गुरमुख सुख फल पिराम रस, गुरमुख सुख फल पिराम रस, सहज सुमात साध संग जानी, सहज सुमात साध संग जानी, साध संग जानी गुर अर्जुन भेटो कुर्बानी, गुर अर्जुन भेटो कुर्बानी, भेटो कुर्बानी, भेटो कुर्बानी, भेटो कुर्बानी, भेटो कुर्बानी गुर अर्जुन भेटो कुर्बानी, गुर अर्जुन भेटो कुर्बानी, गुर अर्जुन भेटो कुर्बानी, भेटो कुर्बानी, भेटो कुर्बानी, भेटो कुर्बानी, भेटो कुर्बानी गुर अर्जुन भेटो कुर्बानी, गुर अर्जुन भेटो कुर्बानी, भेटो कुर्बानी, भेटो कुर्बानी वाहे गुरु जी। डगमग छाड़ रे मन भोरा, छाड़ रे मन भोरा, डगमग छाड़ रे मन भोरा, छाड़ रे मन भोरा, मन भोरा, मन भोरा, मन भोरा, मन भोरा, मन बोरा, मन बोरा, डगमग छाड़ रे मन बोरा, छाड़ रे मन बोरा, डगमग छाड़ रे मन बोरा, छाड़ रे मन बोरा, अब तो जरे मरे सिद्ध पाई है दीनो हाथ संदोरा, अब तो जरे मरे सिद्ध पाई है दीनो हाथ संदोरा, डगमग छाड़ रे मन बोरा, छाड़ रे मन बोरा, डगमग छाड़ रे मन बोरा, छाड़ रे मन बोरा, अब तो जरे मरे सिद्ध पाई है दीनो हाथ संदोरा, अब तो जरे मरे सिद्ध पाई है दीनो हाथ संदोरा, डगमग छाड़ रे मन बोरा, छाड़ रे मन बोरा, डगमग छाड़ रे मन बोरा, छाड़ रे मन बोरा। मन रे छाड़ो परम प्रगट होए नाचो ए माया के डांडे मन रे छाड़ो परम प्रगट होए नाचो ए माया के डांडे सुर के सान मुख रण ते डर सती के सांचे पांडे सुर के सान मुख रण ते डर पे सती के सांचे पांडे सती के सांचे पांडे सती के सांचे पांडे जगमग छाड़ रे मन पौरा छाड़ रे मन पौरा जगमग छाड़ रे मन पौरा छाड़ रे मन पौरा अब तो तेरे हरे सिपाही है बीनो हाथ सुंदोरा अब तो तेरे बरे सिपाही है लीनो हाथ सुंदोरा डगमग छाड़ रे मन पोरा छाड़ रे मन पोरा डगमग छाड़ रे मन काम क्रोध माया के लीने ए आबिद जगत बिगूता काम क्रोध माया के लीने ए आबिद जगत बिगूता कह कबीर राजा राम न छोड़ो सगल ऊंच ते ऊंचा कह कबीर राजा राम न छोड़ो सगल ऊंच ते ऊंचा सगल ऊंच ते ऊंचा सगल ऊंच ते ऊंचा डगमग छाड़ रे मन भोरा छाड़ रे मन भोरा डगमग छाड़ रे मन भोरा अब तो करे मरे सिद्ध पाई है हाथ संदोरा अब तो जरे मरे सिपाही है लीनो हाथ संदोरा डगमग छाड़ रे मन बोरा छाड़ रे मन बोरा डगमग छाड़ रे मन बोरा छाड़ रे मन बोरा 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 डगमग छाड़ रे मन बोरा छाड़ रे मन बोरा डगमग छाड़ रे मन बोरा छाड़ रे मन बोरा मन रे छाड़ो परम प्रगट होए नाचो ए माया के डांडे मन रे छाडो परम प्रगट होए नाचो ए आ माया के डांडे सुर के साथ मुख रन ते डर पे सती के सांचे पांडे सुर के सन मुख रन ते डर पे सती के सांचे पांडे सती के सांचे पांडे सती के सांचे पांडे ढगमग छाडरे मन बोरा छाडरे मन बोरा ढगमग छाडरे मन बोरा छाडरे मन बोरा अब तो करे मरे सिल पाई है हाथ संदोरा अब तो जरे मरे सिपाहिया लीनो हाथ संदोरा डगमग छाडरे मन भोरा छाडरे मन भोरा डगमग छाडरे मन भोरा छाडरे मन भोरा डगमग छाडरे मन भोरा छाडरे छाडरे मन बोरा छाडरे मन बोरा वाहे गुरु वाहे गुरु फिर संकट जोन गर्भ ना आयो जपयो जिन अर्ज देव गुरु फिर संकट जोन गर्भ ना आयो फिर संकट जोन गर्भ नायो जपयो जिन अर्जुन देव गुरु जपयो जिन अर्जुन देव गुरु फिर संकट जोन गर्भ नायो फिर संकट जोन गर्भ ना आयो फिर संकट जोन गर्भ ना आयो फिर संकट जोन गर्भ ना आयो जपयो जिन अर्जुन देव गुरु फिर संकट जोन गर्भ ना आयो फिर संकट जोन गर्भ ना आयो जब लो नहीं पागल लार उदय जब लो नहीं पागल लार उदय तब लो भ्रम ते फिरते बोतायो, तब लो भ्रम ते फिरते बोतायो। जब लो नहीं पाग लीलार उदय, तब लो भ्रम ते फिरते बोतायो। फिर संकट जोन गर्भ ना आयो, फिर संकट जोन गर्भ ना आयो। जपयो जिन अर्ज गुरु, फिर संकट जोन गर्भ ना आयो, फिर संकट जोन गर्भ ना आयो। कल कोर समुद्र में बूढ़त थे, कल कोर समुद्र में बूढ़त थे। कब हूँ मिट है नहीं रे पछतायो, तत् विचार ये है मथुरा, तत् विचार ये है मथुरा। जगतारण को अवतार बनायो, जगतारण को अवतार बनायो। फिर संकट जोन गर्भ ना आयो, फिर संकट जोन गर्भ ना आयो। जपयो जिन अर्जुन देव गुरु, फिर संकट जोन गर्भ ना आयो, फिर संकट जोन गर्भ ना आयो, फिर संकट जोन गर्भ ना आयो, फिर संकट जोन गर्भ ना आयो। जपयो जिन अर्जुन देव गुरु, फिर संकट जोन गर्भ ना आयो, फिर संकट जोन गर्भ ना आयो। वाहे गुरु जी। गुरु रूप साध संग जी, आओ आप जी सारे तंत्र दे पात्र हो सतगुरु जी दी पावन पवित्र हजूरी विच बैठ के सतगुरु जी दी पवित्र बाणी श्रवण कर रहे हो। सतगुरु जी की पवित्र बाणी अथा है उच्चारण करदे हुए कई प्रकार दियां भुलां चुकां हो जांदियां हन, जाने सेव समके खेमा बख्शिश करने जी। आगां तू सतगुरु जी बख्शिश करन, आप सर्ब साध संग दा सीस बख्शिश करो, बाणी शुद्धता स्पष्टता नाल पढ़न दी बल बुद्धि समर्था बख्शिश करन। आओ अज दे दीवान गुरु घर दे प्रीतवान भाई साहब भाई सरदार जसपाल सिंह जी, जिन्हां ने गुरु अर्जन देव जी दे शहीदी पुरब दी संबंध विच ए तुरकी बाणी आई तीन सगली चिंत मिटाए दे श्री अखंड पाठ साहिब परसों तों प्रारंभ करवाए सन, सतगुरु जी दी अपार बख्शिश सदका निर्विघ्नता सहित संपूर्णता होई। उपरंत सजे दीवाना विच आप सर्व साध संगत जी हाजरी भर रहे हो। हुण आप जी दे सामने सरदार जसपाल सिंह जी, जिन्हां ने श्री अखंड पाठ साहिब जी की सेवा की है, एक शब्द राही आप जी दे विच हाजरी भरणगे। सरदार जसपाल सिंह जी, वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੀਤ ਪਾਰ ਸਰਣ करियो नानक हर द्वारे शरण परियो नानक हर द्वार कर कृपा प्रभ दीन दयाल कृपा प्रभ दीन दयाल तेरी ओट पूरन गोपाल तेरी ओट पूरन गोपाल ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀਓ ਆਪ ਜੀ ਤੰਤਾਂ ਦੇ ਯੋਗ ਹੋ ਜੋ ਕਿ ਹਫ਼ਤਾਵਾਰੀ ਦੀਵਾਨਾਂ ਵਿੱਚ ਆਪ ਜੀ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਘਰ ਵਿਖੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦੀਆਂ ਹਾਜ਼ਰੀਆਂ ਮਾਣ ਰਹੇ ਹੋ ਡਾਕਟਰ ਜਸਪਾਲ ਸਿੰਘ ਜੀ ਨੇ ਆਪ ਜੀ ਨੂੰ ਨਿਰੋਲ ਗੁਰਬਾਣੀ ਦਾ ਕੀਰਤਨ ਸ਼ਬਦ ਕਰਵਾਇਆ ਹੈ ਸਰਵਣ ਕਰਵਾਇਆ ਹੈ ਭਾਈ ਸਾਹਿਬ ਜੀ ਦੇ ਬੇਅੰਤ ਕਿਰਪਾ ਹੈ ਪਿਛਲੇ ਪੰਜ ਦਿਨ ਤੋਂ ਗੁਰੂ ਘਰ ਵਿਖੇ ਬੜੇ ਪਿਆਰ ਨਾਲ ਭਿੱਜ ਕੇ ਸੇਵਾ ਕਰ ਰਹੇ ਹਨ ਔਰ ਦੁਨਿਆਵੀ ਐਜੂਕੇਸ਼ਨ ਕੰਪਲੀਟ ਹੋਣ ਦੇ ਨਾਲ ਨਾਲ ਗੁਰਮਤ ਦੀ ਐਜੂਕੇਸ਼ਨ ਗੁਰਮਤ ਦਾ ਇੰਟਰਸਟ ਵੀ ਭਾਈ ਸਾਹਿਬ ਜੀ ਨੂੰ ਉਨਾ ਹੀ ਹੈ ਜਿੰਨਾ ਆਪ ਜੀ ਨੇ ਭਾਈ ਸਾਹਿਬ ਨੇ ਦੁਨਿਆਵੀ ਐਜੂਕੇਸ਼ਨ ਜਿਹੜੀ ਹੈ ਉਹ ਕੰਪਲੀਟ ਕੀਤੀ ਹੈ ਸੋ ਵਾਹਿਗੁਰੂ ਕਿਰਪਾ ਕਰਨ ਇਹਨਾਂ ਤੇ ਇਸੇ ਤਰ੍ਹਾਂ ਆਪਣੀਆਂ ਬਖਸ਼ਿਸ਼ਾਂ ਕਰਦੇ ਰਹਿਣ ਸੋ ਆਓ ਸਾਡੇ ਵਿੱਚ ਬੀਬੀ ਸੁਖਵਿੰਦਰ ਕੌਰ ਖਾਲਸਾ ਯਮੁਨਾਨਗਰ ਵਾਲਿਆਂ ਦਾ ਕੀਰਤਨੀ ਜਥਾ ਪਹੁੰਚਿਆ ਹੈ ਸੋ ਆਪ ਜੀ ਨੂੰ ਠੀਕ 12 ਵਜੇ ਤੱਕ ਭੈਣ ਜੀ ਦਾ ਜਥਾ ਜੋ ਹੈ ਉਹ ਗੁਰਬਾਣੀ ਕੀਰਤਨ ਸਰਪਣ ਕਰਵਾਏਗਾ ਉਪਰੰਤ ਆਪ ਜੀ ਨੂੰ ਬੇਨਤੀ ਹੈ ਕਿ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਜੋ ਕਿ ਅੱਜ ਕੱਲ੍ਹ USA ਦੇ ਟੂਰ ਤੇ ਹਨ ਔਰ ਕੱਲ੍ਹ ਹੀ ਬਹੁਤ ਹੀ ਇੱਕ ਅੱਛਾ ਸੈਮੀਨਾਰ ਗੁਰੂ ਘਰ ਵਿਖੇ ਹੋਇਆ ਹੈ ਅਤੇ ਅੱਜ ਵੀ ਉਨ੍ਹਾਂ ਨੇ ਆਪਣਾ ਕੀਮਤੀ ਸਮਾਂ ਜੋ ਹੈ ਉਹ ਸਾਨੂੰ ਦਿੱਤਾ ਹੈ ਸੋ ਉਨ੍ਹਾਂ ਦੀ ਕਥਾ ਜੋ ਹੈ ਉਹ 12 ਵਜੇ ਆਰੰਭ ਹੋ ਜਾਵੇਗੀ ਬੀਬੀ ਜੀ ਉਨ੍ਹਾਂ ਨੂੰ ਬੇਨਤੀ ਹੈ ਕਿ ਜਦ ਤੱਕ ਭਾਈ ਸਾਹਿਬ ਜੀ ਨਹੀਂ ਆਉਂਦੇ ਉਦੋਂ ਤੱਕ ਨਿਰੋਲ ਗੁਰਬਾਣੀ ਦਾ ਜੋ ਕੀਰਤਨ ਹੈ ਉਹ ਸੰਗਤਾਂ ਨੂੰ ਸਰਵਣ ਕਰਵਾਉਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਚਵਰ ਤਖ ਦੇ ਮਾਲਕ ਜੁਗੋ ਜੁਗ ਅਟਲ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਬਿਰਾਜਮਾਨ परम सम्मान यो गुरु रूप साध संगत जीओ वडभागे हो सतगुरां दी हजूरी विच जुड़ बैठ के इलाही बाणी दे कीर्तन नू सुन के अपने जीवन दे अनमोलक स्वासा नू सफला कर रहे हो। अज असी सारे ही शहीदां दे सरताज पंजवें पातशाह धन धन श्री गुरु अर्जन देव महाराज जी दा पावन शहीदी पुरब मना रहे हां। आओ सतगुरां दी चरणा विच ए अरदास बेनती करिए, जीवन विच भावें सुख आवे दुख आवे जिन्ना मर्जी उतार चढ़ाव आवे, साडा सिदक भरोसा गुरु ते ना डोले, गुरु दा भाणा मिठा मिठा करके मनिए, गुरु दे हुक्मां नू मनिए। आओ अरदास बेनती करिए, निमाणे जथे नू फतेह राहीं असीस बख्शना जी। वाहिगुरु जी का खालसा वाहिगुरु जी की फतेह। श्री वाहिगुरु गुरदाता गुर हिवे कर गुर दीपक ते होलोए, अमर पदार्थ नानका मन माने सुख हो, मन माने सुख हो। तरन गगन नव खंड में ज्योत स्वरूप रहो, पर पन मथुरा कछ पीर नहीं, गुर अर्जन पर थक हरे, गुर अर्जन पर थक हरे। जपियो जिन अर्चन देव गुरु, जपियो जिन अर्चन देव गुरु, जपियो जिन अर्चन देव गुरु, जपियो जिन अर्चन देव गुरु। फिर संकट जोन गर्भ नायो, फिर संकट जोन गर्भ नायो, जपियो जिन अर्चन देव गुरु, जपियो जिन अर्चन देव गुरु। फिर संकट जोन गर्भ नायो, फिर संकट जोन गर्भ नायो, जपियो जिन अर्चन देव गुरु, जपियो जिन अर्चन देव गुरु। जब लो नहीं पागे लीलारी उदय, जब लो नहीं पागे लीलारी उदय, तब लो प्रमते फिरते बहुतायो, लो प्रमते ਕਬਰ ਤੇ ਬਹੁਤਾਇਓ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਫਿਰ ਸੰਕਟ ਜੋਨ ਰਬ ਨਾ ਸੰਕਟ ਜੋਨ ਗਰਬ ਨਾਇਓ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਕਾਲ ਕੋਰ ਸਮੁੰਦਰ ਮੈਂ ਬੂਡਤ ਥੇ ਕਾਲ ਕੋਰ ਸਮੁੰਦਰ ਮੈਂ ਬੂਡਤ ਥੇ ਕਬੂ ਮਿਟ ਹੈ ਨਹੀਂ ਰੇ ਪਛਤਾਇਓ ਕਬੂ ਮਿਟ ਹੈ ਨਹੀਂ ਰੇ ਪਛਤਾਇਓ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਸੰਕਟ ਜੋਨ ਗਰਬ ਨਾਇਓ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਤਤ ਵਿਚਾਰ ਇਹ ਮਥੁਰਾ
ਤਤ ਵਿਚਾਰ ਇਹ ਮਥੁਰਾ
ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਤਾਰਨ ਕੋ ਅਵਤਾਰ ਬਣਾਇਓ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾਇਓ ਸੰਕਟ ਜੋਨ ਗਰਬ ਨਾਇਓ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਛਪਿਓ ਚਿੰਨ ਹਰੀ ਚਰਨ ਦੇਵ ਗੁਰੂ ਵਾਹਿਗੁਰੂ गुर के चरण जी का निस्तारा, 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 समुंदर सागर जिनखिन में है तारा, समुंदर सागर जिनखिन में है तारा, किन में है तारा, गुर के चरण जी का निस्तारा, गुर के चरण जी का निस्तारा, गुण गावा
कर कृपा तेरे गुण गावां, 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 नानक नाम जपत सुख पावां, नानक नाम जपत सुख पावा, जपत सुख पावा, कर कृपा तेरे गुण गावा, कर कृपा तेरे गुण गावा, कर कृपा तेरे गुण गावा, कर कृपा तेरे गुण वडदाता अंतर जामी, तू वडदाता अंतर जामी, सब मेरविया पूरन सब स्वामी, सब मेहरविया पूरन सब स्वामी, पूरन प्रभु स्वामी, कर कृपा तेरे गुण गावा, कर कृपा तेरे गुण गावा, कर कृपा तेरे गुण सुख पावा,
नानक नाम
जपत सुख पावा, नानक नाम जपत सुख पावा, जपत सुख पावा, कर कृपा तेरे गुण गावा, कर कृपा तेरे गुण गावा, कर कृपा तेरे गुण गावां, कर कृपा तेरे गुण मेरे प्रभ प्रीतम नाम अधारा, हो सुने सुने जीवा नाम तुम्हारा, हो सुने सुने जीवा नाम तुम्हारा, कर कृपा तेरे गुण गावा, 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 नानक नाम जपत सुख पावा,
नानक नाम
जो जपत सुख पावा जपत सुख पावा कर कृपा तेरे गुण गावा कर कृपा तेरे गुण गावा कर कृपा तेरे गुण गावा कर कृपा तेरे गुण तेरी शरण सतगुर मेरे पूरे तेरी शरण सतगुर मेरे पूरे मन निर्मल होए संता तूरे मन निर्मल होए संता तुरे कर कृपा तेरे गुण गावा कर कृपा तेरे गुण गावा कर कृपा तेरे गुण गावा कर कृपा तेरे नाम जपत सुख पावा
नानक नाम जपत सुख पावा
नानक नाम जपत सुख पावा जपत सुख पावा कर कृपा तेरे गुण गावा 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 चरण कमल हृदय उर तारे चरण कमल हृदय उरतार तेरे दर्शन का जाई बलहारे तेरे दर्शन को जाई बलहारे जाई बलहारे कर कृपा तेरे गुण गा कर कृपा तेरे गुण गावा कर कृपा तेरे गुण गावा कर कृपा तेरे गुण गावा नानक नाम जपत सुख पावा
नानक नाम जपत सुख पावा
नानक नाम जपत सुख पावा जपत सुख पावा कर कृपा तेरे गुण गावा 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 कर कृपा तेरे गुण
ਸੀ ਗੁਰ ਕਾ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ ਐਸੀ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ ਐਸੀ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ ਨਾਰਾਇਣ ਨਰਪਤ ਨਮਸਕਾਰ ਨਾਰਾਇਣ ਨਰਪਤ ਨਮਸਕਾਰ ਐਸੀ ਗੁਰ ਕੋ ਬਲ ਮੋਹਿਤਾਰੇ ਐਸੀ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਕਵਨ 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 ਗੁਣ ਕਹੀਏ ਕਵਨ 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 ਗੁਣ ਕਹੀਏ ਅੰਤ ਨਹੀਂ ਕਿਛ ਪਾਰੇ ਲੱਖ 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 ਕਈ ਕੋਰੇ ਕੋਹੇ ਸੋ ਵਿਚਾਰੇ ਕੋਹੇ ਸੋ ਵਿਚਾਰੇ 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 ਐਸੀ ਗੁਰ ਮੋਹਿਤਾਰੇ ਐਸੀ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ ਨਾਰਾਇਣ ਨਰਪਤ ਨਮਸਕਾਰ ਨਾਰਾਇਣ ਨਰਪਤ ਨਮਸਕਾਰ ਐਸੀ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ ਐਸੀ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ
विषम 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 रे पर है विषम 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 रे पर है लाल गुलाल रंगान नानक संतन रस आई है कह नानक संतन रस आई है जो चाख गुंगा उसका नारायण नरपत नमस्कार ऐसे गुरु को बल बल चाहिए आप मुखते मोहतार ऐसे गुरु को बल बल चाहिए आप मुखते मोहतार कवन 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 गुण कहिए कवन 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 गुण कहिए अंत नहीं किछ पारे लाख 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 कई कोरे लाख 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 कई कोरे को है तो विचारे आप मुखते मोहतारे नारायण नरपत नमस्कार नारायण नरपत नमस्कार ऐसे गुरु को बल बल जाइए आप मुखते मोहतार ऐसी गुरु को बल बल जाए आप मुकति मोहतार 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 वाहिगुरु
कोटान कोट धन्यवाद शब्द गुरु तन तन श्री गुरु ग्रंथ साहब महाराज जी का समूह गुरु रूप सात संगत जी का समूह प्रबंधक वीर जिन्होंने मान बख्शा है सतगुरु जी सबना की हाजरी दर प्रवान कर सबना नाम सिमरन चढ़ती कला का जीवन बख्शन होया फुला दिखीवा बख्शते हुए देव जी असीस गजाओ फतेह वाहिगुरु जी का खालसा
ਬਹੁਤ ਬਹੁਤ ਧੰਨਵਾਦ ਬੀਬੀ ਸੁਖਵਿੰਦਰ ਕੌਰ ਖਾਲਸਾ ਯਮੁਨਾਨਗਰ ਵਾਲਿਆਂ ਜੀ ਦੇ ਕੀਰਤਨੀ ਜਥੇ ਦਾ ਜੋ ਕਿ ਆਪ ਜੀ ਨੇ ਸੰਗਤ ਨੂੰ ਨਿਰੋਲ ਗੁਰਬਾਣੀ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ ਹੈ ਸੋ ਗੁਰੂ ਰੂਪ ਸਾਹਿਬ ਸੰਗਤ ਜੀ ਉਹ ਸਾਡੇ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪਹੁੰਚ ਚੁੱਕੇ ਹਨ ਇਸ ਤੋਂ ਪਹਿਲਾਂ ਕਿ ਉਹ ਆਪਣੀ ਕਥਾ ਸ਼ੁਰੂ ਕਰਨ ਗੁਰਬਾਣੀ ਕਥਾ ਵਿਚਾਰ ਸ਼ੁਰੂ ਕਰਨ ਮੈਂ ਬੇਨਤੀ ਕਰਦਾ ਡਾਕਟਰ ਜਸਪਾਲ ਸਿੰਘ ਜੀ ਉਹਨਾਂ ਨੂੰ ਕਿ ਉਹਨਾਂ ਨੂੰ ਗੁਰੂ ਘਰ ਵੱਲੋਂ ਸਿਰ ਪਾਉ ਦੀ ਬਖਸ਼ਿਸ਼ ਕੀਤੀ ਜਾਣੀ ਹੈ ਬੇਨਤੀ ਹੈ ਡਾਕਟਰ ਸਾਹਿਬ ਨੂੰ ਕਿ ਕਿਰਪਾ ਕਰਕੇ ਉਹ ਸਿਰ ਪਾਉ ਦੀ ਬਖਸ਼ਿਸ਼ ਗ੍ਰਹਿਣ ਕਰਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਭਾਈ ਸਾਹਿਬ ਅਮਰੀਕ ਸਿੰਘ ਜੀ ਨੂੰ ਕਿ ਉਹ ਆਪ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਨਿਰੋਲ ਗੁਰਬਾਣੀ ਕਥਾ ਵਿਚਾਰ ਸਰਵਣ ਕਰਵਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਸਾਹਿਬ ਜੀਓ ਅੰਤ ਨ ਪਾਵਤ ਦੇਵ ਸਵੈ ਮਨ ਇੰਦਰ ਮਹਾ ਸ਼ਿਵ ਜੋ ਕਰੀ ਹੁਣ ਬੇਦ ਬਿਰੰਚ ਵਿਚਾਰ ਰਹੇ ਹੋ ਖਰਜਾਪਨਾ ਛਾਡੋ ਇਹ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗਤ ਹਰਨ ਕੋ ਗੁਰ ਜੋਤ ਅਰਜਨ ਮਾਹੀ ਧਰੀ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਅਮੀ ਮੈਂ ਮੂਰਖ ਕਹਿਣ ਨਾ ਜਾਈ ਜੋ ਤੂੰ ਦੇਹੇ ਸੋ ਕਹਾਂ ਸੁਅਮੀ ਮੈਂ ਮੂਰਖ ਕਹਿਣ ਨਾ ਜਾਈ ਸਾਹਿਬਾਂ ਦੀ ਪਵਿੱਤਰ ਗੋਦ ਵਿੱਚ ਬੈਠ ਸਤਿਕਾਰਯੋਗ ਭੈਣ ਜੀ ਹੋਰਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਬੜੀ ਲਗਨ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਸੀ ਸਾਹਿਬ ਦਾ ਤਾਂ ਮਿਹਰ ਕਰੇ ਇਹਨਾਂ ਦਾ ਗਾਵਿਆ ਹੋਇਆ ਸਾਡਾ ਸੁਣਿਆ ਹੋਇਆ ਸਾਡੀ ਜ਼ਿੰਦਗੀ ਵਿੱਚ ਸੇਧ ਬਣ ਜਾਏ ਬਚਨ ਕਮਾ ਸਕੀਏ ਕਰੋ ਕਿਰਪਾ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰਨੀ ਚਾਹੁੰਦਾ ਅਰਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੇ ਜੀਵਨ ਦੀ ਦੋਵੇਂ ਗੱਲਾਂ ਬੜੀਆਂ ਅਦੁੱਤੀ ਨੇ। ਉਹਨਾਂ ਨੇ ਜੀਵਨ ਜਿਉ ਕੇ ਵੀ ਸਾਨੂੰ ਦੱਸਿਆ ਤੇ ਅੰਤ ਵੇਲੇ ਕੁਰਬਾਨੀ ਕਰਕੇ ਵੀ ਸਾਨੂੰ ਦੱਸਿਆ ਮਨੁੱਖ ਦੀ ਜ਼ਿੰਦਗੀ ਕਿਹੋ ਜਿਹੀ ਹੋਵੇ ਤੇ ਮਨੁੱਖ ਦਾ ਅੰਤਮ ਸਮਾਂ ਕਿਹੋ ਜਿਹਾ ਹੋਵੇ। ਦੋਵੇਂ ਗੱਲਾਂ ਸਾਡੇ ਸਨਮੁੱਖ ਰੱਖੀਆਂ ਨੇ। ਸ਼ਹੀਦਾਂ ਵਿੱਚੋਂ ਪਹਿਲੇ ਸ਼ਹੀਦ ਨੇ, ਇਤਨੇ ਮਹਾਨ ਰੁਤਬੇ ਦੇ ਮਾਲਕ ਸ਼ਹੀਦ ਹੋਵਣ, ਕਿਸੇ ਵੀ ਚੀਜ਼ ਦੀ ਅਹਿਮੀਅਤ ਉਦੋਂ ਵੱਧਦੀ ਹੈ ਜਦੋਂ ਸਾਨੂੰ ਉਹਦੇ ਦੂਜੇ ਪੱਖ ਦਾ ਵੀ ਪਤਾ ਹੋਵੇ, ਕਿਉਂਕਿ ਜਿਹਨੇ ਜਿਤਨਾ ਕੀਮਤੀ ਇਗਜ਼ਾਮ ਦਿੱਤਾ ਹੋਵੇ ਉਹਨੂੰ ਉਤਨੀ ਉੱਚੀ ਡਿਗਰੀ ਮਿਲਦੀ ਹੈ। ਇਗਜ਼ਾਮ ਬਹੁਤ ਸਸਤਾ ਹੈ, ਬਹੁਤ ਸੌਖਾ ਹੈ ਤੇ ਉਹਨੂੰ ਪਦਵੀ ਵੀ ਬਹੁਤ ਵੱਡੀ ਉੱਚੀ ਨਹੀਂ ਮਿਲ ਸਕਦੀ। ਜਿਹਨੇ ਬਹੁਤ ਮੰਜ਼ਲ ਪਾਈ ਵੱਡੀ, ਇਹਦਾ ਮਤਲਬ ਸਪਸ਼ਟ ਹੈ ਵੀ ਉਹਦੇ ਰਾਹਾਂ ਉਹਦੇ ਪੈਰਾਂ ਨੇ ਬੜੇ ਲੰਮੇ ਪੈਂਡੇ ਨੂੰ ਆਪਣੇ ਇੱਕ ਇੱਕ ਕਦਮ ਲੜਨਾ ਪਿਆ ਹੋਇਆ, ਤਾਂ ਹੀ ਮੰਜ਼ਲ ਮਿਲੀ ਹੈ ਨਾ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਕਿਹਨਾਂ ਪ੍ਰਸਥਿਤੀਆਂ ਵਿੱਚੋਂ ਲੰਘ ਕੇ ਇਸ ਸ਼ਹਾਦਤ ਦੇ ਰੁਤਬੇ ਨੂੰ ਹਾਸਲ ਕੀਤਾ ਹੈ, ਉਹਦਾ ਅਸੀਂ ਦੂਜਾ ਪੱਖ ਨਹੀਂ ਕਦੇ ਵੀ ਵਿਚਾਰਿਆ। ਅੱਜ ਮੈਂ ਥੋੜਾ ਜਿਹਾ ਤੁਹਾਡੇ ਨਾਲ ਦੂਜਾ ਪੱਖ ਸਾਂਝਾ ਕਰਕੇ ਬਾਕੀ ਸ਼ਹਾਦਤ ਦੀ ਗੱਲ ਸਾਂਝੀ ਕਰਨੀ ਹੈ। ਕਰੀਬ 6 ਕੁ ਕਾਰਨ ਨੇ ਜਿਹੜੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਕਾਰਨ ਬਣੇ। ਸਭ ਤੋਂ ਪਹਿਲਾ ਕਾਰਨ ਹੈ ਚੰਦੂ ਦੀ ਲੜਕੀ ਦੇ ਰਿਸ਼ਤੇ ਦੀ ਕਹਾਣੀ। ਚੰਦੂ ਦੇ ਘਰ ਇੱਕ ਲੜਕੀ ਪੈਦਾ ਹੋਈ, ਉਹਦਾ ਨਾਮ ਸਦਾ ਕੌਰ ਰੱਖਿਆ ਗਿਆ। ਵੱਡੀ ਹੋਈ ਜਦੋਂ ਅਕਬਰ ਬਾਦਸ਼ਾਹ ਬਣਿਆ ਸੀ ਤਾਂ ਉਹਨਾਂ ਦਿਨਾਂ ਵਿੱਚ ਇਹ ਗੁਰਦਾਸਪੁਰ ਦੇ ਇਲਾਕੇ ਕਲਾਨੌਰ ਦੇ ਵਿੱਚ ਸੀ। ਹਮਾਇਓ ਨੇ ਇਹਨੂੰ ਨਿਸ਼ਚਿਤ ਕਰ ਦਿੱਤਾ ਵੀ ਮੇਰੇ ਤੋਂ ਅਗਲਾ ਵਾਰਸ ਇਹ ਹੋਵੇਗਾ। ਹਮਾਇਓ ਕਿਧਰੇ ਸੀ, ਇਹ ਕਿਧਰੇ ਸੀ? ਜਦੋਂ ਇਹ ਗੱਲ ਹੋਈ ਤਾਂ ਕਲਾਨੌਰ ਵਿੱਚ ਇੱਕ ਛੋਟਾ ਜਿਹਾ ਐਵੇਂ ਥੜਾ ਜਿਹਾ ਬਣਾ ਕੇ ਤੇ ਉਹਦੇ ਉੱਤੇ ਬਿਠਾ ਕੇ ਰਸਮ ਅਦਾ ਕੀਤੀ ਗਈ। ਇਹਦੀ 14 ਸਾਲਾਂ ਦੀ ਉਮਰ ਹੈ ਉਸ ਵੇਲੇ ਅਕਬਰ ਬਾਦਸ਼ਾਹ ਦੀ। ਜਦੋਂ ਤਖ਼ਤ ਤੇ ਬੈਠਾ ਤਾਂ ਉਦੋਂ ਇਹਦੇ ਜਿੰਦਾਬਾਦ ਦੇ ਨਾਰੇ ਇਸ ਚੰਦੂ ਨੇ ਲਾਏ ਸਨ, ਜਿਹਦੇ ਕਾਰਨ ਕਰਕੇ 14 ਸਾਲਾਂ ਦੀ ਹੀ ਉਮਰ ਵਿੱਚ ਅਕਬਰ ਬਾਦਸ਼ਾਹ ਦੇ ਦਿਲ ਵਿੱਚ ਚੰਦੂ ਦੀ ਇੱਕ ਖਾਸ ਥਾਂ ਬਣ ਗਈ। ਉਹਦੇ ਨਾਲ ਉਹਦੀ ਬੜੀ ਨੇੜਤਾ ਹੋ ਗਈ। ਨਹੀਂ ਤੇ ਦੇਖੋ, ਹਿੰਦੂ ਨੇ ਇਹ ਤੇ ਇਹਨਾਂ ਦੀ ਉਨੀ ਥਾਂ ਉੱਚੀ ਨਹੀਂ ਸੀ ਹੋਣੀ ਚਾਹੀਦੀ। ਮੁਸਲਮਾਨ ਇਸ ਧਰਮ ਨੂੰ ਮੰਨਦੇ ਨਹੀਂ ਸਨ ਬਹੁਤੇ। ਅਕਬਰ ਬਾਦਸ਼ਾਹ ਨੇ ਇਹਨੂੰ ਆਪਣੇ ਰਾਜ ਦਰਬਾਰ ਵਿੱਚ ਇੱਕ ਉੱਚੇ ਅਹਿਲਕਾਰ ਦੀ ਡਿਊਟੀ ਦੇ ਦਿੱਤੀ। ਹੁਣ ਇਹ ਏਡਾ ਵੱਡਾ ਉੱਚਾ ਅਹਿਲਕਾਰ ਹੋਵੇ, ਇਹਦੀ ਧੀ ਵੱਡੀ ਹੋਈ ਤੇ ਇਹਨੇ ਇੱਕ ਗੱਲ ਕਹੀ ਇੱਕ ਪ੍ਰੋਹਿਤ ਨੂੰ ਵੀ ਤੁਸੀਂ ਮੇਰੀ ਧੀ ਦੇ ਵਾਸਤੇ ਅਗਰ ਕੋਈ ਤੁਹਾਨੂੰ ਯੋਗ ਵਰ ਲੱਭੇ ਤੇ ਮੇਰੀ ਧੀ ਦਾ ਰਿਸ਼ਤਾ ਕਰ ਦੇਣਾ। ਉਹ ਲੱਭਦਾ ਲਭਾਉਂਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ। ਗੁਰੂ ਅਰਜਨ ਪਾਤਸ਼ਾਹ ਦੇ ਲਖਤੇ ਜ਼ਿਕਰ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਉਹਨੂੰ ਇਹ ਘਰ ਵੀ ਚੰਗਾ ਲੱਗਿਆ ਤੇ ਉਹਨੂੰ ਵਰ ਵੀ ਚੰਗਾ ਲੱਗਿਆ। ਉਹ ਇਹ ਗੁਰੂ ਅਰਜਨ ਪਾਤਸ਼ਾਹ ਨਾਲ ਗੱਲ ਸਾਂਝੀ ਕਰ ਗਿਆ ਵੀ ਤੁਸੀਂ ਜੇ ਯੋਗ ਸਮਝੋ ਤਾਂ ਦਿੱਲੀ ਵਿੱਚ ਉੱਚੇ ਮੁਕਾਮ ਤੇ ਬੈਠੇ ਅਹਿਲਕਾਰ ਤੇ ਉਹਦੀ ਧੀ ਸਦਾ ਕੌਰ ਦਾ ਰਿਸ਼ਤਾ ਤੁਹਾਡੇ ਬੇਟੇ ਹਰਗੋਬਿੰਦ ਸਾਹਿਬ ਨੂੰ ਕਰਨਾ ਚਾਹੁੰਦਾ। ਹਜ਼ੂਰ ਨੇ ਹੁਣ ਇਹ ਜਾਤ ਪ੍ਰਥਾ ਵਾਲੀ ਤਾਂ ਕੋਈ ਗੱਲ ਨਹੀਂ ਸੀ, ਉਹਨਾਂ ਨੇ ਪ੍ਰਵਾਨਗੀ ਦਿੱਤੀ ਵੀ ਠੀਕ ਹੈ ਅਗਰ ਤੁਸੀਂ ਇਸ ਭਾਵਨਾ ਨਾਲ ਆਏ ਹੋ ਸਾਨੂੰ ਰਿਸ਼ਤਾ ਕਬੂਲ ਹੋਵੇਗਾ। ਇਹ ਗੱਲ ਜਾ ਕੇ ਪ੍ਰੋਹਿਤ ਨੇ ਵਾਪਸ ਦਿੱਲੀ ਦੱਸੀ। ਦਿੱਲੀ ਦਰਬਾਰ ਵਿੱਚ ਬੈਠਾ ਚੰਦੂ ਉੱਚੀ ਥਾਂ ਤੇ ਬੈਠਾ, ਪ੍ਰੋਹਤ ਦਾ ਮਨ ਕਾਲਾ ਪਿਆ ਹੋਇਆ ਵੀ ਮੈਂ ਜਾ ਕੇ ਦੱਸਾਂ ਵੀ ਏਡੇ ਵੱਡੇ ਘਰ ਨਾਲ ਮੈਂ ਤੇਰੀ ਧੀ ਦਾ ਰਿਸ਼ਤਾ ਜੋੜ ਆਇਆ। ਉਹਨੇ ਸੰਕੋਚ ਨਾ ਕੀਤਾ ਵੀ ਇਹਦੇ ਨਾਲ ਵੱਖਰੇ ਨਾਲ ਗੱਲ ਕਰਾਂ, ਉਹਨੇ ਭਰੇ ਦਰਬਾਰ ਵਿੱਚ ਹੀ ਗੱਲ ਕਰ ਲਈ ਵੀ ਚੰਦੂ ਤੁਹਾਨੂੰ ਬਹੁਤ ਵਧਾਈਆਂ ਦੀਵਾਨ ਜੀ, ਤੇ ਮੈਂ ਤੁਹਾਡੀ ਲੜਕੀ ਦਾ ਰਿਸ਼ਤਾ ਉਸ ਘਰ ਵਿੱਚ ਕਰ ਆਇਆ, ਮੈਂ ਸਮਝਣਾ ਇਹ ਤੋਂ ਵੱਧ ਸਵਰਗ ਕਿਸੇ ਦੀ ਧੀ ਨੂੰ ਨਹੀਂ ਮਿਲ ਸਕਦਾ। ਉਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀ ਪੋਤ ਨੋ ਹੋਵੇਗੀ, ਸ਼ਹਿਨਸ਼ਾਹ ਸਿਰ ਸ਼ਹਿਨਸ਼ਾਹ ਗੁਰੂ ਅਰਜਨ ਪਾਤਸ਼ਾਹ ਦੇ ਘਰ ਦੀ ਉਹ ਨੋ ਹੋਵੇਗੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਚ ਕਹਿਣ ਲੱਗੇ ਸ੍ਰੀ ਹਰਗੋਬਿੰਦ ਸਾਹਿਬ ਦੀ ਉਹ ਪਤਨੀ ਹੋਵੇਗੀ, ਤੇਰੀ ਧੀ ਨੂੰ ਏਡਾ ਉੱਚਾ ਰੁਤਬਾ ਮਿਲਿਆ। ਇਹ ਗੱਲ ਜਦੋਂ ਸੁਣੀ ਤੇ ਚੰਦੂ ਨੇ ਆਪਣੇ ਮੱਥੇ ਤੇ ਹੱਥ ਰੱਖਿਆ, ਕੁਝ ਸਮਾਂ ਨਾ ਬੋਲੇ। ਆਖਿਰ ਉਹਨੇ ਪੰਡਿਤ ਨੇ ਆਪਣੀ ਗੱਲ ਪੁੱਛੀ ਵੀ ਤੁਸੀਂ ਕਾਰਨ ਕੀ ਬੋਲੇ ਕਿਉਂ ਨੀ? ਉਹਨਾਂ ਆਖਿਆ ਕਮਲਿਆ ਤੂੰ ਕਿੱਡੀ ਵੱਡੀ ਗਲਤੀ ਕਰ ਆਇਆ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਅਸੀਂ ਖਾਨਦਾਨੀ ਅਮੀਰ, ਅਸੀਂ ਖਾਨਦਾਨੀ ਜੱਦੀ ਪੁਸ਼ਤੀ, ਉੱਚੀਆਂ ਘਰਾਣਿਆਂ ਚ ਰਹਿਣ ਵਾਲੇ, ਤੇ ਉਹ ਕੱਲ ਉਹਨਾਂ ਦਾ ਪਿਓ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਤੂੰ ਕਹਿਣਾ ਹੈ, ਉਹਦਾ ਪਿਓ ਕੱਲ ਤੇ ਘੁੰਗੜੀਆਂ ਵੇਚਦਾ ਸੀ, ਉਹ ਕੋਈ ਜੱਦੀ ਪੁਸ਼ਤੀ ਅਮੀਰ ਥੋੜਾ ਹੈ? ਅੱਜ ਚਾਰ ਲੋਕਾਂ ਕੋਲੋਂ ਮੱਥਾ ਟਕਾ ਕੇ ਚਾਰ ਪੈਸੇ ਆ ਗਏ, ਤੂੰ ਉਹਨੂੰ ਸਾਡੇ ਬਰਾਬਰ ਸਮਝ ਲਿਆ? ਤੂੰ ਸਾਡੇ ਬਰਾਬਰ ਤਾਂ ਨਹੀਂ ਕਰ ਸਕਦਾ। ਚਲੋ ਤੂੰ ਰਿਸ਼ਤਾ ਕਰ ਆਇਆ, ਮੈਂ ਹੁਣ ਰਿਸ਼ਤਾ ਪ੍ਰਵਾਨ ਕਰਦਾ ਇਹ, ਪਰ ਤੂੰ ਇਹ ਗਲਤੀ ਕਰ ਆਇਆ ਵੀ ਇੱਕ ਚਬਾਰੇ ਦੀ ਇੱਟ ਤੂੰ ਗੰਦੀ ਮੋਰੀ ਨੂੰ ਲਾ ਆਇਆ। ਕਵੀ ਸੰਤੋਖ ਸਿੰਘ ਦੇ ਬੋਲ ਨੇ, ਆਪ ਚਬਾਰਾ ਬਣਿਓ ਪਾਪੀ, ਗੁਰ ਕਾ ਕਰ ਉਨ ਮੋਰੀ ਥਾਪੀ। ਇਹ ਗੱਲਾਂ ਭਰੇ ਦਰਬਾਰ ਵਿੱਚ ਹੋ ਗਈਆਂ, ਨਾ ਹੁੰਦੀਆਂ ਤੇ ਸ਼ਾਇਦ ਗੱਲ ਦਾ ਕੋਈ ਅਸਰ ਹੋਰ ਹੁੰਦਾ। ਹੁਣ ਇਹ ਗੱਲਾਂ ਦਰਬਾਰ ਵਿੱਚ ਹੋਈਆਂ ਤਾਂ ਉਸ ਵੇਲੇ ਕੁਝ ਗੁਰੂ ਕੇ ਸਿੱਖਾਂ ਨੇ ਸ਼ਾਮ ਦੇ ਦੀਵਾਨ ਵਿੱਚ ਜਦੋਂ ਇਕੱਠੀ ਹੋਈ ਸੰਗਤ ਦਿੱਲੀ ਵਿੱਚ, ਤੇ ਉੱਥੋਂ ਬੇਨਤੀ ਕੀਤੀ ਗਈ ਵੀ ਏਡਾ ਹੰਕਾਰੀ ਬੰਦਾ ਹੋਵੇ ਤੇ ਉਹਦੀ ਧੀ ਗੁਰੂ ਘਰ ਦੀ ਨੋਹ ਧੀ ਬਣੇ, ਸਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਦੱਸਣਾ ਚਾਹੀਦਾ, ਬੇਨਤੀ ਕਰਨੀ ਚਾਹੀਦੀ ਹੈ। ਤਾਂ ਉਹਨੇ ਇੱਕ ਚਿੱਠੀ ਲਿਖ ਕੇ ਗੁਰੂ ਦਰਬਾਰ ਵਿੱਚ ਭੇਜੀ, ਚਿੱਠੀ ਪੜ੍ਹੀ ਗਈ, ਸਾਹਿਬ ਨੇ ਉਹ ਵਿਚਾਰ ਬਣਾ ਲਈ ਵੀ ਇਹ ਰਿਸ਼ਤਾ ਨਹੀਂ ਲੈਣਾ। ਇੰਨੇ ਸਮੇਂ ਚ ਪੰਡਿਤ ਜੀ, ਪ੍ਰੋਹਿਤ ਜੀ ਸ਼ਗਨ ਦਾ ਸਮਾਨ ਲੈ ਕੇ ਗੁਰੂ ਚਰਨਾਂ ਵਿੱਚ ਆਏ, ਸਾਹਿਬ ਨੇ ਉਹ ਨਾਂ ਕਬੂਲ ਕਰ ਦਿੱਤਾ। ਚੰਦੂ ਦੇ ਮਨ ਵਿੱਚ ਇੱਕ ਗੱਲ ਖਟਕ ਗਈ ਵੀ ਪਹਿਲੀ ਗੱਲ ਤੇ ਕਿਸੇ ਹਾਕਮ ਬੰਦੇ ਨੂੰ ਨਾ ਸੁਣਨ ਦੀ ਆਦਤ ਨਹੀਂ ਹੁੰਦੀ, ਵੀ ਏਡਾ ਵੱਡਾ ਮੈਂ ਉੱਚੇ ਅਹੁਦੇ ਤੇ ਬੈਠਾ ਤੇ ਮੇਰੇ ਹੀ ਲੜਕੀ ਲਈ ਇਹਨਾਂ ਨੇ ਰਿਸ਼ਤਾ ਪ੍ਰਵਾਨ ਨਹੀਂ ਕੀਤਾ। ਇਸ ਲਈ ਉਹਦੇ ਮਨ ਵਿੱਚ ਇੱਕ ਈਰਖਾ ਭਰ ਗਈ, ਇੱਕ ਕਾਰਨ ਇਹ। ਦੂਜਾ ਕਾਰਨ, ਦੂਜਾ ਸੰਖੇਪ ਜੇ ਸ਼ਬਦਾਂ ਵਿੱਚ ਮੈਂ ਕਹਿਣ ਲੱਗਾ, ਉਹਦੇ ਥੋੜੇ ਜੇ ਨਾਂ ਔਖੇ ਨੇ ਪਰ ਤੁਸੀਂ ਧਿਆਨ ਵਿੱਚ ਰੱਖਿਓ ਜੇ। ਮੁਸਲਮਾਨਾਂ ਦੇ ਵਿੱਚੋਂ ਇੱਕ ਫਿਰਕੇ ਦਾ ਨਾਂ ਨਕਸ਼ਬੰਦੀ। ਨਕਸ਼ਬੰਦੀ ਦੀ ਸ਼ੁਰੂਆਤ ਕੀਤੀ ਸੀ ਕਾਬਲ ਵਿੱਚ ਜੰਮੇ ਹੋਏ, 1564 ਵਿੱਚ ਜੰਮੇ ਹੋਏ ਮੁਹੰਮਦ ਬਾਕੀ ਬਿੱਲਾ ਨੇ, ਇਹ ਕਾਬਲ ਵਿੱਚ ਜੰਮਿਆ ਸੀ। ਇਹਨੇ ਕਬਰਾਂ ਨੂੰ ਪੂਜਣਾ, ਸਰਬਰੀ ਦਾ ਇਹ ਕਰਨਾ, ਤੇ ਇਸ ਗੱਲ ਦਾ ਇਹ ਬਹੁਤ ਮਹਾਰ ਸੀ। ਮੁਹੰਮਦ ਬਾਕੀ ਬਿੱਲਾ ਦਿੱਲੀ ਵਿੱਚ ਰਹਿ ਰਿਹਾ। ਇੱਕ ਹੋਰ ਨਾਂ ਤੁਹਾਡੇ ਸਾਹਮਣੇ ਆਏਗਾ, ਸ਼ੇਖ ਅਹਿਮਦ ਸਰਹੱਦੀ, ਜਿੱਥੇ ਫਤਿਹਗੜ੍ਹ ਸਾਹਿਬ ਅੱਜ ਸਾਹਿਬਜ਼ਾਦਿਆਂ ਦਾ ਸਥਾਨ ਹੈ, ਉਹਦੇ ਬਿਲਕੁਲ ਲਾਗੇ ਇਹਦਾ ਘਰ ਅਸਥਾਨ ਬਣਿਆ ਹੋਇਆ। ਸ਼ੇਖ ਅਹਿਮਦ ਸਰਹੱਦੀ ਇਹ ਬੜੀ ਚਲਾਕ ਬੁੱਧੀ ਦਾ ਮਾਲਕ ਸੀ। ਇਹਦੇ ਮਨ ਵਿੱਚ ਵੀ ਕੁਝ ਸੀ ਵੀ ਇਸਲਾਮ ਬਾਰੇ ਕੁਝ ਕੀਤਾ ਜਾਏ। ਇਹਦਾ ਮਿਲਾਪ, ਇਹ ਹੱਜ ਕਰਨ ਗਿਆ ਦਿੱਲੀ ਵਿੱਚ, ਮੁਹੰਮਦ ਬਾਕੀ ਬਿੱਲਾ ਤੇ ਸ਼ੇਖ ਅਹਿਮਦ ਸਰਹੱਦੀ ਮਿਲ ਗਏ। ਮੁਹੰਮਦ ਬਾਕੀ ਬਿੱਲਾ ਦਾ ਚੇਲਾ ਬਣ ਗਿਆ, ਸ਼ਗਿਰਦ ਬਣ ਗਿਆ। ਸ਼ਗਿਰਦ ਬਣਿਆ ਤੇ ਉਹਨੇ ਨਾਲ ਇੱਕ ਗੱਲ ਸਾਂਝੀ ਕੀਤੀ, ਕਹਿਣ ਲੱਗੇ ਮੈਨੂੰ ਤੇ ਲੱਗਦਾ, ਸ਼ੇਖ ਅਹਿਮਦ ਸਰਹੱਦੀ ਨੂੰ ਕਹਿਣ ਲੱਗਿਆ ਵੀ ਤੂੰ ਕਦ ਆਉਣ ਵਾਲੇ ਸਮੇਂ ਚ ਇਸਲਾਮ ਦਾ ਚਿਰਾਗ ਬਣੇਗਾ, ਜੇ ਤੈਨੂੰ ਕਦੇ ਵਕਤ ਮਿਲਿਆ ਰਾਜਨੀਤਿਕ ਸ਼ਰਨ ਲੈ ਕੇ ਤੂੰ ਆਪਣੇ ਧਰਮ ਦਾ ਫੈਲਾ ਕਰੀ। ਮੁਹੰਮਦ ਬਾਕੀ ਬਿੱਲਾ ਤੇ ਮਰ ਗਿਆ ਸਮਾਂ ਪਾ ਕੇ, ਪਰ ਇਹਦੇ ਮਨ ਵਿੱਚ ਇੱਕ ਗੱਲ ਬੜੀ ਤੰਗ ਪੈਦਾ ਹੋਈ। ਇਹਨੇ ਬੜੇ ਚੇਲੇ ਬਣਾਏ ਤੇ ਬਹੁਤ ਪ੍ਰਚਾਰ ਕੀਤਾ, ਇਹਦੇ ਮਨ ਵਿੱਚ ਇੱਕੋ ਹੀ ਲਗਨ ਸੀ ਵੀ ਕਿਸੇ ਤਰ੍ਹਾਂ ਕੋਈ ਬਾਕੀ ਲੋਕ ਤੇ ਮੁਸਲਮਾਨ ਬਣ ਜਾਣ, ਪਰ ਕੋਈ ਮੁਸਲਮਾਨ ਹਿੰਦੂ ਨਾ ਬਣੇ ਜਾਂ ਕੋਈ ਮੁਸਲਮਾਨ ਕਿਸੇ ਤਰ੍ਹਾਂ ਸਿੱਖ ਨਾ ਬਣੇ। ਇਹਦੇ ਮਨ ਵਿੱਚ ਬੜੀ ਵੱਡੀ ਲਗਨ ਸੀ। ਇਹਦਾ ਅੱਗੇ ਚੇਲਾ ਹੈ, ਉਹਦਾ ਨਾਂ ਹੈ ਮੁਰਤਜ਼ਾ ਖਾਨ। ਮੁਰਤਜ਼ਾ ਖਾਨ ਅੱਗੇ ਜਹਾਂਗੀਰ ਦੇ ਕੋਲ ਇੱਕ ਨੌਕਰ ਹੈ, ਇਹ ਲੜੀ ਨੂੰ ਇੱਥੇ ਛੱਡਦੀ, ਇਹ ਵੀ ਇੱਕ ਕਾਰਨ ਬਣਨਾ ਹੈ। ਅਗਲੀ ਗੱਲ, ਜਹਾਂਗੀਰ ਦਾ ਆਪ ਖੁਦ ਦਾ ਕੱਟੜ ਹੋਣਾ। ਉਸ ਤੋਂ ਅਗਲੀ ਗੱਲ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਣਾ। ਉਸ ਤੋਂ ਅਗਲੀ ਗੱਲ, ਮੁਸਲਮਾਨਾਂ ਦਾ ਸਿੱਖ ਬਣ ਜਾਣਾ। ਉਸ ਤੋਂ ਅਗਲੀ ਗੱਲ, ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ ਬਣ ਜਾਣਾ। ਇਹ ਸਾਰੇ ਕਾਰਨ ਬਣ ਕੇ ਇੱਕ ਮਨ ਵਿੱਚ ਵਿਚਾਰ ਬਣੀ ਵੀ ਕਿਸੇ ਤਰੀਕੇ ਇਸ ਘਰ ਦਾ ਦਰਵਾਜ਼ਾ ਬੰਦ ਕਰਕੇ ਤੇ ਇਸਲਾਮ ਦੀ ਦੁਨੀਆਂ ਦਾ ਹੋਕਾ ਦਿੱਤਾ ਜਾਵੇ। ਸਾਰੀਆਂ ਗੱਲਾਂ ਇਕੱਠੀਆਂ ਹੋ ਕੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਕਾਰਨ ਬਣੀਆਂ। ਹੁਣ ਕਾਰਨ ਤੇ ਸਨ, ਪਰ ਇਹ ਆਪਣੇ ਮਨ ਚ ਈਰਖ ਹੈ ਨਾ। ਜਹਾਂਗੀਰ ਕੱਟੜ, ਉਹਦੇ ਆਪਣੇ ਮਨ ਚ ਈਰਖ ਹੈ। ਸ਼ੇਖ ਅਹਿਮਦ ਸਰਹੱਦੀ ਕੱਟੜ, ਉਹਦੇ ਆਪਣੇ ਮਨ ਚ ਈਰਖ ਹੈ। ਚੰਦੂ ਕੱਟੜ ਹੈ, ਉਹਦੇ ਆਪਣੇ ਮਨ ਚ ਈਰਖ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਰੋਧਤਾ, ਉਹਦੇ ਆਪਣੇ ਮਨ ਚ ਈਰਖ ਹੈ। ਮੁਸਲਮਾਨ ਸਿੱਖ ਬਣ ਗਏ, ਉਹਦੇ ਆਪਣੇ ਮਨ ਚ ਵਿਰੋਧਤਾ। ਪਰ ਸ਼ਹਾਦਤ ਇਹ ਨਹੀਂ ਨਾ ਇਵੇਂ ਹੋ ਸਕਦੀ, ਇਵੇਂ ਸ਼ਹਾਦਤ ਇਹ ਨਹੀਂ ਨਾ ਹੋ ਸਕਦੀ। ਜਹਾਂਗੀਰ ਨਵਾਂ ਨਵਾਂ ਤਖ਼ਤ ਤੇ ਬੈਠਾ ਹੈ, ਉਹਨੂੰ ਇਸ ਗੱਲ ਦਾ ਵੀ ਡਰ ਹੈ ਵੀ ਕਿਤੇ ਲੋਕ ਬਾਗੀ ਨਾ ਹੋ ਜਾਣ। ਹੁਣ ਇਸ ਗੱਲ ਦੀ ਬੜੀ ਤਾਂਘ ਹੈ ਵੀ ਕਿਤੇ ਲੋਕ ਬਾਗੀ ਨਾ ਹੋ ਜਾਣ। ਮੇਰਾ ਖੁਦ ਦਾ ਪੁੱਤਰ ਅਮੀਰ ਖੁਸਰੋ ਬਾਗੀ ਹੈ, ਤੇ ਕਿਤੇ ਅਜਿਹਾ ਕਾਰਨ ਨਾ ਬਣੇ ਵੀ ਉਹਦੀ ਮਦਦ ਕਰਕੇ ਲੋਕ ਮੈਨੂੰ ਤਖ਼ਤ ਤੋਂ ਲਾ ਲੈਣ। ਜਹਾਂਗੀਰ ਇਸ ਗੱਲ ਦਾ ਵੀ ਹਾਮੀ ਹੈ ਭਾਈ ਮੈਂ ਕਿਸੇ ਤਰੀਕੇ ਕੋਈ ਬਹਾਨਾ ਲੱਭਾਂ। ਸ਼ੇਖ ਅਹਿਮਦ ਸਰਹੱਦੀ ਵੀ ਇਸ ਗੱਲ ਦਾ ਹਾਮੀ ਹੈ ਵੀ ਕੋਈ ਬਹਾਨਾ ਲੱਭ ਕੇ ਸ਼ਹੀਦ ਕੀਤਾ ਜਾਵੇ, ਬਹਾਨਾ ਕੋਈ ਲੱਭੇ। ਮਨ ਵਿੱਚ ਈਰਖਾ ਹੈ ਪਰ ਵਕਤ ਨਹੀਂ ਬਣ ਰਿਹਾ, ਸਮਾਂ ਨਹੀਂ ਬਣ ਰਿਹਾ। ਉਹਨਾਂ ਦਿਨਾਂ ਚ ਇੱਕ ਸਮਾਂ ਬਣ ਗਿਆ, ਉਹ ਸਮਾਂ ਕੀ ਬਣਿਆ? ਸਮਾਂ ਇਹ ਬਣਿਆ 17 ਅਕਤੂਬਰ 1605 ਨੂੰ ਅਕਬਰ ਬਾਦਸ਼ਾਹ ਚੜ੍ਹਾਈ ਕਰ ਗਿਆ ਆਗਰੇ ਵਿੱਚ। ਇੱਕ ਹਫ਼ਤੇ ਦਾ ਸੋਗ ਮਨਾ ਕੇ 24 ਅਕਤੂਬਰ 1605 ਨੂੰ ਜਹਾਂਗੀਰ ਬਾਦਸ਼ਾਹ ਦਿੱਲੀ ਵਿੱਚ ਤਖ਼ਤ ਤੇ ਬੈਠ ਕੇ ਜਸ਼ਨ ਮਨਾਉਣ ਲੱਗ ਪਏ ਆ। 5 ਮਹੀਨੇ ਲੰਘੇ, ਕਰੀਬ 5.5 ਮਹੀਨੇ ਲੰਘੇ। 24 ਅਕਤੂਬਰ ਨੂੰ ਤਖ਼ਤ ਤੇ ਬੈਠਾ ਹੈ, ਨਵੰਬਰ ਦਸੰਬਰ 2 ਮਹੀਨੇ ਇਹ, ਜਨਵਰੀ ਫਰਵਰੀ ਮਾਰਚ 3 ਮਹੀਨੇ ਇਹ, ਅਪ੍ਰੈਲ ਮਹੀਨੇ ਨੂੰ ਇਹਦਾ ਪੁੱਤ, ਜਹਾਂਗੀਰ ਦਾ ਪੁੱਤ ਰਾਜਨੀਤੀ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ, ਯਾਦ ਰੱਖਿਓ ਜੀ। ਅੱਜ ਮੇਰੇ ਕੋਲ ਸਮਾਂ ਨਹੀਂ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਖੋਲ ਸਕਾਂ, ਪਰ ਇਹ ਗੱਲ ਚੇਤਾ ਰੱਖਿਓ, ਅੱਗੇ ਜਾ ਕੇ ਤੁਹਾਨੂੰ ਪਤਾ ਲੱਗੇਗਾ। ਇਸੇ ਅਮੀਰ ਖੁਸਰੋ ਦੀਆਂ ਅੱਖਾਂ ਨੂੰ ਸੀ ਕੇ ਇਹ ਜਿਹੜਾ ਕਰਮ ਹੈ 1606 ਦਾ ਹੈ। ਆਪਣੇ ਪੁੱਤ ਦੀਆਂ ਅੱਖਾਂ ਨੂੰ ਸੀ ਕੇ, ਕੁਝ ਇੱਕ ਵਿਦਵਾਨ ਮੰਨਦੇ ਨੇ ਵੀ ਉਹਦੀ ਅੱਖਾਂ ਵਿੱਚ ਪਗੜਿਆ ਹੋਇਆ ਸ਼ੀਸ਼ਾ ਪਾ ਕੇ, ਦੋ ਰਾਮਾਂ ਨੇ ਇਹਦੇ ਬਾਰੇ ਚ, ਆਪਣੇ ਪੁੱਤ ਦੀਆਂ ਅੱਖਾਂ ਵਿੱਚ ਪਗੜਿਆ ਗਰਮ ਸ਼ੀਸ਼ਾ ਪਾ ਕੇ ਜਾਂ ਉਹਦੀਆਂ ਅੱਖਾਂ ਨੂੰ ਸੀ ਕੇ 1622 ਵਿੱਚ ਖੁਸਰੋ ਮਰਦਾ ਹੈ। ਹਿਸਾਬ ਲਾ ਕੇ ਦੇਖੋ, 1622 ਵਿੱਚ ਮਰਦਾ, 1606 ਦਾ ਅੰਨਾ ਕਰਿਆ ਹੋਇਆ ਜਹਾਂਗੀਰ ਦਾ ਆਪਣਾ ਪੁੱਤ ਉਹਦੇ ਸਾਹਮਣੇ ਕਿੰਨਾ ਚਿਰ ਤਰਸ ਤਰਸ ਕੇ ਮਰਿਆ ਹੋਵੇਗਾ। ਪਰ ਰਾਜਨੀਤੀ ਹੈ ਨਾ ਇਹਦੇ ਚ ਕੋਈ ਕਿਸੇ ਦਾ ਪੁੱਤ ਨਹੀਂ ਹੁੰਦਾ ਤੇ ਕੋਈ ਕਿਸੇ ਦੀ ਧੀ ਨਹੀਂ ਹੁੰਦੀ, ਕੋਈ ਕਿਸੇ ਦਾ ਮਾਂ ਬਾਪ ਨਹੀਂ ਹੁੰਦਾ। ਇਹ ਚ ਸਿਰਫ ਇੱਕੋ ਹੀ ਰਿਸ਼ਤੇਦਾਰੀ ਹੈ, ਉਹ ਹੈ ਕੁਰਸੀ ਦੇ ਨਾਲ। ਬਸ ਮੈਂ ਇਸ਼ਾਰਾ ਹੀ ਦੇਣਾ ਸੀ, ਮੈਂ ਜਿਹੜੀ ਗੱਲ ਵੱਲ ਵਾਪਸ ਚੱਲਣਾ ਚਾਹੁੰਦਾ। ਅਮੀਰ ਖੁਸਰੋ ਅਕਬਰ ਬਾਦਸ਼ਾਹ ਨੂੰ ਬੜਾ ਭਾਉਂਦਾ ਸੀ, ਤੇ ਇਹ ਜਹਾਂਗੀਰ 17 ਸਾਲ ਦੀ ਉਮਰ ਵਿੱਚ ਸ਼ਰਾਬ ਪੀਣ ਲੱਗ ਪਿਆ ਸੀ। ਜਦੋਂ ਤਖ਼ਤ ਤੇ ਬੈਠਾ ਇਹਦੀ ਉਮਰ 36 ਸਾਲ ਹੈ। 1569 ਵਿੱਚ ਇਹਦਾ ਜਨਮ ਹੋਇਆ ਸੀ, 1605 ਆ ਗਿਆ, 36 ਸਾਲ ਦਾ ਹੋ ਗਿਆ। ਇਹਦਾ ਖੁਦ ਦਾ ਬਾਪੂ 14 ਸਾਲਾਂ ਦਾ ਅਕਬਰ ਬਾਦਸ਼ਾਹ ਤਖ਼ਤ ਤੇ ਬੈਠਾ, ਇਹ ਉਡੀਕ ਕਰ ਰਿਹਾ ਭਾਈ ਮੇਰਾ ਬਾਪੂ ਨਹੀਂ ਮਰਦਾ ਤੇ ਮੈਂ ਰਾਜ ਤਖ਼ਤ ਤੇ ਬੈਠਾ, ਮੇਰੀ ਤੀ ਜਵਾਨੀ ਲੰਘ ਗਈ, 35-36 ਸਾਲ ਉਮਰ ਲੰਘ ਗਈ, ਮੁੜ ਕੇ ਰਾਜਾ ਬਣ ਕੇ ਕੀ ਕਰਨਾ ਮੈਂ? ਇਹ ਯਾਸ਼ ਲੋਕ ਆਉਂਦੇ ਨੇ। 17 ਸਾਲਾਂ ਦਾ ਸੀ, ਚਲੋ ਸ਼ਰਾਬ ਪੀਣ ਲੱਗ ਗਿਆ ਸੀ, करीब इनू 19 साल हो गए सन शराब पींदिया, एडा वड्डा शराबी बनया होया सी। ते सारियां गल्लां रलियां, ओदा जदों तख्ते बैठा ते 5 महीनिया बाद ओदा नशा खत्म करन वास्ते, ओदा नशा उतारन वास्ते ओदा ही पुत बागी हो गया। खुसरो उदों आगरे विच सी, ए दिल्ली विच है जहांगीर बादशाह, वह आगरे विच है। आगरे विचों उन्हें एक सुनेहा भेजिया, आगरे विचों उन्हें एक सुनेहा भेजिया भई मैं अपने दादे नाल बहुत प्यार करदा सी, अपने पिता नूं सुनेहा भेजिया जे तुसीं मैनूं आग्या दिओ मैं अपने दादे दी समाध उत्ते फुल भेटा करके मैं वापस आगरे आ जाऊंगा। जहांगीर ने आग्या देती भी कोई गल नहीं, इधर ही उलझिया रवे, मेरे विरुद्ध बगावत ना करे। जदों उत्थों भजिया ते कुछ फौजा लैके हसन बेग ते अब्दुल रहमान ये दो चंगे साथी सन, उन्हां नूं नाल लैके ज्यों उत्थों भजिया भी दिल्ली जाके मैं कब्जा करा। इहदे साथियां ने इहनूं गल समझा दित्ती भी तू दिल्ली ना जा, आउंदा होया आगरे तों भजिया आउंदा होया। हुण नक्शे दी प्रॉब्लम पै जांदी है जदों कितें हिस्टरी दे इहो जिहे अंग आउंदे ने। तुसीं दिमाग च रखो भी अगे आगरा, दिल्ली तों अगले पासे आगरा, आगरे तों रस्ते विच मथुरा, मथुरा तों अगे दिल्ली, दिल्ली तों अगे लाहौर है, अमृतसर साहिब दे लागे जा पहुंचती है। हुण आगरे तों भजिया दिल्ली पहुंचना चाहुंदा पर इहदे साथियां ने इहनूं राय दित्ती भी तूं मथुरा तों दिल्ली ना जा, दिल्ली उहदे कोल सारियां फौजां ने तैनूं मरवा देगा, तूं लाहौर दे किले च कब्जा कर जाके उत्थे बैठ के अपने पिता दे विरुद्ध लड़ी। लाहौर ते दिल्ली दो सियासत दे अंग रहे ने। उत्थों भजदा इह उत्थों भजदा है, मथुरा तों भजिया होया इह लाहौर दे किले वल नूं आ रहा है। जदों लाहौर वल आ रहा है ते लाहौर नूं आउंदिया आउंदिया इह गोइंदवाल साहिब दे कोलों, गोइंदवाल साहिब दे कोल उत्थे दरिया वगदा है ब्यासा, ब्यासा दे किनारे गोइंदवाल साहिब है। जदों उत्थों गोइंदवाल साहिब दे कोलों ब्यासा पार करदा है उदों एक लोकां दे मनां विच भरम पै गया भई इह गुरु घर विच आके गुरु अर्जन पातशाह तों शीर पात लैके आया। हालांकि इतिहास नूं भोखीए इह स्पष्ट है लिखिया होया भई उन्हां दिनां विच गुरु अर्जन पातशाह जी तरन तारण साहिब सन, गोइंदवाल साहिब है ही नहीं सन। इह आया लंगर छकिया, लंगर छके उत्थों दरिया पार करके चला गया। इहदे पिछे पिछे जदों पता लग्या भी उह बागी होके आ गया, इहदे पिछे पिछे मुर्तजा खां आ रहा है, इहदे पिछे पिछे जहांगीर बादशाह आ रहा है, ते अगे आके इह चनाब दरिया दे उत्ते पकड़िया गया, उत्थे आके पकड़िया गया ते इहनूं 1 मई नूं लाहौर दे विच पेश कीता गया। ते पेश हुंदिया सार इहदियां अखां अन्नियां करके इहदे पिता ने इहनूं कैदी बना लिया। पर इहदे जिहड़े साथी सन, हुसैन बेग, हसन बेग भी आया ना, ते दूजा अब्दुल रहमान, इहनां दोनां नूं खल्लां विच मड़ के, इह बड़ी वड्डी कल्ली सजा हुंदी सी उस वेले, कल्ली सजा हुंदी सी उस वेले, इक खल रह के किसी जानवर की, ते उहदे विच उहनूं पा के ते सी देना, घुट के सी देना। ओ खल ज्यों ज्यों सुकनी है उहने सुंगड़ना है, सुंगड़ के उहनूं घुट के मारना है। तुसीं हिसाब ला लो भी किवें जिंद निकलदी होएगी, ते खल विचों स्मैल भी आउणी है, साह भी लैणा उहदा औखा है। ओ कुछ समें तों बाद इवें घुट के मारदे सन ते इवें उहदे दो साथियां नूं खलां विच वड़ के मार दित्ता गया, ते नाल अमीर इस खुसरो नूं अखां तों अन्ना कर दित्ता गया। ते उदों जहांगीर बादशाह लाहौर दे विच है, ते उदों 1 मई दीआं गल्लां ने, 2-3 मई तक बिल्कुल वेला हो चुका है। हुण जिन्ने जिन्ने भी ओ मगर मगर आ रहा सी, अगे खुसरो है जिहड़ा जिहड़ा उहदी मदद करदा है, उहदी रिपोर्ट बना रहे है। मुर्तजा खान उहदे पिछे पिछे आ रहे है, मुर्तजा खान दे पिछे पिछे आ रहे है जहांगीर, जिहड़े जिहड़े मदद करदे ने उहनां नाल नाल सजा दिंदा आ रहे है, ਨਾਲ ਦੀ ਨਾਲ ਸਾਰਿਆਂ ਨੂੰ ਸਜ਼ਾ ਦਿੰਦਾ ਆਇਆ। ਉਹਦਾ ਕਈਆਂ ਦਾ ਜ਼ਿਕਰ ਮਿਲਦਾ। ਹੁਣ ਜਦੋਂ ਇੱਥੇ ਉਹ ਪਾਰ ਕੀਤਾ, ਉਹਨਾਂ ਦੇ ਦਿਮਾਗ ਵਿੱਚ ਸੀ ਵੀ ਕਦੋਂ ਦੇ ਅਸੀਂ ਬਹਾਨਾ ਚਾਹੁੰਦੇ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ, ਪਰ ਉਹ ਸਾਨੂੰ ਬਹਾਨਾ ਨਹੀਂ ਮਿਲ ਰਿਹਾ। ਹੁਣ ਮੁਰਤਜ਼ਾ ਖਾਨ ਨੇ ਯਾਦ ਰੱਖੋ ਜੇ ਥੋੜਾ ਜਿਹਾ ਹੈ ਇਤਿਹਾਸ ਔਖਾ ਪਰ ਮੈਂ ਵਾਰ ਵਾਰ ਸੌਖਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸ਼ੇਖ ਅਹਿਮਦ ਸਰਹੱਦੀ ਨੇ ਮੁਰਤਜ਼ਾ ਖਾਨ ਨੂੰ ਇੱਕ ਚਿੱਠੀ ਲਿਖੀ ਵੀ ਭਰਿਆ ਹੁਣ ਤੇਰੇ ਕੋਲ ਵਕਤ ਹੈ, ਹੁਣ ਤੇਰੇ ਕੋਲ ਵਕਤ ਹੈ, ਤੂੰ ਹੁਣ ਕਿਉਂ ਸਮਾਂ ਖੁੰਝਾ ਰਿਹਾ। ਮੁਰਤਜ਼ਾ ਖਾਨ ਨੇ ਜਹਾਂਗੀਰ ਦੇ ਕੰਨਾਂ ਵਿੱਚ ਇੱਕ ਖਬਰ ਭਰ ਦਿੱਤੀ ਭਈ ਅਮੀਰ ਖੁਸਰੋ ਸੀ ਜਿਹੜਾ ਉਹ ਤੇਰਾ ਪੁੱਤ ਤੇ ਉਹ ਗੁਰੂ ਅਰਜਨ ਪਾਤਸ਼ਾਹ ਕੋਲ ਆਇਆ ਤੇ ਉਹਨੇ ਆ ਕੇ ਆਸ਼ੀਰਵਾਦ ਵੀ ਲਿਆ, ਉਹਨੇ ਤਿਲਕ ਵੀ ਲਵਾਇਆ ਤੇ ਉਹਨੇ ਲੰਗਰ ਵੀ ਛਕਿਆ, ਉਹਨੇ ਰਾਜ ਭਾਗ ਦੀ ਗੱਲ ਮੰਨੀ ਹੈ ਵੀ ਮੈਂ ਪ੍ਰਾਪਤ ਕਰਾਂ ਤੇ ਇਹ ਉਹਨੇ ਮਦਦ ਕੀਤੀ, ਤੂੰ ਬਾਕੀਆਂ ਨੂੰ ਸਜਾਵਾਂ ਦਿੱਤੀਆਂ ਨੇ ਉਹਨੂੰ ਵੀ ਸਜ਼ਾ ਦੇ। ਹੁਣ ਦੇਖੋ ਨਾਲ ਨਾਲ ਸਜਾਵਾਂ ਦਿੱਤੀਆਂ ਸੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ, ਪਰ ਇਹ 20 ਦਿਨ ਲੰਘ ਗਏ ਸਨ। 22 ਤਰੀਕ ਨੂੰ ਉਹਨੇ ਸ਼ਿਕਾਇਤ ਕੀਤੀ ਹੈ, 22 ਤਰੀਕ ਨੂੰ, 22 ਮਈ ਨੂੰ, 22 ਮਈ ਨੂੰ ਸ਼ਿਕਾਇਤ ਕੀਤੀ, 23 ਮਈ ਨੂੰ ਉਹਨੇ ਹੁਕਮਨਾਮਾ ਜਾਰੀ ਕੀਤਾ, 24 ਮਈ ਨੂੰ ਆਖਿਰਕਾਰ ਉਹਨਾਂ ਨੂੰ ਪਕੜ ਕੇ ਲੈ ਕੇ ਜਾਣ ਦੀ ਗੱਲ ਹੋਈ ਤੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਉਹ ਪਕੜ ਕੇ ਲੈ ਕੇ ਉਸ ਲਾਹੌਰ ਦੇ ਵਿੱਚ ਲੈ ਕੇ ਚਲੇ ਗਏ। ਲਾਹੌਰ ਵਿੱਚ ਲਿਜਾ ਕੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੇ ਉੱਤੇ ਤਸ਼ੱਦਦ ਕਰਨ ਲੱਗੇ ਨੇ। ਹੁਣ ਗੱਲ ਫਿਰ ਖਿਆਲ ਵਿੱਚ ਰੱਖਿਓ ਜੀ, ਤਸ਼ੱਦਦ ਕਰਨ ਦਾ ਹੁਕਮ ਜਿਹੜਾ ਸਾਰਾ ਕੁਝ ਜੋ ਕੁਝ ਵੀ ਬਣਿਆ ਉਹ ਸਾਰਾ ਕੁਝ ਮੁਰਤਜ਼ਾ ਖਾਨ ਦੇ ਅਧੀਨ ਸੀ। ਮੁਰਤਜ਼ਾ ਖਾਨ ਦੇ ਕੋਲੋਂ ਚੰਦੂ ਨੇ ਪਹੁੰਚ ਕਰਕੇ ਇੱਕ ਗੱਲ ਕਹੀ ਭਈ ਜੇ ਤੁਸੀਂ ਆਗਿਆ ਦਿਓ ਇਹਨਾਂ ਨੂੰ ਸਜ਼ਾ ਮੈਂ ਦੇ ਸਕਣਾ, ਮੇਰਾ ਵੀ ਕੁਝ ਹਿਸਾਬ ਕਿਤਾਬ ਇਹਨਾਂ ਨਾਲ ਬਾਕੀ ਰਹਿੰਦਾ। ਮੁਰਤਜ਼ਾ ਖਾਨ ਨੇ ਕਿਹਾ ਵੀ ਮੈਂ ਆਪਣੇ ਹੱਥ ਜ਼ਰੂਰੀ ਲੰਘਣੇ ਨੇ ਇਸ ਗੱਲ ਦੇ ਵਿੱਚ, ਕਿੰਨਾ ਚੰਗਾ ਹੋਵੇ ਜੇ ਚੰਦੂ ਖੁਦ ਹੀ ਸਜ਼ਾ ਦੇ ਲੇ। ਕਿਉਂ ਇਸ ਗੱਲੋਂ ਬਾਹਰ ਹੋ ਗਿਆ, ਚੰਦੂ ਨੇ ਆਪਣੇ ਹਵਾਲੇ ਕਰ ਲਈ ਗੱਲ ਵੀ ਇਹਨੂੰ ਸਜ਼ਾ ਮੈਂ ਦਿਆਂਗਾ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੇ ਉੱਤੇ ਕਰੀਬ 5 ਦਿਨ ਤਸ਼ੱਦਦ ਕੀਤਾ ਗਿਆ। ਪਹਿਲੇ 3 ਦਿਨ ਇਤਿਹਾਸ ਕਹਿੰਦਾ ਪਹਿਲੇ 3 ਦਿਨ ਭੁੱਖੇ ਰੱਖਿਆ ਗਿਆ, ਡਰਾਉਣੀ ਹਵੇਲੀ ਵਿੱਚ ਰੱਖ ਕੇ ਪਹਿਲੇ 3 ਦਿਨ ਭੁੱਖੇ ਰੱਖਿਆ ਗਿਆ। ਹੁਣ ਜਿਹਨੇ ਆਪਣੇ ਵੱਲੋਂ ਸ਼ਬਦ ਵਿਚਾਰੇ ਹੋਏ ਹੋਵਣ, ਜਿਹਨੇ ਆਪਣੇ ਵੱਲੋਂ ਸ਼ਬਦ ਗਾਵੇ ਹੋਏ ਹੋਵਣ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਗੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਜਿਹਨਾਂ ਇਹ ਸ਼ਬਦ ਪੜੇ ਗਾਵੇ ਹੋਣ ਤੇ ਤੁਸੀਂ ਆਪ ਸੋਚ ਕੇ ਵੇਖੋ ਭੁੱਖ ਤੋਂ ਕਿਵੇਂ ਡੋਲ ਸਕਦਾ ਹੈ। ਗੁਰੂ ਅਰਜਨ ਪਾਤਸ਼ਾਹ ਨਾ ਡੋਲੇ। ਅਗਲੇ ਦਿਨ ਸਜ਼ਾ ਕਰੜੀ ਕੀਤੀ ਗਈ। ਸਜ਼ਾ ਕਰੜੀ ਕਰਨ ਵਾਸਤੇ ਪਹਿਲਾ ਉਪਰਾਲਾ ਇਹ ਕੀਤਾ ਗਿਆ, ਇੱਕ ਉੱਬਲਦੀ ਦੇਗ। ਦੇਗ ਸ਼ਬਦ ਦਾ ਅੱਜ ਕੱਲ ਅਸੀਂ ਅਰਥ ਕਰਦੇ ਹਾਂ ਕੜਾਹ ਪ੍ਰਸ਼ਾਦ। ਇਹ ਉਹ ਵਾਲੀ ਦੇਗ ਨਹੀਂ, ਪੁਰਾਣੇ ਸਮੇਂ ਵਿੱਚ ਵੱਡੇ ਪਤੀਲੇ ਨੂੰ ਵੀ ਦੇਗ ਕਿਹਾ ਜਾਂਦਾ ਸੀ। ਵੱਡਾ ਸਾਰਾ ਇੱਕ ਬਲਟੋਹਾ, ਵੱਡੀ ਸਾਰੀ ਇੱਕ ਦੇਗ, ਵੱਡਾ ਸਾਰਾ ਇੱਕ ਪਤੀਲਾ, ਕੋਈ ਸ਼ਬਦ ਲਾ ਲਈਏ। ਵੈਸੇ ਪਤੀਲੇ ਤੇ ਬਲਟੋਹੀ ਦੀ ਸ਼ਕਲ ਬਹੁਤ ਵੱਖਰੀ ਵੱਖਰੀ ਹੁੰਦੀ ਹੈ। ਅੱਜ ਦੀ ਛੋਟੀ ਗਾਗਰ ਨੂੰ ਵੱਡੀ ਕਰ ਲਈਏ, ਇਹਨੂੰ ਬਲਟੋਹਾ ਕਹਿੰਦੇ ਨੇ, ਸੌਖਾ ਕਰਦੇ ਹਾਂ, ਇਹਨੂੰ ਦੇਗ ਕਹਿੰਦੇ ਨੇ। ਇਸ ਉੱਬਲਦੀ ਦੇਗ ਨੂੰ ਪਾਣੀ ਪਾ ਕੇ ਉਬਾਲ ਦਿੱਤਾ ਗਿਆ। ਦਾਸ ਹਰ ਵਾਰੀ ਬੇਨਤੀ ਕਰਦਾ, ਜਿਨ੍ਹਾਂ ਨੇ ਸਾਡਾ ਇਤਿਹਾਸ ਪੜ੍ਹਿਆ ਉਹਨਾਂ ਸਾਡੀਆਂ ਤਸਵੀਰਾਂ ਨਹੀਂ ਬਣਾਈਆਂ, ਜਿਨ੍ਹਾਂ ਸਾਡੀਆਂ ਤਸਵੀਰਾਂ ਬਣਾਈਆਂ ਨੇ ਉਹਨਾਂ ਸਾਡਾ ਇਤਿਹਾਸ ਨਹੀਂ ਪੜ੍ਹਿਆ। ਤੁਸੀਂ ਸੋਚ ਕੇ ਦੇਖੋ, ਕਦੇ ਉੱਬਲਦੇ ਪਾਣੀ ਵਿੱਚ ਬੰਦੇ ਦੀ ਕੋਂਗਲ ਪੈ ਜਾਏ ਨਾ ਤੇ ਉਹਦਾ ਕੀ ਹਾਲ ਹੋ ਜਾਂਦਾ। ਗੁਰੂ ਅਰਜਨ ਪਾਤਸ਼ਾਹ ਦੀ ਉਹ ਸ਼ਕਲ ਦਿਖਾਈ ਨਹੀਂ ਜਾਂਦੀ ਜਿਹੜੀ ਉਸ ਵੇਲੇ ਦੀ। ਕਿਤੇ ਤੁਸੀਂ ਬਲਸਾਵਲੀ ਨਾਮਾ ਕੇਸਰ ਸਿੰਘ ਛਿੱਬੜ ਦਾ ਲਿਖਿਆ ਹੋਇਆ, ਛੋਟਾ ਜਾਈਆ, ਕੋਈ ਬਹੁਤਾ ਵੱਡਾ ਨਹੀਂ, ਦਸਾਂ ਪਾਤਸ਼ਾਹੀਆਂ ਦਾ, ਉਹਨੂੰ ਕਿਤੇ ਪੜ੍ਹ ਕੇ ਦੇਖੋ ਨਾ, ਪੜ੍ਹਿਆ ਨਹੀਂ ਜਾਂਦਾ ਤੇ ਹਿਰਦੇ ਚ ਧਰੂ ਪੈਂਦੀ ਹੈ। ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਤੱਤੀ ਉਸ ਲੋਹ ਦੇ ਕੋਲ ਉਹਦੇ ਕੋਲ ਲੈ ਕੇ ਗਏ ਉੱਬਲਦੀ ਦੇਗ ਦੇ ਕੋਲ, ਤੇ ਹਜ਼ੂਰ ਨੂੰ ਬੱਚਾ ਆਖੇ ਵੀ ਤੁਸੀਂ ਜਾਂ ਤੇ ਗੱਲ ਮੰਨ ਲਓ, ਇਸਲਾਮ ਧਾਰਨ ਕਰ ਲਓ। ਦੂਜਾ ਸਿਸਟਮ ਇਹ ਹੈ ਭਈ ਜੇ ਤੁਸੀਂ ਗੁਰੂ ਕੀ ਬਾਣੀ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ ਲਿਖਦੇ ਹੋ, ਨਹੀਂ ਤੇ ਤੀਜਾ ਸਾਧਨ ਇਹ ਵੀ ਤੁਹਾਨੂੰ ਮੌਤ ਕਬੂਲ ਕਰਨੀ ਪਵੇਗੀ। ਉੱਬਲਦੀ ਦੇਗ ਵਿੱਚ, ਉੱਬਲਦੇ ਪਾਣੀ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਲਈ ਹੁਕਮ ਹੋਇਆ ਵੀ ਤੁਸੀਂ ਇਹਦੇ ਵਿੱਚ ਬੈਠਣਾ। ਉਹਨਾਂ ਦੇ ਭਾਣੇ ਵੀ ਪਹਿਲੇ ਵਾਰੀ ਹੀ ਸ਼ਹਾਦਤ ਹੋ ਜਾਏਗੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਉੱਬਲਦੇ ਪਾਣੀ ਵਿੱਚ ਅਹਿਸਾਸ ਕਰਕੇ ਦੇਖੋ ਕਿਵੇਂ ਇੱਕ ਇੱਕ ਕਦਮ ਟਕਾ ਕੇ ਉਹਦੇ ਵਿੱਚ ਅੰਦਰ ਲੱਤ ਰੱਖ ਕੇ ਤੇ ਚੌਂਕੜਾ ਮਾਰ ਕੇ ਬੈਠੇ ਹੋਣਗੇ। ਕੇਸਰ ਸਿੰਘ ਛਿੱਬਰ ਕਹਿੰਦਾ ਉਹ ਗੁਰੂ ਕਿਹਾ ਸਿੱਖਾ, ਕਦੇ ਉਸ ਹਿਸਾਬ ਨਾਲ ਪੜ੍ਹ ਕੇ ਵੇਖੀ। ਗੁਰਦੇਵ ਦੇ ਬਹੁਤੇ ਹੱਡ ਨੰਗੇ ਹੋ ਗਏ ਸਨ, ਬਹੁਤਾਤ ਥਾਵਾਂ ਦੇ ਉੱਤੇ ਜਿਹੜਾ ਸਰੀਰ ਛਾਲੇ ਪੈ ਕੇ ਤੇ ਚਰਬੀ ਢਲ ਗਈ ਸੀ, ਬਹੁਤਾਤ ਥਾਵਾਂ ਦੇ ਉੱਤੇ ਪੈਰ ਨੰਗੇ, ਤਲੀਆਂ ਨੰਗੀਆਂ, ਹੱਡੀਆਂ ਨੰਗੀਆਂ ਹੋ ਗਈਆਂ ਸਨ। ਗੁਰਦੇਵ ਦੇ ਨਾਲ ਪੰਜ ਗੁਰੂ ਕੇ ਸਿੱਖ ਗਏ ਹੋਏ ਸਨ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹ ਜੀ, ਭਾਈ ਵਿਧੀ ਚੰਦ, ਇਹ ਗੁਰੂ ਕੇ ਸਿੱਖ ਨਾਲ ਗਏ ਹੋਏ ਨੇ। ਤੇ ਉਹਨਾਂ ਵਿੱਚੋਂ ਭਾਈ ਪੈੜਾ ਜੀ ਤੇ ਭਾਈ ਲੰਗਾਹ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀਆਂ ਬਾਹਾਂ ਪਕੜ ਕੇ ਉਹਨਾਂ ਦੇ ਥੱਲੇ ਮੋਢਿਆਂ ਦੇ ਆਪਣੇ ਮੋਢੇ ਲਾ ਕੇ ਸਹਾਰਾ ਦੇ ਕੇ ਤੋਰ ਰਹੇ ਸਨ। ਕੁਝ ਸਮਾਂ ਹਜ਼ੂਰ ਨੂੰ ਉੱਬਲਦੀ ਦੇਗ ਵਿੱਚ ਉਬਾਲਿਆ ਗਿਆ। ਸੱਚ ਤੇ ਪਹਿਰਾ ਦੇਣ ਵਾਲੇ ਨੇ ਅਡੋਲ ਰਹਿ ਕੇ ਇਸ ਤਸੀਹੇ ਨੂੰ ਚੱਲਿਆ। ਦੂਜਾ ਦਿਨ ਵਕਤ ਆਇਆ, ਦੂਜੇ ਦਿਨ ਇਹ ਗੱਲ ਵੇਖੀ ਗਈ, ਕਿਉਂਕਿ ਜਿਹੜੀ ਸਜ਼ਾ ਦਿੱਤੀ ਜਾ ਰਹੀ ਨਾ ਉਹ ਇਸ ਕਾਨੂੰਨ ਦੇ ਤਹਿਤ ਦਿੱਤੀ ਜਾ ਰਹੀ ਹੈ। ਉਹਦਾ ਕਾਨੂੰਨ ਦਾ ਨਾਂ ਹੈ ਯਾਸ਼ਾ ਵਾ ਸਿਆਸਤ। ਇਹ ਕਿਸੇ ਵੇਲੇ ਚੰਗੇਜ਼ ਖਾਨ ਨੇ ਬਣਾਇਆ ਸੀ। ਰਾਜਨੀਤੀ ਵਿੱਚ ਸਭ ਤੋਂ ਗੰਦਾ ਬੰਦਾ, ਮੈਨੂੰ ਮਾਫ ਕਰਨਾ ਸ਼ਬਦ ਵਰਤਣਾ ਪੈ ਰਿਹਾ, ਉਹ ਚੰਗੇਜ਼ ਖਾਨ ਸੀ। ਚੰਗੇਜ਼ ਖਾਨ ਲੱਖਾਂ ਬੰਦਿਆਂ ਨੂੰ ਮਰਵਾ ਦਿੰਦਾ ਸੀ। ਉਹਦੀ ਵੇਲੇ ਦੇ ਬਣੇ ਹੋਏ ਕਾਨੂੰਨ ਨੇ। ਇਹ ਕਾਨੂੰਨ ਦਾ ਅਰਥ ਇਹ ਹੈ ਵੀ ਇਹੋ ਜਿਹੀਆਂ ਸਜ਼ਾਵਾਂ ਇਸ ਢੰਗ ਨਾਲ ਦੇਣੀਆਂ, ਉਹਦੇ ਲਹੂ ਦਾ ਕਤਰਾ ਬਾਹਰ ਨਾ ਡੁੱਲੇ, ਲਹੂ ਬਾਹਰ ਨਾ ਡੁੱਲੇ। ਤੇ ਜਦੋਂ ਕਿਸੇ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ, ਉਹ ਪਾਣੀ ਤੇ ਲਹੂ ਤੇ ਪਾਣੀ ਬਣ ਜਾਂਦਾ, ਛਾਲੇ ਪੈ ਜਾਂਦੇ ਨੇ, ਸੱਚੀ ਸਰਕਾਰ ਦਾ ਸਾਰਾ ਬਦਨ ਛਾਲਿਆਂ ਨਾਲ ਭਰਿਆ ਹੋਇਆ। ਦੂਜਾ ਦਿਨ ਵਕਤ ਆਇਆ, ਜਿਵੇਂ ਕਿਵੇਂ ਰਾਤ ਗੁਜ਼ਰੀ, ਦੂਜੇ ਦਿਨ ਵਕਤ ਆਇਆ ਤੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਅੱਜ 33 ਤਵੀ ਹੈ, ਤੇ ਉਹਦੇ ਲਈ ਹੁਕਮ ਹੋਇਆ ਵੀ ਤੁਸੀਂ 33 ਤਵੀ ਉੱਤੇ ਬੈਠਣਾ। ਭਾਈ ਲੰਗਾਹ ਜੀ ਤੇ ਭਾਈ ਪੈੜਾ ਜੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪਕੜ ਕੇ ਉਸ ਲੋਹ ਤੱਕ ਲੈ ਕੇ ਗਏ ਨੇ। ਲੋਹ ਤੱਕ ਲਿਜਾ ਕੇ ਤੇ ਸਾਹਿਬ ਨੇ ਉੱਥੋਂ ਅੱਗੇ ਆਪ ਚੌਂਕੜਾ ਮਾਰਿਆ। ਅੱਜ ਤੇ ਲੋਹ ਜਿਹੜੀ ਹੈ ਉਹਦਾ ਵੀ ਰੰਗ ਬਲੈਕ ਦਿਖਾਇਆ ਜਾਂਦਾ, ਜਦਕਿ ਤਪਦੀ ਲੋਹ ਜਿਹੜੀ ਉਹਦਾ ਰੰਗ ਲਾਲ ਹੋਇਆ ਕਰਦਾ। ਉਹਨਾਂ ਕੋਈ ਸੁੱਖ ਥੋੜਾ ਗੁਜ਼ਾਰੀ ਹੋਣੀ ਹੈ, ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਸਤੇ ਸੁੱਖ ਥੋੜਾ ਗੁਜ਼ਾਰੀ ਹੋਣੀ ਹੈ। ਇਤਨੀ ਕੁ ਤਵੀ ਲਾਲ ਤੇ ਉਹਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਬੈਠੇ ਹੋਏ ਨੇ। ਅੱਜ ਤੇ ਕਛਹਿਰਾ ਦਿਖਾਇਆ ਜਾਂਦਾ ਤੇ ਕਛਹਿਰੇ ਨੂੰ ਸੇਕ ਤੱਕ ਨਹੀਂ ਲੱਗਿਆ ਦਿਖਾਇਆ ਜਾਂਦਾ। ਯਕੀਨ ਕਰਕੇ ਜਾਣੇ ਹੋ, ਜਦੋਂ ਮਾਸ ਸੜਿਆ ਹੋਵੇਗਾ 33 ਤਵੀ ਦੇ ਉੱਤੇ ਤੇ ਚਾਰੇ ਪਾਸੇ ਤੋਂ ਧੂੰਆਂ ਉੱਠਿਆ ਹੋਵੇਗਾ। ਦੇਖਣ ਵਾਲਿਆਂ ਨੇ ਪਤਾ ਨਹੀਂ ਕਿੰਨੀਆਂ ਕੁ ਆਪਣੀਆਂ ਅੱਖਾਂ ਵਿੱਚ ਸਮੁੰਦਰ ਡੱਕੇ ਹੋਣਗੇ ਤੇ ਉਹਨਾਂ ਕਿਸੇ ਚੀਸ ਨਾ ਵੱਟੀ। ਗੁਰੂ ਅਰਜਨ ਪਾਤਸ਼ਾਹ ਜੀ 33 ਤਵੀ ਤੇ ਅਡੋਲ ਬੈਠੇ ਨੇ ਤੇ ਇੱਥੇ ਹੀ ਵਸ ਨਹੀਂ ਕੀਤੀ ਪਾਪੀ ਨੇ, ਨਾਲ ਇੱਕ ਵੱਡਾ ਸਾਰਾ ਕੜਾਹਾ ਰੱਖ ਕੇ ਉਹਦੇ ਵਿੱਚ ਕਾਫੀ ਸਾਰਾ ਰੇਤਾ ਪਾ ਕੇ ਤੇ ਇੱਕ ਗੁਰਦਿੱਤਾ ਭੜਪੁੰਜਾ, ਉਸ ਵੇਲੇ ਉਹ ਭੱਠੀ ਦੇ ਵਿੱਚ ਦਾਣੇ ਭੁੰਨਿਆ ਕਰਦਾ ਸੀ, ਉਹਦੇ ਹੱਥ ਵਿੱਚ ਵੱਡਾ ਸਾਰਾ ਕੜਛਾ ਪਕੜਾਇਆ ਹੋਇਆ ਤੇ ਉਹਦੇ ਲਈ ਹੁਕਮ ਹੋਇਆ ਭਈ ਤੂੰ ਇਸ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਪਾਤਸ਼ਾਹ ਦੇ ਸੀਸ ਉੱਤੇ ਪਾਉਣੇ ਨੇ। ਜਿਹੜਾ ਸਰੀਰ ਪਹਿਲਾਂ ਪਾਣੀ ਵਿੱਚ ਉਬਲਿਆ ਹੋਵੇ, ਹੁਣ ਥੱਲਿਓਂ 33 ਤਵੀ ਹੋਵੇ ਤੇ ਉੱਤੋਂ ਕਹਿਰ ਦੀ ਉਹਨਾਂ ਨੇ ਗਰਮ ਰੇਤ ਪਾ ਰਹੀ ਹੋਵਣ, ਤੇ ਗੁਰੂ ਅਰਜਨ ਪਾਤਸ਼ਾਹ ਜੀ ਹਜੇ ਵੀ ਅਡੋਲ ਬੈਠੇ ਨੇ। ਦਸ ਤੇ ਬੜੀ ਬੜੀ ਬੇਨਤੀ ਕਰਦਾ, ਦੇਖੋ ਅੱਜ ਕਦੇ ਵਿਚਾਰ ਕੇ ਅਸੀਂ ਆਪਣੇ ਵਿਰਸੇ ਤੋਂ ਵਿਛੜ ਗਏ ਹਾਂ, ਕਿਸੇ ਵੇਲੇ ਸਾਈ ਮੀਆਂ ਮੀਰ ਸ੍ਰੀ ਦਰਬਾਰ ਸਾਹਿਬ ਆਏ। ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦਿਨਾਂ ਵਿੱਚ ਅਚਾਨਕ ਗੁਰੂ ਕੇ ਸਿੱਖ ਰਾਗੀ ਸਿੱਖ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਕਰ ਰਹੇ ਸਨ। ਕੀਰਤਨ ਕਰਦਿਆਂ ਕਰਦਿਆਂ ਇਹ ਪੰਕਤੀਆਂ ਸਾਹਮਣੇ ਆਈਆਂ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਤਨ ਮਨ ਕੱਟ ਕੱਟ ਕੇ ਵੀ ਕਿਤੇ ਧਰਮ ਦੀ ਖਾਤਰ ਆਪਣਾ ਆਪਾ ਸਾੜਨਾ ਪੈ ਜਾਏ ਧਰਮ ਦੀ ਖਾਤਰ, ਫਿਰ ਵੀ ਬੰਦੇ ਨੂੰ ਆਪਣਾ ਆਪਾ ਵਾਰ ਦੇਣਾ ਚਾਹੀਦਾ। ਸ਼ਬਦ ਦਾ ਕੀਰਤਨ ਤੇ ਸਾਈ ਮੀਆਂ ਮੀਰ ਨੇ ਵੀ ਸੁਣਿਆ, ਪਰ ਜਿਉਂ ਸਮਾਪਤੀ ਹੋਈ ਤਿਉਂ ਉੱਠ ਕੇ ਗੁਰੂ ਅਰਜਨ ਪਾਤਸ਼ਾਹ ਜੀ ਕੋਲ ਖਲੋ ਗਏ। ਕਹਿਣ ਲੱਗੇ, ਸਤਿਗੁਰਾ ਮੈਨੂੰ ਕਦੇ ਸ਼ੰਕਾ ਪੈਦਾ ਨਹੀਂ ਹੋਇਆ, ਮੈਨੂੰ ਇਸਲਾਮ ਤੋਂ ਵੱਧ ਪਿਆਰੀ ਸਿੱਖੀ ਲੱਗੀ ਹੈ ਤੇਰੀ, ਅੱਜ ਵੀ ਸ਼ੰਕਾ ਕੋਈ ਨਹੀਂ, ਪਰ ਮੈਂ ਅੱਜ ਇੱਕ ਬੇਨਤੀ ਕਰਨੀ ਚਾਹੁੰਦਾ। ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਦੱਸੋ ਕੀ ਗੱਲ ਕਰਨੀ ਚਾਹੁੰਦੇ ਹੋ? ਕਹਿਣ ਲੱਗੇ, ਸਾਈਆਂ ਇੱਕ ਅਰਜੋਈ ਅੱਜ ਤੇਰੇ ਚਰਨਾਂ ਵਿੱਚ। ਭਾਈ ਕਈ ਵਾਰੀ ਜਦੋਂ ਕਵੀ ਲਿਖਦੇ ਨੇ ਨਾ ਕਿਸੇ ਕਵਿਤਾ ਦੇ ਰੂਪ ਨੂੰ, ਤੇ ਆਪਣੇ ਖਿਆਲਾਂ ਦੀ ਉਡਾਰੀ ਕਈ ਵਾਰੀ ਹਕੀਕਤ ਤੋਂ ਵੱਡੀ ਮਾਰ ਜਾਂਦੇ ਨੇ, ਗੱਲ ਬੜੀ ਦੂਰ ਤੱਕ ਕਹਿ ਜਾਂਦੇ ਨੇ, ਤੇ ਉਹ ਗੱਲ ਏਡੀ ਹੁੰਦੀ ਨਹੀਂ ਜਿੱਦੀ ਉਹ ਗੱਲ ਕਹਿ ਜਾਂਦੇ ਨੇ। ਕਵਿਤਾ ਵਿੱਚ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ, ਇਹਨੂੰ ਅਲੰਕਾਰ ਕਹਿੰਦੇ ਨੇ। ਤੇ ਮੈਨੂੰ ਇਹ ਅੱਜ ਇਉਂ ਲੱਗਿਆ, ਅੱਜ ਤੱਕ ਮੈਨੂੰ ਕਦੇ ਨਹੀਂ ਜੇ ਲੱਗਿਆ, ਪਰ ਅੱਜ ਮੈਨੂੰ ਇਉਂ ਲੱਗਿਆ ਵੀ ਜਿਵੇਂ ਸ਼ਾਇਦ ਆਹ ਕੋਈ ਵੱਡੀ ਗੱਲ ਨਹੀਂ ਕਹੀ ਹੋਈ, ਵੀ ਧਰਮ ਦੀ ਖਾਤਰ ਕੋਈ ਆਪਣਾ ਆਪ ਤਨ ਮਨ ਕੱਟ ਕੱਟ ਕੇ ਅੱਗ ਵਿੱਚ ਸਾੜ ਦੇਵੇ, ਇਵੇਂ ਕੌਣ ਸਾੜ ਸਕਦਾ ਧਰਮ ਦੀ ਖਾਤਰ? ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ। ਹਜ਼ੂਰ ਹੱਸ ਕੇ ਕਹਿਣ ਲੱਗੇ, ਸਾਈਂ ਜੀ ਕੁਝ ਗੱਲਾਂ ਉਹ ਨੇ ਜਿਨ੍ਹਾਂ ਦਾ ਅਰਥ ਜ਼ੁਬਾਨ ਕਰ ਦਿੰਦੀ ਹੈ, ਕੁਝ ਗੱਲਾਂ ਉਹ ਨੇ ਜਿਨ੍ਹਾਂ ਦਾ ਅਰਥ ਕਿਸੇ ਵੇਲੇ ਵਕਤ ਪੈਂਦਾ ਤੇ ਸਮਾਂ ਅਰਥ ਕਰਦਾ, ਉਹਦੇ ਅਰਥ ਜ਼ੁਬਾਨ ਨਹੀਂ ਕਰਦੀ, ਉਹਦੇ ਅਰਥ ਸਮਾਂ ਕਰਿਆ ਕਰਦਾ। ਅੱਜ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜਦੋਂ ਤੱਤੀ ਤਵੀ ਤੇ ਬੈਠੇ ਨੇ ਤਾਂ ਉਸ ਵੇਲੇ ਆਪਣੀ ਪਹੁੰਚ ਨੂੰ ਵਰਤ ਕੇ ਉਹ ਭਾਵਨਾ ਤੇ ਇਹ ਬਣਾ ਕੇ ਆਇਆ ਸੀ ਵੀ ਮੈਂ ਸ਼ਹਾਦਤ ਤੋਂ ਪਹਿਲਾਂ ਪਹੁੰਚ ਜਾਵਾਂਗਾ, ਪਰ ਉਹਨੂੰ ਨਹੀਂ ਸੀ ਪਤਾ ਜਿੰਨਾ ਚਿਰ ਤੱਕ ਸਾਈ ਮੀਆਂ ਮੀਰ ਤੱਕ ਗੱਲ ਪਹੁੰਚੀ ਉਹਨਾਂ ਚਿਰ ਉਹ ਆਪਣਾ ਅਸਰ ਸੂਖ ਵਰਤ ਕੇ ਉੱਥੇ ਤੱਕ ਪਹੁੰਚਿਆ ਜਿੱਥੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੋ ਰਹੀ ਸੀ। ਜਦੋਂ ਉਹ ਪਹੁੰਚਿਆ ਉਦੋਂ ਮੇਰੇ ਦਾਤੇ ਤੇ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਚੌਂਕੜਾ ਮਾਰ ਕੇ ਬੈਠੇ ਰੱਬੀ ਭਾਣੇ ਨੂੰ ਮੰਨ ਰਹੇ ਸਨ। ਇਹ ਗੱਲ ਸਾਈ ਮੀਆਂ ਮੀਰ ਨੇ ਦੇਖੀ ਤੇ ਕੁਰਲਾ ਉੱਠਿਆ, ਉਹਦੀਆਂ ਅੱਖਾਂ ਨੇ ਨਹੀਂ ਵੇਖ ਸਕੀਆਂ, ਉਹ ਨਹੀਂ ਬਰਦਾਸ਼ਤ ਕਰ ਸਕਿਆ, ਉਹ ਕੁਰਲਾ ਉੱਠਿਆ। ਹਜ਼ੂਰ ਨੂੰ ਜਾਂਦਿਆਂ ਹੀ ਪੁੱਛਦਾ, ਕਹਿਣ ਲੱਗਿਆ, ਸਾਹਿਬ ਆਹ ਕੀ ਕਰ ਰਹੇ ਹੋ? ਸੱਚੇ ਪਾਤਸ਼ਾਹ ਨੇ ਬੜੀ ਅਡੋਲਤਾ ਵਿੱਚ ਰਹਿ ਕੇ ਇੱਕ ਜਵਾਬ ਦਿੱਤਾ। ਕਹਿਣ ਲੱਗੇ, ਸਾਈਂ ਜੀ ਤੇਰੀ ਉਸ ਦਿਨ ਵਾਲੀ ਪੰਕਤੀ ਦੇ ਅਰਥ ਪਿਆ ਕਰਦਾ, ਅੱਜ ਧਿਆਨ ਨਾਲ ਵੇਖ। ਕਦੇ ਤੂੰ ਪੰਕਤੀ ਦੇ ਅਰਥ ਪੁੱਛੇ ਸਨ ਨਾ? ਪੁੱਛਣ ਲੱਗਿਆ, ਸਤਿਗੁਰੂ ਜੀ ਆਹ ਕੀ ਕਰ ਰਹੇ ਹੋ? ਹਜ਼ੂਰ ਕਹਿਣ ਲੱਗੇ, ਮੈਂ ਤੇਰੀ ਉਸ ਦਿਨ ਵਾਲੀ ਪੰਕਤੀ ਦੇ ਅਰਥ ਪਿਆ ਕਰ ਰਿਹਾ, ਧਿਆਨ ਨਾਲ ਦੇਖ ਤੇਰੀ ਉਸ ਪੰਕਤੀ ਦੇ ਅਰਥ ਹੋ ਰਹੇ ਨੇ। ਕਿਤੇ ਕਾਬ ਉਡਾਰੀ ਤੇ ਨਹੀਂ, ਹਕੀਕਤ ਹੈ ਨਾ, ਸੱਚ ਹੈ ਨਾ? ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਦੂਰੋਂ ਤੇ ਗੱਲ ਸੱਚ ਕਰਕੇ ਮੰਨੀ। ਕਹਿਣ ਲੱਗੇ, ਸਾਹਿਬਾ ਤੇਰੇ ਘਰ ਵਿੱਚ ਜੋ ਕੁਝ ਵਰਤੇ ਹੈ ਉਹ ਵਾਕਈ ਅੱਜ ਸੱਚ ਜੁਗਾ, ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਮੰਗੂ ਵਰਤੇ ਹੈ। ਸੀਸ ਤੇ ਉੱਬਲਦੀ ਰੇਤ ਵੀ ਪਾਈ ਗਈ ਤੇ ਸਤਿਗੁਰਾਂ ਤਵੀ ਤੇ ਵੀ ਬਿਠਾਇਆ ਗਿਆ, ਪਰ ਸ਼ਹਾਦਤ ਫਿਰ ਵੀ ਨਾ ਹੋਈ। ਯਾਦ ਰੱਖੋ, ਜੇ ਸ਼ਹਾਦਤ ਫਿਰ ਵੀ ਨਾ ਹੋਈ, ਫਿਰ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਲਈ ਇੱਕ ਹੁਕਮ ਹੋਇਆ। ਜਦੋਂ ਲੈ ਕੇ ਜਾ ਰਹੇ ਨੇ, ਇਹ ਹੁਣ ਗੱਲ ਲੁਪਤ ਹੈ, ਸਾਡੇ ਇਤਿਹਾਸ ਨੇ ਬਹੁਤੀ ਘੋਖੀ ਰਹੀ, ਕਿਸੇ ਕਿਸੇ ਵਿਦਵਾਨ ਨੇ ਜ਼ਿਕਰ ਕੀਤਾ ਹੋਇਆ, ਮੈਂ ਫਿਰ ਕੇਸਰ ਸਿੰਘ ਛਿੱਬਰ ਦੇ ਉਹ ਦ੍ਰਿਸ਼ਟਾਂਤ ਹੀ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਲੈ ਕੇ ਜਾ ਰਹੇ ਸਨ ਤਾਂ ਉਦੋਂ ਇੱਕ ਨੇ ਬੱਟਾ ਇੱਟਾਂ ਬੱਟੇ ਮਾਰ ਰਹੇ ਸਨ ਹਜ਼ੂਰ ਦੇ, ਤਾਂ ਇੱਕ ਬੱਟਾ ਸੱਚੇ ਪਾਤਸ਼ਾਹ ਦੀ ਸੱਜੀ ਅੱਖ ਦੇ ਪਰਵੱਟੇ ਤੇ ਵੱਜਿਆ। ਜਦੋਂ ਉਹ ਵੱਟਾ ਵੱਜਿਆ ਤੇ ਉਹਦੇ ਵਿੱਚੋਂ ਲਹੂ ਤੇ ਪਾਣੀ ਸਿਮਿਆ, ਉਹ ਜਿਹੜਾ ਛਾਲਾ ਫੁੱਟਿਆ ਤੇ ਉਹ ਡਿੱਗਿਆ, ਉਹ ਡਿੱਗ ਕੇ ਜਦੋਂ ਮਿੱਟੀ ਵਿੱਚ ਮਿਲਿਆ ਤੇ ਉਹ ਕਰਿੰਦੇ ਡਰ ਗਏ, ਉਹ ਹਾਕਮ ਡਰ ਗਏ, ਉਹ ਜਿਹੜੇ ਸਜ਼ਾ ਦੇਣ ਵਾਲੇ ਸਾਨੂੰ ਡਰ ਗਏ ਵੀ ਕਿਤੇ ਇਹ ਗੱਲ ਪਤਾ ਨਾ ਲੱਗ ਜਾਏ, ਯਾਸ਼ਾ ਦਾ ਕਾਨੂੰਨ ਨਾ ਭੰਗ ਹੋ ਜਾਏ, ਭਈ ਉਹਨਾਂ ਦਾ ਖੂਨ ਜੋ ਕੁਛ ਵੀ ਸੀ ਉਹ ਮਿੱਟੀ ਵਿੱਚ ਮਿਲ ਗਿਆ, ਤੇ ਇਹਨਾਂ ਦੀ ਭਾਵਨਾ ਸੀ ਵੀ ਜਿੰਨੇ ਖੂਨ ਕਿਸੇ ਸ਼ਹੀਦ ਦਾ ਜਦੋਂ ਧਰਤੀ ਤੇ ਡੁੱਲ ਜਾਏ ਤੇ ਉਦੋਂ ਉਹ ਉਹਦੇ ਵਿੱਚੋਂ ਓਨੇ ਹੀ ਸ਼ਹੀਦ ਪੈਦਾ ਹੁੰਦੇ ਨੇ। ਇਹ ਤੇ ਕਾਨੂੰਨ ਦੀ ਉਲੰਘਣਾ ਹੋ ਗਈ। ਜਦੋਂ ਇਹ ਗੱਲ ਉਹਨਾਂ ਨੂੰ ਪਤਾ ਲੱਗੀ ਤੇ ਕੇਸਰ ਸਿੰਘ ਛਿੱਬਰ ਨੇ ਲਿਖਿਆ ਵੀ ਉਦੋਂ ਚੁੱਕ ਕੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਸਮੇਤ ਤੇ ਉਹ ਸਮੇਤ ਮਿੱਟੀ ਚੁੱਕੇ ਤੇ ਉਹਨਾਂ ਨੂੰ ਰਾਵੀ ਦੇ ਵਗਦੇ ਦਰਿਆ ਵਿੱਚ ਰੋੜ ਦਿੱਤਾ ਗਿਆ। ਰਾਵੀ ਨੇ ਆਪਣੀ ਬੁੱਕਲ ਵਿੱਚ ਲੈ ਲਿਆ, ਉਹ ਦੁਨੀਆਂ ਨੂੰ ਸ਼ਾਂਤੀ ਦੇਣ ਵਾਲੇ ਆ, ਉਹ ਦੁਨੀਆਂ ਨੂੰ ਹਰਿਮੰਦਰ ਸਾਹਿਬ ਦੇਣ ਵਾਲੇ ਆ, ਉਹ ਦੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇਣ ਵਾਲੇ ਆ, ਉਹ ਦੁਨੀਆਂ ਨੂੰ ਮਿੱਠੀਆਂ ਪਿਆਰੀਆਂ ਸੀਸਾਂ ਦੇਣ ਵਾਲੇ ਆ, ਉਹ ਦੁਨੀਆਂ ਦੀ ਅਗਨ ਵਿੱਚ ਤਪਤ ਵਿੱਚ ਠੰਡ ਵਰਤਾਉਣ ਵਾਲੇ ਆ, ਇਹਨਾਂ ਲੋਕਾਂ ਨੇ ਤੈਨੂੰ ਤਪਾਇਆ, ਆ ਮੈਂ ਤੈਨੂੰ ਆਪਣੀ ਬੁੱਕਲ ਵਿੱਚ ਲੈ ਕੇ ਸਦਾ ਦੀ ਸੁੱਖ ਦੀ ਸ਼ਾਂਤੀ ਦੀ ਦਾਤ ਦੇਦੀ ਆ। ਭਾਵੇਂ ਗੁਰੂ ਅਰਜਨ ਪਾਤਸ਼ਾਹ ਆਪ ਸ਼ਾਂਤੀ ਦੇ ਪੁੰਜ ਨੇ ਤੇ ਉਹਨਾਂ ਦਾ ਸਰੀਰ ਸੀ ਜਿਹੜਾ ਇਵੇਂ ਰਾਵੀ ਦੇ ਵਿੱਚ ਸਦਾ ਲਈ ਅਭੇਦ ਹੋ ਗਿਆ। ਜਿਉਂ ਜਲ ਮੈਂ ਜਲ ਆਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਬਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਆਸ਼ਕ ਹੈ ਜੋ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਤਾਜ ਨਾ ਗੁਰੋ ਕੀ ਹਸਰਤ, ਖੁਦਾ ਵੀ ਦੇ ਖੁਦਾਈ ਤੋ ਵਾਪਸ ਮੋੜ ਦੇਤੇ ਹੈ। ਜਿਹੜੇ ਆਪਣਾ ਆਪਾ ਧਰਮ ਲਈ ਵਾਰਨਾ ਚਾਹੁਣ ਉਹਨਾਂ ਨੂੰ ਕਦੇ ਇਹਨਾਂ ਗੱਲਾਂ ਦੀ ਮੁਤਾਜ਼ਗੀ ਨਹੀਂ ਹੁੰਦੀ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਤੱਤੀ ਤਵੀ ਤੇ ਬੈਠ ਕੇ ਇੱਕ ਗੱਲ ਸਪਸ਼ਟ ਕਰ ਦਿੱਤੀ, ਸਦਾ ਸਬਰ ਹੀ ਜ਼ਬਰ ਤੋਂ ਜਿੱਤਦਾ ਏ, ਸਦਾ ਸਬਰ ਹੀ ਜ਼ਬਰ ਤੋਂ ਜਿੱਤਦਾ ਏ, ਇਸੇ ਲਈ ਖੁਦਾ ਨੂੰ ਯਾਦ ਕਰੀਏ, ਸਦਾ ਸਬਰ ਹੀ ਜ਼ਬਰ ਤੋਂ ਜਿੱਤਦਾ ਏ, ਇਸੇ ਲਈ ਖੁਦਾ ਨੂੰ ਯਾਦ ਕਰੀਏ, ਤੈਨੂੰ ਕਸਮ ਜੇ ਜ਼ੁਲਮ ਤੋਂ ਕਰੇ ਤੋਬਾ, ਸਾਨੂੰ ਕਸਮ ਜੇ ਅਸੀਂ ਫਰਿਆਦ ਕਰੀਏ। ਅੱਜ ਜ਼ਬਰ ਤੇ ਸਬਰ ਦੋਨੇ ਗੱਲਾਂ ਨੂੰ ਵੇਖਣਾ, ਤੈਨੂੰ ਕਸਮ ਲੱਗੇ ਜਹਾਂਗੀਰ, ਤੈਨੂੰ ਕਸਮ ਲੱਗੇ ਚੰਦੂ, ਤੈਨੂੰ ਕਸਮ ਲੱਗੇ ਮੁਰਤਜ਼ਾ ਖਾਨ, ਤੈਨੂੰ ਕਸਮ ਲੱਗੇ ਗੁਰਦਿੱਤੇ ਭੜਭੁੰਜੇ, ਜੇ ਤੂੰ ਅੱਜ ਕਮੀ ਰੱਖ ਲਵੇਂ, ਤੂੰ ਅੱਜ ਇੰਨੀ ਤਵੀ ਨੂੰ ਤਪਾ, ਮੈਂ ਸਿੱਖੀ ਨੂੰ ਇੰਨੀ ਪੱਕੀ ਕਰ ਦੇਣਾ ਚਾਹੁੰਦਾ, ਕੱਲ ਕਿਤੇ ਵਕਤ ਆਵੇ ਸਿੱਖ ਨੂੰ ਕਦੇ ਆਪਣਾ ਆਪਾ ਵਾਰਨਾ ਪਵੇ, ਇਹਨੂੰ ਕਦੇ ਤਕਲੀਫ ਨਾ ਹੋਵੇ, ਮੈਂ ਸਿੱਖੀ ਨੂੰ ਇੰਨੀ ਪੱਕੀ ਕਰ ਦੇਣਾ ਚਾਹੁੰਦਾ, ਕੱਲ ਕਦੇ ਸਿੱਖ ਨੇ ਪਰਚਾ ਦੇਣਾ ਹੋਵੇ ਤੇ ਉਹ ਪੱਕੀ ਹੋਈ ਸਿੱਖੀ ਦੇ ਉੱਤੇ ਮਾਣ ਕਰੇ, ਉਹਦੇ ਜੀਵਨ ਵਿੱਚ ਕਦੇ ਕੋਈ ਕਮੀ ਨਾ ਆਵੇ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਉਦੋਂ ਰੱਬੀ ਭਾਣੇ ਨੂੰ ਮਿੱਠਾ ਕਰਕੇ ਬਾਕੀ ਤੇ ਕੀ ਤਪਣਾ ਸੀ, ਤੁਸੀਂ ਖਿਆਲ ਕਰਕੇ ਦੇਖਿਓ। ਕਦੇ ਅੱਜ ਦੋ ਮਹੀਨੇ ਸਾਲ ਵਿੱਚ ਬੜੇ ਭਿਆਨਕ ਨੇ, ਅੱਜ ਉਹਦਾ ਵੀ ਜ਼ਿਕਰ ਹੈ। ਦੋ ਮਹੀਨੇ ਸਾਲ ਵਿੱਚ ਬੜੇ ਭਿਆਨਕ ਨੇ, ਇੱਕ ਸਰਦੀਆਂ ਦੇ ਦਿਨਾਂ ਵਿੱਚ ਪੋਹ ਦਾ ਮਹੀਨਾ ਆਉਂਦਾ, ਆਮ ਬੰਦਾ ਉਹਨਾਂ ਠੰਡ ਨੂੰ ਨਹੀਂ ਸਹਾਰ ਪਾਉਂਦਾ, ਹਰੇਕ ਬੰਦਾ ਕੁਰਲਾ ਉੱਠਦਾ ਠੰਡ ਤੋਂ। ਉਸ ਮਹੀਨੇ ਦੇ ਵੀ ਸਤਿਗੁਰਾਂ ਅਰਥ ਕਰ ਦਿੱਤੇ, ਮਾਂ ਗੁਜਰੀ ਤੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਬੈਠ ਕੇ ਇੱਕ ਗੱਲ ਸਪਸ਼ਟ ਕਰ ਗਏ, ਉਹ ਤੈਨੂੰ ਧਰਮ ਦੀ ਦੁਨੀਆਂ ਤੇ ਕਿਉਂ ਨਹੀਂ ਵਿਸ਼ਵਾਸ ਆਉਂਦਾ। ਪੋਹ ਦਾ ਮਹੀਨਾ ਜਿੰਨਾ ਮਰਜ਼ੀ ਕਹਿਰ ਭਰਿਆ ਹੋਵੇ, ਉਹ ਬੱਚਿਆਂ ਨੂੰ ਦੋ ਉਮਰਾਂ ਨੇ ਜਵਾਨੀ ਪਹਿਰੇ ਵਿੱਚ ਨਹੀਂ ਬਹੁਤਾ ਅਸਰ ਹੁੰਦਾ, ਜਦੋਂ ਠੰਡ ਬਹੁਤ ਹੋਵੇ ਉਦੋਂ ਸਿਆਣੇ ਕਹਿੰਦੇ ਨੇ ਬਜ਼ੁਰਗਾਂ ਤੇ ਬੱਚਿਆਂ ਨੂੰ ਬਚਾਉਣਾ ਚਾਹੀਦਾ। ਵੇਖ ਕੇ ਤੈਨੂੰ ਕਿਉਂ ਨਹੀਂ ਧਰਮ ਤੇ ਯਕੀਨ ਆਉਂਦਾ ਵੀ ਧਰਮ ਆਹ ਚੀਜ਼ ਹੁੰਦੀ ਹੈ, ਇਹਨੂੰ ਧਰਮ ਕਹਿੰਦੇ ਨੇ। ਉਹ ਠੰਡੇ ਬੁਰਜ ਵਿੱਚ ਕੋਈ 83 ਸਾਲ ਦੀ 82 ਸਾਲ ਦੀ ਬਜ਼ੁਰਗ ਮਾਤਾ ਬੈਠੀ ਹੈ, 82 ਸਾਲ ਦੀ ਬੁੱਢੀ ਮਾਂ ਠੰਡੇ ਬੁਰਜ ਵਿੱਚ ਬੈਠੀ ਹੈ, ਤੇ 7 ਸਾਲਾਂ ਤੇ 9 ਸਾਲ ਦੇ ਬੱਚੇ ਜਿਹਨੂੰ ਲੋਕ ਰਜਾਈਆਂ ਚ ਵੀ ਸੰਭਾਲ ਨਹੀਂ ਪਾਉਂਦੇ, ਉਹ ਅੱਜ ਠੰਡੇ ਬੁਰਜ ਵਿੱਚ ਬੈਠੇ ਹੋਏ ਵੀ ਸੱਚ ਤੇ ਪਹਿਰਾ ਦੇਣ ਵਾਲੇ ਨੇ। ਇੱਕ ਮਹੀਨਾ ਕਹਿਰ ਦਾ ਉਹ ਹੈ, ਇੱਕ ਮਹੀਨਾ ਕਹਿਰ ਦਾ ਜਦੋਂ ਹੱਦ ਦਰਜੇ ਦੀ ਗਰਮੀ ਪੈਂਦੀ ਹੈ, ਉਹ ਹੜ੍ਹ ਦਾ ਮਹੀਨਾ, ਉਦੋਂ ਵੀ ਹਰੇਕ ਬੰਦਾ ਕੁਰਲਾ ਉੱਠਦਾ, ਉਹਦੇ ਕੋਲ ਨਹੀਂ ਬਰਦਾਸ਼ਤ ਹੁੰਦਾ। ਹੜ੍ਹ ਦੇ ਮਹੀਨੇ ਵਿੱਚ ਵੀ ਇਹ ਗਰਮੀ ਬਰਦਾਸ਼ਤ ਨਹੀਂ ਕੀਤੀ ਜਾਂਦੀ, ਤੇ ਸਤਿਗੁਰਾਂ ਹੜ੍ਹ ਦੇ ਮਹੀਨੇ ਦੇ ਵੀ ਅਰਥ ਕਰ ਦਿੱਤੇ। ਸਿੱਖਾ, ਜੇ ਤੈਨੂੰ ਕੱਲ ਪ੍ਰਾਪਤੀ ਹੋਵੇ, ਮੈਂ ਤੇ ਹੈਰਾਨ ਹੋ ਜਾਂਦਾ, ਅੱਜ ਕਈ ਕਈ ਥਾਵਾਂ ਤੇ ਜਾ ਕੇ ਸਿੱਖ ਖੁਦ ਸਿੱਖੀ ਦੇ ਪਹਿਰਾਵੇ ਵਿੱਚ ਰਹਿਣ ਵਾਲੇ ਉਹ ਲੋਕ ਜਦੋਂ ਕਿਸੇ ਦੇਹਧਾਰੀ ਦੇ ਡੇਰੇ ਤੇ ਜਾ ਕੇ ਮੱਥਾ ਟੇਕ ਕੇ ਗੱਲ ਕਹਿੰਦੇ ਨੇ, ਲੀਡਰ ਉਹਨੂੰ ਪੁੱਛਦਾ ਪੱਤਰਕਾਰ ਵੀ ਤੁਹਾਨੂੰ ਇੱਥੇ ਆ ਕੇ ਕਿਹੋ ਜਿਹਾ ਮਹਿਸੂਸ ਹੋਇਆ, ਉਹ ਕਹਿੰਦਾ ਜਿਹੜੀ ਕਿੱਥੇ ਸ਼ਾਂਤੀ ਨਹੀਂ ਮਿਲੀ ਮੈਨੂੰ ਇੱਥੇ ਮਿਲੀ। ਮੈਂ ਹੈਰਾਨ ਹੁੰਦਾ, ਭਲਿਆ ਤੂੰ ਗੁਰੂ ਅਰਜਨ ਪਾਤਸ਼ਾਹ ਦਾ ਜੀਵਨ ਹੀ ਨਹੀਂ ਪੜਿਆ। ਫਿਰ ਜੇ ਜੀਵਨ ਪੜਿਆ ਹੁੰਦਾ ਨਾ, ਫਿਰ ਤੈਨੂੰ ਪਤਾ ਹੁੰਦਾ ਵੀ ਸ਼ਾਂਤੀ ਕੀ ਚੀਜ਼ ਹੈ। ਆ ਮੈਂ ਤੈਨੂੰ ਅੱਜ ਇੱਕ ਤਸਵੀਰ ਵਿਖਾਵਾਂ, ਅੱਜ ਉਹ ਤਵੀ ਵੀ ਤਪੀ ਹੋਈ ਹੈ, ਅੱਜ ਲੱਕੜਾਂ ਵੀ ਤਪੀਆਂ ਹੋਈਆਂ ਨੇ, ਅੱਜ ਅੱਗ ਵੀ ਤਪੀ ਹੋਈ ਹੈ, ਅੱਜ ਚੰਦੋ ਵੀ ਤਪਿਆ ਹੋਇਆ, ਮੁਰਤਜ਼ਾ ਖਾਂ ਵੀ ਤਪਿਆ ਹੋਇਆ, ਜਹਾਂਗੀਰ ਵੀ ਤਪਿਆ ਹੋਇਆ, ਸਾਰਾ ਗੁਰਦਿੱਤਾ ਭੜਪੁੰਜਾ ਵੀ ਤਪਿਆ ਹੋਇਆ, ਰੇਤ ਵੀ ਤਪਿਆ ਹੋਇਆ, ਅੱਗ ਵੀ ਤਪੀ ਹੈ, ਤਵੀ ਵੀ ਤਪੀ ਹੈ, ਸੂਰਜ ਵੀ ਤਪਿਆ, ਧਰਤੀ ਵੀ ਤਪੀ, ਸਾਰੇ ਤਪਿਆ ਹੋਇਆ ਵਿੱਚ ਕੋਈ ਠੰਡਾ ਬੈਠਾ ਹੋ, ਗੁਰੂ ਅਰਜਨ ਪਾਤਸ਼ਾਹ ਦੀ ਮਾਤ ਭਾਨੀ ਦਾ ਜਾਇਆ ਬੈਠਾ। ਜੇ ਤੈਨੂੰ ਫਿਰ ਵੀ ਇਤਵਾਰ ਨਾ ਆਵੇ ਔਰ ਠੰਡਾ ਵੀ ਇੰਨਾ ਠੰਡਾ ਬੈਠਾ, ਉਹਦਾ ਬਦਲ ਤੇ ਗਰਮ ਕੀ ਹੋਣਾ। ਉਹਨੇ ਤਾਂ ਆਪਣੇ ਰੱਬ ਨੂੰ ਵੀ ਉਲਾਮਾ ਨਹੀਂ ਦਿੱਤਾ, ਉਹਦੇ ਸ਼ਬਦਾਂ ਵਿੱਚ ਵੀ ਠੰਡ ਹੈ, ਉਹਦੇ ਸ਼ਬਦਾਂ ਚ ਵੀ ਠੰਡ ਹੈ, ਕਿੱਡੀ ਕੁ ਠੰਡ ਹੈ। ਗੁਰਵਾਕ ਕਈ ਵਾਰੀ ਮੇਰਾ ਖਿਆਲ ਤੁਸੀਂ ਪੜ੍ਹਦੇ ਸੁਣਦੇ ਹੋ, ਕਿਉਂਕਿ ਸ਼ਹਾਦਤ ਤੇ ਅਕਸਰ ਗਾਇਆ ਜਾਂਦਾ, ਤੇਰਾ ਕੀ ਆ ਇਹ ਕੋਈ ਕਹਿ ਸਕਦਾ? ਕੌਣ ਇਹੋ ਜਿਹਾ ਮੁਰਸ਼ਿਦ ਹੋਵੇਗਾ, ਕੌਣ ਇਹੋ ਜਿਹਾ ਗੁਰੂ ਹੋਵੇਗਾ? ਉਹਨਾਂ ਨਾ ਮਿਹਨਤ ਕੀਤੀ ਗੁਰਦਿੱਤੇ ਭੜਪੁੰਜੇ ਦੀ ਵੀ, ਤੂੰ ਨਾ ਇੰਨਾ ਰੇਤਾ ਪਾ, ਨਾ ਉਹਨਾਂ ਮਿਹਨਤ ਕੀਤੀ ਕਿਸੇ ਤਵੀ ਨੂੰ ਦਪਾਉਣ ਵਾਲੀ ਦੀ, ਤੂੰ ਨਾ ਇੰਨੀਆਂ ਲੱਕੜਾਂ ਲਾ, ਨਾ ਉਹਨਾਂ ਮਿਹਨਤ ਕੀਤੀ ਕਿਸੇ ਦੇਗ ਉਬਾਲਣ ਵਾਲੇ ਦੀ, ਉਹਨਾਂ ਕਿਸੇ ਦੀ ਮਿਹਨਤ ਨਹੀਂ ਕੀਤੀ, ਉਹਨਾਂ ਗੁਰਬਾਣੀ ਦਾ ਲੜ, ਰੱਬੇ ਦਾ ਨਾਮ ਦਾ ਲੜ ਏਡਾ ਘੁੱਟ ਕੇ ਪਕੜ ਲਿਆ। ਉਹ ਤਪਾਉਣ ਵਾਲੇ ਤਾਂ ਤਪ ਗਏ, ਪਰ ਜਿਹਨੂੰ ਤਪਾਉਣਾ ਸੀ ਉਹ ਅੱਜ ਵੀ ਠੰਡਾ ਬੈਠਾ, ਉਹ ਅੱਜ ਵੀ ਸ਼ਾਂਤ ਬੈਠਾ, ਇਤਨਾ ਸ਼ਾਂਤ ਬੈਠਾ, ਉਹਦੇ ਬੋਲ ਵੀ ਗਰਮ ਨਹੀਂ ਹੋ ਸਕੇ, ਉਹਦੇ ਬੋਲਾਂ ਵਿੱਚੋਂ ਵੀ ਉਹ ਕੁਝ ਨਹੀਂ ਪ੍ਰਗਟ ਹੋ ਸਕਿਆ ਵੀ ਕੋਈ ਇਤਰਾਜ਼ ਹੋਵੇ। ਗੁਰੂ ਕਿਹਾ, ਸਿੱਖਾ ਜੇ ਅਗਰ ਤੈਨੂੰ ਸ਼ਾਂਤੀ ਲੱਭਣੀ ਹੈ ਨਾ, ਤਾਂ ਇਸ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਦੇਖ, ਇਹ ਉਹ ਗੁਰੂ ਹੈ ਜਿਹੜਾ ਤਪਤ ਮੈਂ ਠਾਂਡ ਵਰਤਾਈ, ਅਨੰਦ ਭਇਆ ਦੁੱਖ ਨਾਠੇ ਪਾਈ। ਇਤਨੀ ਮਹਾਨ ਸ਼ਹਾਦਤ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਦੇ ਕੇ ਸਿੱਖੀ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਸ਼ਹੀਦ ਸ਼ਬਦ ਦਾ ਇੱਕ ਪ੍ਰਾਰੰਭਤਾ ਕਰ ਦਿੱਤੀ ਤੇ ਸਪਸ਼ਟ ਕਰ ਦਿੱਤਾ। ਦੁੱਖ ਦੀ ਗੱਲ ਨਾਲ ਇਹ ਕਹਿਣੀ ਚਾਹੁੰਦਾ, ਇਤਨਾ ਵੱਡਾ ਮਹਾਨ ਸ਼ਹਾਦਤ ਦਾ ਪੁਰਬ ਹੋਵੇ ਤੇ ਅੱਜ ਦਾ ਦਿਨ ਅਸੀਂ ਸਿਰਫ ਸ਼ਬੀਲਾਂ ਵਿੱਚ ਰੋਲ ਕੇ ਰੱਖ ਦਿੱਤਾ, ਸ਼ਹਾਦਤ ਨੂੰ ਸ਼ਬੀਲਾਂ ਵਿੱਚ ਰੋਲ ਕੇ ਰੱਖ ਦਿੱਤਾ। ਮੁਬਾਰਕ ਸੀ, ਸ਼ਬੀਲ ਲਾਉਣੀ ਮਾੜੀ ਨਹੀਂ ਸੀ, ਮੁਬਾਰਕ ਸੀ, ਕਿਉਂਕਿ ਅੱਜ ਦੇ ਦਿਨ ਸਿੱਖ ਲੋਕਾਂ ਨੂੰ ਇੱਕ ਸੁਨੇਹਾ ਦਿੰਦਾ, ਉਹ ਮੇਰੇ ਗੁਰੂ ਨੂੰ ਤਪਾਉਣ ਵਾਲਿਓ, ਮੇਰਾ ਗੁਰੂ ਤੱਤੀ ਤਵੀ ਤੇ ਵੀ ਠੰਡਾ ਰਿਹਾ ਸੀ, ਉਹਦੀ ਯਾਦ ਵਿੱਚ ਮੈਂ ਉਹਦਾ ਸੁਨੇਹਾ ਇਸ ਤਰੀਕੇ ਦੇਣਾ ਚਾਹੁੰਦਾ, ਅੱਜ ਮੈਂ ਤੁਹਾਨੂੰ ਠੰਡਾ ਪਾਣੀ ਪਿਲਾਉਣਾ ਚਾਹੁੰਦਾ, ਸਾਰੇ ਜ਼ਮਾਨੇ ਨੂੰ ਮੈਂ ਠੰਡਾ ਪਾਣੀ ਪਿਲਾਉਣਾ ਚਾਹੁੰਦਾ। ਮੇਰੇ ਗੁਰੂ ਦਾ ਇਹ ਇੱਕ ਸਿੰਬੋਲਿਕ ਸੁਨੇਹਾ, ਇੱਕ ਤਰੀਕੇ ਨਾਲ ਸੁਨੇਹਾ ਵੀ ਮੇਰਾ ਗੁਰੂ ਕਿਵੇਂ ਠੰਡਾ ਰਿਹਾ ਸੀ। ਦੂਜੀ ਗੱਲ, ਇਹ ਪਾਣੀ ਠੰਡੇ ਨਾਲ ਮਿੱਠਾ ਮੈਂ ਤਾਂ ਕੀਤਾ ਕਿਉਂਕਿ ਉਹਨੇ ਰੱਬ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਸੀ। ਮੈਂ ਇਹ ਵੀ ਸੁਨੇਹਾ ਦੇਣਾ ਚਾਹੁੰਦਾ ਦੁਨੀਆਂ ਨੂੰ, ਕਿਸੇ ਨੇ ਚੰਗੇ ਵੇਲੇ ਵਿੱਚ ਸ਼ਬੀਲ ਪੈਦਾ ਕੀਤੀ ਹੋਵੇਗੀ, ਪਰ ਅੱਜ ਅਸੀਂ ਥਾਂ ਥਾਂ ਤੇ ਸ਼ਬੀਲਾਂ ਲਾ ਕੇ ਉਹ ਗੱਲ ਨੂੰ ਭੁੱਲ ਹੀ ਗਏ ਹਾਂ ਜਿਹੜੀ ਹਕੀਕਤ ਵਿੱਚ ਦੱਸਣ ਵਾਲੀ ਸੀ। ਸ਼ਬੀਲ ਦੇ ਨਾਲ ਨਾਲ ਕਿਤੇ ਇੱਕ ਪੇਪਰ ਛਪਵਾਇਆ ਹੁੰਦਾ ਭਈ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਕਾਹਦੇ ਲਈ ਹੋਈ ਹੈ, ਉਹ ਕਾਹਦੀ ਖਾਤਰ, ਜਿਹੜੀ ਰੱਬੀ ਬਾਣੀ ਦੇ ਵਿੱਚ ਇੱਕ ਸ਼ਬਦ ਵੀ ਹਜ਼ੂਰ ਨੇ ਉਹਨਾਂ ਲੋਕਾਂ ਦਾ ਅੰਕਿਤ ਨਹੀਂ ਸੀ ਕੀਤਾ। ਸ਼ਹਾਦਤ ਭਾਵੇਂ ਦੇ ਦਿੱਤੀ, ਤਤੀਆਂ ਤਵੀਆਂ ਤੇ ਬੈਠ ਕੇ ਤੈਨੂੰ ਯਾਦ ਨਹੀਂ ਆਉਂਦਾ ਜਦੋਂ ਤੂੰ ਅੱਜ ਕੱਚੀਆਂ ਧਾਰਨਾ ਪੜ੍ਹਦੇ, ਜਦੋਂ ਤੂੰ ਅੱਜ ਗੁਰਬਾਣੀ ਦੇ ਮੁਕਾਬਲੇ ਵਿੱਚ ਹੋਰ ਕੁਝ ਪੜ੍ਹਦੇ, ਤੈਨੂੰ ਗੁਰੂ ਅਰਜਨ ਪਾਤਸ਼ਾਹ ਦੇ ਉਹ ਛਾਲੇ ਚੇਤੇ ਨਹੀਂ ਆਉਂਦੇ, ਤੈਨੂੰ ਉਹਨਾਂ ਵਿੱਚੋਂ ਰਿਸਦਾ ਹੋਇਆ ਲਹੂ, ਤੈਨੂੰ ਉਹਨਾਂ ਵਿੱਚੋਂ ਰਿਸਦਾ ਹੋਇਆ ਪਾਣੀ ਚੇਤੇ ਨਹੀਂ ਆਉਂਦਾ ਵੀ ਇਹ ਪਾਣੀ ਦੀ ਪਵਿੱਤਰਤਾ ਨੂੰ ਮੈਂ ਨਾ ਵਿਗਾੜਾਂ। ਗੁਰੂ ਅਰਜਨ ਪਾਤਸ਼ਾਹ ਨੇ ਤਤੀਆਂ ਤਵੀਆਂ ਤੇ ਬੈਠ ਕੇ ਵਿੱਚ ਬਾਣੀ ਦੀ ਪਵਿੱਤਰਤਾ ਨੂੰ ਮਲੀਨ ਨਹੀਂ ਸੀ ਹੋਣ ਦਿੱਤਾ। ਉਹਨੇ ਸ਼ਹਾਦਤ ਭਾਵੇਂ ਦੇ ਦਿੱਤੀ ਸੀ, ਪਰ ਇਸ ਰੱਬੀ ਬਾਣੀ ਦੇ ਮੁਕਾਬਲੇ ਵਿੱਚ ਉਹਨੇ ਕਦੇ ਇਹੋ ਜਿਹੀ ਗੱਲ ਨਹੀਂ ਸੀ ਕਰਨ ਦਿੱਤੀ। ਅੱਜ ਅਸੀਂ ਜਿਹੜੇ ਖਾਤਰ ਸ਼ਹਾਦਤਾਂ ਦਿੱਤੀਆਂ ਨੇ ਨਾ, ਉਹ ਅਕਸ ਭੁੱਲ ਗਏ ਹੈ, ਉਹ ਮਕਸਦ ਭੁੱਲ ਗਏ ਹੈ, ਉਹ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਭੁੱਲ ਗਏ ਹੈ। ਅੱਜ ਕਿੰਨਾ ਚੰਗਾ ਹੋਵੇ ਜੇ ਕਿਤੇ ਨਾਲ ਨਾਲ ਇਹ ਵੀ ਵੰਡਿਆ ਜਾਵੇ ਵੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਕਿਵੇਂ ਹੋਈ। ਅਸੀਂ ਸਿਰਫ ਚੰਦੂ ਦੀਆਂ ਗੱਲਾਂ ਕਰੀ ਜਾਂਦੇ ਹਾਂ, ਚੰਦੂ ਦੀਆਂ ਗੱਲਾਂ ਤਾਂ ਕਰੀ ਜਾਂਦੇ ਹਾਂ ਕਿਉਂਕਿ ਚੰਦੂ ਨੂੰ ਇੱਕ ਘਰੋਗੀ ਝਗੜਾ ਬਣਾ ਕੇ ਪੇਸ਼ ਕਰ ਦਿੱਤਾ ਤੇ ਉਹ ਲੋਕ ਜਿਹੜੇ ਆਮ ਨੇ ਉਹਨਾਂ ਦੀਆਂ ਨਜ਼ਰਾਂ ਵਿੱਚ ਇਹ ਵੀ ਉਹਨੇ ਉਹਦੀ ਧੀ ਦਾ ਰਿਸ਼ਤਾ ਨਹੀਂ ਸੀ ਲਿਆ ਤੇ ਆਪਸ ਵਿੱਚ ਹੀ ਘਰ ਦੀ ਕੋਈ ਰੰਜਿਸ਼ ਸੀ ਤੇ ਉਹਨਾਂ ਉਹਨੂੰ ਸ਼ਹੀਦ ਕਰਵਾ ਦਿੱਤਾ। ਗੱਲ ਤੇ ਘਰੋਗੀ ਝਗੜੇ ਦੀ ਹੈ। ਜਿਹੜੇ ਦੁਨੀਆਂ ਦੇ ਅੰਦਰ ਜ਼ਰ ਜ਼ੋਰੋ ਜ਼ਮੀਨ ਤਿੰਨ ਝਗੜੇ ਨੇ, ਉਹਨਾਂ ਦੀ ਖਾਤਰ ਹੀ ਝਗੜਾ ਹੋਇਆ ਹੋਵੇਗਾ ਤੇ ਇਹ ਵੀ ਤਾਂ ਚੰਦੂ ਦੀ ਧੀ ਦਾ ਝਗੜਾ ਹੈ, ਇਹ ਵੀ ਤਾਂ ਜ਼ੋਰੋ ਦੀ ਖਾਤਰ ਹੀ ਝਗੜਾ ਸੀ ਨਾ। ਐਡੀ ਮਹਾਨ ਸ਼ਹਾਦਤ ਇੱਕ ਜ਼ਰ ਜ਼ੋਰੋ ਜ਼ਮੀਨ ਦੇ ਵਿੱਚ ਰੋਲ ਕੇ ਰੱਖ ਦਿੱਤੀ ਅਸੀਂ, ਉਹਦੀ ਬਜਾਏ ਕਿਤੇ ਅੱਜ ਵੀ ਦੁਨੀਆਂ ਨੂੰ ਦੱਸਿਆ ਜਾਵੇ ਵੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਜਿਹੜੀ ਹੈ ਨਾ ਉਹ ਇਹਨਾਂ ਕਾਰਨਾਂ ਕਰਕੇ ਨਹੀਂ, ਅਸਲ ਵਿੱਚ ਇਹਨਾਂ ਕਾਰਨਾਂ ਕਰਕੇ ਹੋਈ ਸੀ। ਗੁਰੂ ਕਿਰਪਾ ਕਰੇ ਅਸੀਂ ਆਪਣੇ ਵਿਰਸੇ ਤੋਂ ਜਾਣੂ ਹੋ ਸਕੀਏ। ਗੁਰੂ ਅਰਜਨ ਪਾਤਸ਼ਾਹ ਜੀ ਦੀ ਮਹਾਨ ਸ਼ਹੀਦ ਸ਼ਹਾਦਤ ਵਿੱਚੋਂ ਅਸੀਂ ਕੁਝ ਅੱਖਰ ਸਿੱਖ ਕੇ ਆਪਣੇ ਆਪ ਨੂੰ ਧਰਮ ਦੀ ਪਰਪੱਕਤਾ ਬਣਾ ਸਕੀਏ। ਮੈਂ ਹੱਥ ਜੋੜ ਬੇਨਤੀ ਕਰਾਂ, ਜੇ ਅੱਜ ਤੁਸੀਂ ਸ਼ਹਾਦਤ ਪੁਰ ਮਨਾ ਰਹੇ ਹੋ ਤਾਂ ਆਪਣੇ ਮਨ ਚ ਇਹਨਾਂ ਕੁ ਪਰਨ ਤੇ ਜ਼ਰੂਰ ਕਰੀਏ। ਗੁਰੂ ਕਿਰਪਾ ਕਰੇ ਅਸੀਂ ਸਾਰੇ ਰਲ ਕੇ ਸਹਿਜ ਪਾਠ ਕਰੀਏ, ਅੰਮ੍ਰਿਤ ਬਾਣੀ ਨੂੰ ਵਿਚਾਰੀਏ, ਮੰਨੀਏ ਤੇ ਬਾਕੀ ਥਾਵਾਂ ਤੇ ਭਟਕਣ ਦੀ ਬਜਾਏ ਗੁਰੂ ਦਾ ਲੜ ਘੁੱਟ ਕੇ ਪਕੜੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ ਤੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸਤਿਗੁਰੂ ਸਾਨੂੰ ਉਹ ਸਿੱਖੀ ਬਖਸ਼ ਜਿਹੜੀ ਤੂੰ ਤੱਤੀਆਂ ਤਵੀਆਂ ਤੇ ਪਕਾ ਕੇ ਦਿੱਤੀ ਹੋਈ ਹੈ, ਸਾਨੂੰ ਉਹ ਸਿੱਖੀ ਬਖਸ਼ ਜਿਹੜੀ ਉੱਬਲਦੀਆਂ ਦੇਗਾਂ ਵਿੱਚ ਮਕਬੂਲ ਹੋਈ ਹੋਈ ਹੈ, ਸਾਨੂੰ ਉਹ ਸਿੱਖੀ ਬਖਸ਼ ਜਿਹੜੀ ਜ਼ਾਲਮਾਂ ਦੀਆਂ ਲੱਖਾਂ ਹਨੇਰੀਆਂ ਆਪਣੇ ਸਿਰ ਤੇ ਝੁੱਲ ਕੇ ਵੀ ਸਦਾ ਅਡੋਲ ਤੇ ਬੁਲੰਦ ਰਹੀ ਹੈ। ਇਤਨੀਆਂ ਬੇਨਤੀਆਂ ਕਬੂਲ ਕਰਿਓ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਓ, ਸਹਿਬ ਅਗਾਂਹ ਵਾਸਤੇ ਸਮਰਥ ਪ੍ਰਦਾਨ ਕਰਨ। ਫਿਰ ਕਦੇ ਸਮਾਂ ਬਣਿਆ ਤੇ ਤੁਹਾਡੇ ਕੋਲ ਲੰਮਾ ਸਮਾਂ ਗੁਜ਼ਾਰਨ ਦੀ ਚਾਹਤ ਹੈ, ਗੁਰੂ ਸਾਹਿਬ ਕਿਰਪਾ ਕਰਨ ਇਹੋ ਜਿਹਾ ਕੋਈ ਸਮਾਂ ਬਣੇ ਤੇ ਆਪ ਜੀ ਦਾ ਬਹੁਤ ਦਿਲੋਂ ਧੰਨਵਾਦ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੁੱਚੀ ਸੰਗਤ ਦਾ, ਪ੍ਰਬੰਧਕੀ ਵੀਰਾਂ ਦਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਮੇਰਾ ਤੇ ਖੁੱਲ੍ਹ ਕੇ ਬੋਲਣ ਦੀ ਇੱਥੇ ਆਗਿਆ ਵੀ ਦਿੱਤੀ ਹੈ। ਇਸ ਗੱਲ ਲਈ ਆਪਣਾ ਬਹੁਤ ਮਹਾਨ ਵਿਰਸਾ ਜਿਹਨੂੰ ਜਾਣਨ ਮਾਨਣ ਦੀ ਲੋੜ ਹੈ। ਭੁੱਲ ਚੁੱਕਾਂ ਦੀ ਫਿਰ ਖਿਮਾ, ਅਦਬ ਸਤਿਕਾਰ ਨਾਲ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਿਨ੍ਹਾਂ ਦਾ ਇੱਕ ਆਪਣਾ ਲਹਿਜ਼ਾ ਹੈ ਗੁਰਬਾਣੀ ਨੂੰ ਵਿਖਿਆਨ ਕਰਨ ਦਾ, ਔਰ ਸੰਗਤ ਬਹੁਤ ਪਿਆਰ ਕਰਦੀ ਹੈ। ਆਸ ਹੈ ਕਿ ਦੁਬਾਰਾ ਖੁੱਲ੍ਹਾ ਸਮਾਂ ਗੁਰੂ ਘਰ ਨੂੰ ਇਹ ਦੇਵਣਗੇ ਤੇ ਸੰਗਤਾਂ ਜੋ ਹੈ ਇਹਨਾਂ ਦੀ ਗੁਰਬਾਣੀ ਵਿਚਾਰ ਇਹਨਾਂ ਦੀ ਕਥਾ ਦੇ ਨਾਲ ਹੋਰ ਨਿਹਾਲ ਹੋਏਗੀ। ਸੋ ਸੰਗਤ ਜੀ ਨੂੰ ਬੇਨਤੀ ਹੈ ਕਿ ਕੱਲ 16 ਜੂਨ ਨੂੰ ਗੁਰੂ ਘਰ ਵੱਲੋਂ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਸੋ ਸ਼ਾਮਾਂ ਦੀ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਸੱਜਣਗੇ। ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਆਪ ਜੀਆਂ ਨੇ ਸ਼ਾਮ ਨੂੰ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਨੀ। ਅਤੇ ਇੱਕ ਬੇਨਤੀ ਹੈ ਕਿ ਗੁਰੂ ਘਰ ਵੱਲੋਂ ਜੋ ਖਾਲਸਾ ਸਕੂਲ ਸ਼ੁਰੂ ਕੀਤਾ ਗਿਆ ਹੈ ਉਸ ਦੇ ਵਾਸਤੇ ਬੱਚਿਆਂ ਦੀ ਐਡਮਿਸ਼ਨਸ ਆ ਰਹੀਆਂ ਨੇ ਤੇ ਵਲੰਟੀਅਰ ਟੀਚਰਾਂ ਦੀ ਵੀ ਜ਼ਰੂਰਤ ਹੈ ਕਿ ਜੇ ਕੋਈ ਆਪਣੇ ਐਜ਼ ਏ ਵਲੰਟੀਅਰ ਗੁਰਮੁਖੀ ਟੀਚਰ ਜੋ ਹੈ ਉਹ ਸਰਵਿਸ ਦੇਣਾ ਚਾਹੁੰਦਾ ਤਾਂ ਉਹ ਗੁਰੂ ਘਰ ਵਿਖੇ ਲਾਇਬ੍ਰੇਰੀ ਦੇ ਵਿੱਚ ਆਪਣਾ ਨਾਮ ਲਿਖਾ ਸਕਦਾ ਹੈ। ਬਹੁਤ ਬਹੁਤ ਧੰਨਵਾਦ। ਸੋ ਆਓ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਹੋਵੇਗਾ, ਉਪਰੰਤ ਸਮਾਪਤੀ ਦੀ ਅਰਦਾਸ। ਬੇਨਤੀ ਹੈ ਸਾਰੀ ਸੰਗਤ ਨੂੰ ਕਿ ਇਸੇ ਤਰ੍ਹਾਂ 15-20 ਮਿੰਟ ਵਾਸਤੇ ਗੁਰੂ ਘਰ ਵਿਖੇ ਸੱਜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਾਧ ਸੰਗਤ ਜੀਓ, ਆਪ ਸਰਬ ਸਾਧ ਸੰਗਤ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਅਤੇ ਲਗਨ ਨਾਲ ਮਨਾ ਰਹੇ ਹੋ। ਭਾਈ ਸਾਹਿਬ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਮਹਾਨ ਇਤਿਹਾਸ ਆਪ ਜੀ ਦੇ ਸਾਹਮਣੇ ਰੱਖਿਆ ਹੈ। ਦੁਨੀਆਂ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਐਸੇ ਸ਼ਖਸ ਹੋਏ ਹਨ ਜਿਨ੍ਹਾਂ ਨੇ ਸੱਚ ਦੀ ਰਾਖੀ ਵਾਸਤੇ ਆਪਣਾ ਬਲੀਦਾਨ ਦਿੱਤਾ ਹੈ, ਪਰ ਇੱਕੋ ਇੱਕ ਐਸੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਹੀ ਹਨ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਭਾਣਾ ਮੰਨਦੇ ਹੋਏ, ਮਿੱਠਾ ਕਰਕੇ ਮੰਨਦੇ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਹੈ। ਆਓ 2 ਮਿੰਟ ਦਾ ਸ਼ਬਦ, ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦਾ ਪੜ੍ਹ ਕੀਤਾ ਜਾਵੇਗਾ।
ਵਾਹਿਗੁਰੂ ਵਾਹਿਗੁਰੂ ਤੇਰਾ ਕੀਆ ਬੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ ਤੇਰਾ ਕੀਆ ਬੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ ਹਰ ਨਾਮ ਪਦਾਰਥ ਨਾਨਕ ਮਾਂਗੇ ਹਰ ਨਾਮ ਪਦਾਰਥ ਨਾਨਕ ਮਾਂਗੇ ਤੇਰਾ ਕੀਆ ਬੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ ਹਰ ਨਾਮ ਪਦਾਰਥ ਨਾਨਕ ਮਾਂਗੇ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਸੰਗੀ ਸਾਥੀ ਸਗਲ ਤਰਾਈ ਤੇਰਾ ਕੀਆ ਮੀਠਾ ਲਾਗ ਹਰ ਨਾਮ ਪਦਾਰਥ ਨਾਨਕ ਮਾਂਗੇ ਤੇਰਾ ਕੀਆ ਮੀਠਾ ਲਾਗ ਹਰ ਨਾਮ ਪਦਾਰਥ ਨਾਨਕ ਮਾਂਗੇ 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 ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ Thank you. गुर मेरे संग सदा है नाले सिमर सिमर तिस सदा सवाले गुर मेरे संग सदा है नाले सिमर 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 तिस सदा सुमाले तेरा किया मीठा लाग हर नाम पदार नानक मांगे तेरा किया मीठा लागे हर नाम पदार नानक मांगे हर नाम पदारित हर नाम पदारित नानक मांगे हर नाम पदारित नानक मांगे हर नाम पदारित नानक मांगे तेरा किया मीठा लागे हर नाम पदारित नानक मांगे हर नाम पदारित नानक मांगे हर नाम पदारित नानक मांगे रामकली महला तीजा आनंद को अंकार सतगुर प्रसाद आनंद पिया बेरी माए सतगुरु में पाया सतगुरु ता पाया सहज सेती राग रतन परवार परिया शब्द गावन आईया कह नानक आनंद होवा सतगुरु में पाया
हे मन मेरिया तू सदा रहो हर नाले
हर नाल रहो तू मन मेरे दुख सब सारना
अंगीकारो करे तेरा कार्य सब सुवारना
सबना गलना समरथ स्वामी सो क्यों मनो विसारे
नानक मन मेरे सदा रहो
साचे साहेबा क्या नहीं करते रे
करता तेरे सब किच है जिस दे सो पावे
सदा सिफ सला तेरी नाम मन बसावे
नाम जिनके मन बसिया वाचे शब्द कनेरे
कह नानक सच्चे साहेब क्या नहीं करते रे साचा नाम मेरा आधार साच नाम आधार मेरा दिन भुखा सब गवा कर शांत सुख मन आए बसिया दिन इच्छा सब पुजाया सदा गुरबान किता गुर विटो जिस दिया कह नानक सुनो संतो शब्द तुरो पे आरो साचा नाम मेरा आधारो वाजे
पांच शब्द तितकार सुभागे कर सुभागे शब्द वाजे कला नित कर सारिया
पांच दूत दुवास कीते काल कंटक मारिया
धर्म पाया दूत जन को सीमा हर के लागे
सुख होवा तित कर अनहत बाजे आनंद सुनो बड भागी हो
सगल मनोरथ पूरे
पार ब्रह्म प्रपाया उतरे सगल विसूरे
रोग संताप उतरे सुनी सच्ची वाणी
सांसाजन ते सरसे पूरे गुरते जानी सुनते पुनीत कहते पवित्र ਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਾਪ
ਸੁਖਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਗੁਰਬਾਣੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਵਾਇਆ ਤਿੰਨਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਿਥਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀ ਓਟਿਆਂ ਦੇ ਓਟ ਨੀ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿਖੇ ਹਫ਼ਤਾਵਾਰੀ ਸਜੇ ਦੀਵਾਨ ਵਿੱਚ ਦਾਤਾ ਜੀ ਆਪ ਜੀ ਦੀ ਹਜ਼ੂਰੀ ਵਿਖੇ ਸਜੇ ਹੋਏ ਦੀਵਾਨਾਂ ਵਿੱਚ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਪ ਰਾਮ ਦੇ ਮਹਾਂਵਾਕਾਂ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਪੁਰਬ ਮਨਾਉਂਦੇ ਹੋਇਆਂ ਪਾਤਸ਼ਾਹ ਜੀ ਉਹ ਦਾਤਾ ਜੀ ਆਪ ਜੀ ਦੇ ਸ਼ਹੀਦੀ ਪੁਰਬ ਦੇ ਉਪਲਕਸ਼ ਦੇ ਸੰਬੰਧ ਵੀ ਦਾਤਾ ਜੀ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸ਼ਬਦ ਕੀਰਤਨ ਹੋਏ ਉੱਪਰ ਵਿਚਾਰਾਂ ਹੋਈਆਂ ਪਾਤਸ਼ਾਹ ਜੀ ਉਹ ਇਤਿਹਾਸ ਦੀ ਵਿਚਾਰ ਹੋਈ ਦਾਤਾ ਜੀ ਆਪ ਜੀ ਦੀ ਪਵਿੱਤਰ ਬਾਣੀ ਦਾ ਉਚਾਰਨ ਕਰਦਿਆਂ ਹੋਇਆਂ ਵਿਚਾਰਾਂ ਕਰਦਿਆਂ ਹੋਇਆਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਅਣਜਾਣੇ ਸੇਵਕ ਸਮਕੇ ਖੇਮਾ ਬਖਸ਼ਿਸ਼ ਕਰਨੀ ਅਗਾਂ ਤੁਸ ਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਵਿਚਾਰੀ ਪਵਿੱਤਰ ਬਾਣੀ ਦਾ ਭਾਵ ਸਰਬਸਾ ਸੰਗਤ ਦੇ ਹਿਰਦਿਆਂ ਵਸਾਉਣ ਦੀ ਕਿਰਪਾਲਤਾ ਕਰਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰ ਬਖਸ਼ਿਸ਼ ਕਰੋ, ਸ਼ਹੀਦਾਂ ਦੇ ਸਿਰਤਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀਓ। ਸਰਬਤ ਸਾਧ ਸੰਗਤ ਨੂੰ ਆਪਣੇ ਦੱਸੇ ਹੋਏ ਰਾਹ ਪਿੰਡ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਦਾਤਾ ਜੀ, ਸਰਬ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਆਪਣੇ ਅੰਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨੀ, ਸ਼ੁਭ ਭਾਵਨਾਵਾਂ ਸ਼ੁਭ ਮਨੋਕਾਮਨਾਵਾਂ ਸੰਪੂਰਨ ਕਰਨੀਆਂ ਦਾਤਾ ਜੀਓ। ਜੋ ਜੋ ਮਾਈ ਭਾਈ ਆਪ ਜੀ ਦੀ ਹਜ਼ੂਰੀ ਵਿਖੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਦਾਤਾ ਜੀ, ਸਭਨਾਂ ਦੇ ਨਾਮ ਆਪ ਜਾਣੀ ਜਾਣ ਹੋ, ਸਭਨਾਂ ਦੀਆਂ ਅਰਦਾਸਾਂ ਆਪਣੇ ਦਰ ਪ੍ਰਵਾਨ ਕਰਨੀਆਂ, ਅਰਦਾਸ ਦਰ ਪ੍ਰਵਾਨ ਕਰਨੀ ਜੀ। ਆਪ ਜੀ ਦੀ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੇਗ ਹਾਜ਼ਰ, ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਦੀ ਰਸਨੀ ਲਾਇਕ ਹੋਏ, ਜੋ ਜੀ ਛਕਣ ਸੋ ਆਪ ਜੀ ਦਾ ਹੀ ਪਵਿੱਤਰ ਨਾਮ ਜਪਣ ਜੀ, ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਪਵਿੱਤਰ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭੇ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਕੀਰ, ਖੁਆਰ ਹੋਏ ਸਭ ਮਿਲਾਂਗੇ, ਰਾਜ ਕਰੇਗਾ ਖਾਲਸਾ ਕੀਰ, ਖੁਆਰ ਹੋਏ ਸਭ ਮਿਲਾਂਗੇ, ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਆ, ਧੰਨ ਵਾਹਿਗੁਰੂ ਸਾਹਿਬ ਜੀਓ, ਸੋ ਕਹੋ ਟਲ ਗੁਰ ਸੇਵੀਆ, ਅਹਨ ਸੋ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ, ਨੂਰ ਅਰਸ ਕੁਰਸੋ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਵਾਹਿਗੁਰੂ ਸਾਹਿਬ ਜੀਓ, ਸੋਰਠ ਮਹਲਾ ਪੰਜਵਾਂ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਆਪ ਜੀ ਸਾਹਿਬਾਂ ਦੀ ਪਵਿੱਤਰ ਨਿੱਘੀ ਗੋਦ ਦੀ ਹਾਜ਼ਰੀ ਦਾ ਆਨੰਦ ਮਾਣ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਜੋੜ ਮੇਲਾ, ਸ਼ਹੀਦੀ ਗੁਰਪੁਰਬ ਜੋ ਹੈ ਉਹ ਸਾਰੀ ਲੋਕਾਈ ਵੱਲੋਂ, ਸਾਰੀ ਸੰਸਾਰ ਵੱਲੋਂ ਬੜੀ ਨਿੱਘੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਜਿਸ ਦਾ ਇੱਕੋ ਹੀ ਇੱਕੋ ਮੰਤਵ ਨਿਕਲਦਾ ਹੈ, ਮਾਨਵਤਾ ਦਾ ਸੁਨੇਹਾ ਦੇਣਾ ਸਾਰੀ ਦੁਨੀਆਂ ਨੂੰ, ਸਾਰੇ ਸੰਸਾਰ ਨੂੰ। ਸੋ ਮਹਾਰਾਜ ਬਖਸ਼ਿਸ਼ ਕਰਨ, ਬਖਸ਼ੇ ਹੋਏ ਹੁਕਮਨਾਮਿਆਂ 'ਤੇ ਚੱਲਣ ਦਾ ਬਲ ਬਖਸ਼ਣ ਅਤੇ ਤੇਰਾ ਕੀਆ ਮਿੱਠਾ ਲਾਗੈ ਹਰਨਾਮ ਪਦਾਰਥ ਨਾਨਕ ਮੰਗੈ ਦੇ ਮਹਾਂਵਾਕਾਂ ਅਨੁਸਾਰ ਸਾਨੂੰ ਜ਼ਿੰਦਗੀ ਦਾ ਹਰ ਖੁਸ਼ੀ ਹਰ ਗਮੀ ਦੇ ਵਿੱਚ ਆਪਣਾ ਹੀ ਦੁਆਰ ਦੱਸ ਕੇ ਆਪਣੇ ਹੀ ਦੱਸੇ ਹੋਏ ਮਾਰਗ ਦਾ ਚੱਲਣ ਦਾ ਬਲ ਬਖਸ਼ਣ। ਸੋ ਹਫ਼ਤਾਵਾਰੀ ਦੀਵਾਨਾਂ ਦੀ ਇੱਥੇ ਸਮਾਪਤੀ ਹੈ। ਸਰਬੱਤ ਆਈ ਹੋਈ ਮਾਈ ਭਾਈ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਹਨ, ਸਾਰੀਆਂ ਸੰਗਤਾਂ ਨੇ ਲੰਗਰ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਾਲ ਸੁਖ ਸਾਗਰ ਸਰਬ ਕਟਾਂ ਭਰ ਦੇਖਤ ਸੁਨਤ ਸਦਾ ਹੈ ਸੰਗ ਮੈਂ ਮੂਰਖ ਜਾਣਿਆ ਦੂਰੀ ਰੇ ਮੈਂ ਮੂਰਖ ਜੇ ਹੋ
ਸੁਖ ਮਾਤ ਹੈ ਉਠ ਪਰਾਦੀ ਤਰਿਆਰੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਔਗਣ ਹਮਾਰੇ ਦਇਆ ਕਰੋ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਮੈਂ ਮੂਰਖ ਕੀਤੇ ਸੁਖ ਬਾਤ ਹੈ ਕੋਟ ਪਰਾਦੀ ਤਰਿਹਾਰੇ
ਕੋਟ ਪਰਾਦੀ ਤਰਿਹਾਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਥਾਈ ਮਾਇਆ ਮੋਹ ਭਰਮ ਭੈ ਭੂਲੇ ਸੁਤ ਦਰ ਸੋਪੇ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾ
ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਹਾਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸਫੀਰ ਦਰ ਬਾਤ ਨ ਪਰਿਹਾਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸਫੀਰ ਕਰ ਵਾਸ ਨ ਪਰਿਆ ਸਫੀਰ ਕਰ ਵਾਸ ਨ ਪਰਿਆ ਰੇ ਕਰੋ ਬੇਨਤੀ ਸਤਿਗੁਰ ਆਪਣੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਹੋ ਪਦੇ ਸੋਰੇ ਮੈਂ ਮੂਰਖ ਦੇ ਹੋ ਪਦੇ ਸੋਰੇ ਕਰੋ ਬੇਨਤੀ ਸਤਿਗੁਰ ਆਪਣੇ ਕਰੋ ਬੇਨਤੀ ਸਤਿਗੁਰ ਆਪਣੇ ਵਾਹਿਗੁਰੂ
ਗੁਰੂ ਨਾਨਕ ਸਾਹਿਬ ਨੇ ਇਸ ਨੂੰ ਆਪਣੀ ਬੁੱਕਲ ਵਿਚ ਲੈ ਕੇ ਜਿਉਣ ਅਤੇ ਮਰਨ ਦਾ ਭੇਦ ਸਿਖਾਇਆ ਖਾਲਸਾ ਦਸ ਗੁਰੂ ਸਾਹਿਬਾਨ ਦੀ ਗੋਦ ਵਿਚ ਖੇਡਿਆ ਸੰਗਤ ਵਿਚ ਵਿਚਰ ਕੇ ਸੇਵਾ ਤੇ ਸਿਮਰਨ ਇਸ ਦਾ ਜੀਵਨ ਆਧਾਰ ਬਣ ਗਿਆ
तुरते को तुरदा मिले देख सब को हसे ऐसी दशा हमारी ऐसी दशा सिद्ध करता ले सब कृपा तुम्हारी दशा सिद्ध करताले सब कृपा तुम्हारी सब कृपा तुम्हारी सब कृपा तुम्हारी सगल जी शरणागति प्रभ पूरन काम सकल जी शरणागति प्रभ पूरन काम तू जानत मैं किछ नहीं जानत मैं किछ नहीं पाप खंडन रा सगल जी शरणागति प्रभ पूरन काम सगल जी शरणागति प्रभ पूरन काम
शरणागति
प्रभ पूरन काम
ਆਨੰਦਮਈ ਸਫਲਤਾ ਪ੍ਰਦਾਨ ਕਰ ਸਕਦੀ ਹੈ। ਇਸ ਵਿਚਾਰ ਨੂੰ ਸਪਸ਼ਟ ਕਰਨ ਲਈ ਗੁਰੂ ਦੇਵ ਮਨੁੱਖੀ ਬਿਰਤੀ ਦਾ ਇੱਕ ਮਹੱਤਵਪੂਰਨ ਸੱਚ ਸਾਡੇ ਸਨਮੁਖ ਪ੍ਰਗਟ ਕਰਦੇ ਹਨ। ਉਹ ਸੱਚ ਇਹ ਹੈ ਕਿ ਇਸ ਸੰਸਾਰ ਵਿੱਚ ਹਰੇਕ ਪ੍ਰਾਣੀ ਉਸੇ ਪ੍ਰਾਣੀ ਵੱਲ ਆਕਰਸ਼ਿਤ ਹੁੰਦਾ ਹੈ ਜਿਸ ਦੇ ਨਾਲ ਉਸਦਾ ਸੁਭਾਅ ਮੇਲ ਖਾਂਦਾ ਹੋਵੇ। ਜੀਵਨ ਦੀ ਇਹ ਵੀ ਇੱਕ ਅਟਲ ਸੱਚਾਈ ਹੈ ਕਿ ਆਪਣੇ ਵਰਗੀ ਬਿਰਤੀ ਵਾਲਿਆਂ ਨਾਲ ਸੰਬੰਧ ਬਣਾ ਕੇ ਹੀ ਹਰ ਕੋਈ ਪ੍ਰਸੰਨ ਰਹਿ ਸਕਦਾ ਹੈ। ਮਾੜੀ ਬਿਰਤੀ ਵਾਲੇ ਮਾੜਿਆਂ ਦੇ ਸੰਗ ਸਾਥ ਵਿੱਚ ਹੀ ਸੰਤੁਸ਼ਟ ਹੋਣਗੇ ਅਤੇ ਚੰਗਿਆਂ ਬੰਦਿਆਂ ਨੂੰ ਚੰਗਿਆਂ ਦੀ ਸੰਗਤ ਹੀ ਖੁਸ਼ੀ ਦੇਵੇਗੀ। ਗੁਰਬਾਣੀ ਵਿੱਚ ਇਸ ਸੱਚ ਨੂੰ ਬੜੇ ਢੰਗਾਂ ਨਾਲ ਸਮਝਾਇਆ ਗਿਆ। ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਹਨ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੈ, ਜੇ ਕੋ ਬੋਲੈ ਸੱਚ ਕੂੜਾ ਜਲ ਜਾਵੈ, ਕੂੜਿਆਰੀ ਰੱਜੈ ਕੂੜ ਜਿਉਂ ਵਿਸ਼ਟਾ ਕਾਗ ਖਾਵੈ। ਅਰਥਾਤ ਜਿਨ੍ਹਾਂ ਦੇ ਹਿਰਦੇ ਵਿੱਚ ਝੂਠ ਵਰਤਦਾ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਜੇ ਕੋਈ ਮਨੁੱਖ ਸੱਚ ਬੋਲੇ ਤਾਂ ਝੂਠੇ ਸੁਭਾਅ ਵਾਲਾ ਮਨੁੱਖ ਸੜ ਵੱਲ ਜਾਂਦਾ। ਝੂਠ ਦਾ ਵਪਾਰੀ ਝੂਠ ਵਾਲੇ ਵਾਤਾਵਰਣ ਵਿੱਚ ਹੀ ਪ੍ਰਸੰਨ ਹੁੰਦਾ, ਜਿਵੇਂ ਕਾਂ ਨੂੰ ਗੰਦਗੀ ਖਾ ਕੇ ਸੰਤੁਸ਼ਟੀ ਮਿਲਦੀ ਹੈ। ਇਸੇ ਸੱਚ ਦੀ ਵਿਆਖਿਆ ਕਰਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪੰਨਾ 788 ਉੱਤੇ ਸੋਹੀ ਕੀ ਵਾਰ ਨਾਲ ਦਰਜ ਸਲੋਕ ਵਿੱਚ ਫਰਮਾਉਂਦੇ ਹਨ, ਤੁਰਦੇ ਕਹੋ ਤੁਰਦਾ ਮਿਲੈ, ਉੱਡਤੇ ਕਹੋ ਉੱਡਤਾ, ਜੀਵਤੇ ਕਹੋ ਜੀਵਤਾ ਮਿਲੈ, ਮੂਏ ਕਹੋ ਮੂਆ, ਨਾਨਕ ਸੋ ਸਾਲਾ ਹੀ ਹੈ ਜਿਨ ਕਾਰਨ ਕੀਆ। ਹਜ਼ੂਰ ਇਹ ਸੱਚਾਈ ਸਾਡੇ ਧਿਆਨ ਵਿੱਚ ਲਿਆਉਂਦੇ ਹਨ ਕਿ ਤੁਰਨ ਵਾਲਾ ਹਰੇਕ ਪ੍ਰਾਣੀ ਤੁਰਨ ਵਾਲੇ ਨਾਲ ਹੀ ਮੇਲ ਮਿਲਾਪ ਬਣਾਉਂਦਾ ਹੈ ਅਤੇ ਉੱਡਣ ਵਾਲਾ ਪੰਛੀ ਉੱਡਣ ਵਾਲੇ ਨਾਲ ਮਿਲ ਕੇ ਹੀ ਸੰਤੁਸ਼ਟ ਹੁੰਦਾ ਹੈ। ਜ਼ਿੰਦਾ ਦਿਲ ਮਨੁੱਖ ਜ਼ਿੰਦਾ ਦਿਲ ਵਾਲੇ ਉਤਸ਼ਾਹੀ ਮਨੁੱਖਾਂ ਨਾਲ ਮੇਲ ਬਣਾ ਕੇ ਹੀ ਪ੍ਰਸੰਨ ਹੁੰਦੇ ਹਨ ਅਤੇ ਢਹਿੰਦੀ ਕਲਾ ਦੀ ਅਵਸਥਾ ਵਾਲੇ ਮੁਰਦਾ ਦਿਲ ਲੋਕ ਮੁਰਦਾ ਬਿਰਤੀ ਵਾਲਿਆਂ ਨਾਲ ਵਿਚਰ ਕੇ ਹੀ ਖੁਸ਼ੀ ਮਹਿਸੂਸ ਕਰਦੇ ਹਨ। ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਣੇ ਉਲਟ ਸੁਭਾਅ ਵਾਲਿਆਂ ਨਾਲ ਸੰਬੰਧ ਬਣਾ ਕੇ ਸੰਤੁਸ਼ਟੀ ਨਹੀਂ ਮਿਲ ਸਕਦੀ। ਗੁਰੂ ਅੰਗਦ ਸਾਹਿਬ ਇਸੇ ਸੱਚ ਦੀ ਰੌਸ਼ਨੀ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਭਾਈ ਇਸ ਵਿਚਾਰ ਨੂੰ ਧਿਆਨ ਵਿੱਚ ਲਿਆਓ, ਜੇ ਤੁਸੀਂ ਸਦਾ ਲਈ ਆਨੰਦਮਈ ਅਵਸਥਾ ਵਿੱਚ ਵਿਚਰਨਾ ਚਾਹੁੰਦੇ ਹੋ ਤਾਂ ਉਸ ਨਾਲ ਸੰਬੰਧ ਬਣਾਓ ਜੋ ਸਦੀਵੀ ਆਨੰਦ ਦਾ ਸੋਮਾ ਹੈ, ਜੋ ਤੁਹਾਡੇ ਸਾਰਿਆਂ ਦਾ ਮੂਲ ਹੈ, ਤੁਹਾਡੇ ਸਾਰਿਆਂ ਦੇ ਜੀਵਨ ਦਾ ਆਸਰਾ ਹੈ। ਇਹ ਹੋਰ ਕੋਈ ਨਹੀਂ, ਉਹ ਸੱਚ ਦਾ ਆਨੰਦ ਪਰਮ ਪਿਤਾ ਪਰਮਾਤਮਾ ਹੀ ਹੈ। ਸੋ ਗੁਰੂ ਅੰਗਦ ਸਾਹਿਬ ਸਾਨੂੰ ਐਸੀ ਆਨੰਦਮਈ ਅਵਸਥਾ ਪ੍ਰਾਪਤ ਕਰਨ ਲਈ ਉਪਦੇਸ਼ ਕਰਦੇ ਹਨ ਕਿ ਸਾਡੀ ਜੀਵਨ ਰਚਨਾ ਦਾ ਤਾਂ ਕਰਤਾ ਹੀ ਵਾਹਿਗੁਰੂ ਆਪ ਹੈ, ਇਸ ਕਰਕੇ ਉਸੇ ਦਾ ਗੁਣਗਾਨ ਕਰਦਿਆਂ ਅਸੀਂ ਆਨੰਦਿਤ ਹੋ ਸਕਦੇ ਹਾਂ। ਪ੍ਰਭੂ ਦੀ ਬੰਦਗੀ ਦੀ ਇਸ ਮਹਿਮਾ ਨੂੰ ਹੋਰ ਸਪਸ਼ਟ ਕਰਦੇ ਹੋਏ ਦੂਸਰੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਹਨ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ, ਨਾਨਕ ਕਾਕਾ ਦਾਸ ਹੈ ਸੋਈ ਨਿਰੰਜਨ ਦਿਓ। ਪੁਰਾਤਨ ਵਿਦਵਾਨਾਂ ਨੇ ਆਪਣੇ ਆਪਣੇ ਧਰਮ ਸ਼ਾਸਤਰਾਂ ਦੇ ਮੁਤਾਬਕ ਮਨੁੱਖੀ ਜੀਵਨ ਦੇ ਧਰਮ ਕਮਾਉਣ ਸੰਬੰਧੀ ਜੋ ਵਿਚਾਰ ਦਿੱਤੇ ਹਨ, ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਵੱਖ ਵੱਖ ਰੂਪਾਂ ਵਿੱਚ ਪੇਸ਼ ਕੀਤੇ ਗਏ ਹਨ। ਉਹਨਾਂ ਅਨੁਸਾਰ ਯੋਗੀਆਂ ਦਾ ਧਰਮ ਮਾਰਗ ਪ੍ਰਾਣਾਯਾਮ ਰਾਹੀਂ ਜੀਵਨ ਦਾ ਗਿਆਨ ਦ੍ਰਿੜ ਕਰਨਾ ਹੈ। ਬ੍ਰਾਹਮਣਾਂ ਲਈ ਜੋ ਧਰਮ ਦੱਸਿਆ ਗਿਆ ਹੈ ਉਹ ਵੇਦ ਸ਼ਾਸਤਰ ਆਦਿ ਧਰਮ ਗ੍ਰੰਥਾਂ ਦਾ ਪਠਨ ਪਾਠਨ ਹੈ। ਖੱਤਰੀ ਕਹੇ ਜਾਣ ਵਾਲਿਆਂ ਦਾ ਧਰਮ ਸੂਰਬੀਰਤਾ ਦੇ ਜੌਹਰ ਦਿਖਾਉਣੇ ਅਤੇ ਸ਼ੂਦਰ ਕਹੇ ਜਾਣ ਵਾਲਿਆਂ ਦਾ ਧਰਮ ਦੂਜਿਆਂ ਦੀ ਟਹਿਲ ਸੇਵਾ ਕਰਨਾ ਹੈ। ਸਤਿਗੁਰੂ ਵਚਨ ਕਰਦੇ ਹਨ ਕਿ ਧਰਮ ਦੀ ਇਹ ਵਿਆਖਿਆ ਤਾਂ ਮਨੁੱਖੀ ਬੁੱਧੀ ਦੀ ਸੰਸਾਰਕ ਵਿਚਾਰ ਹੈ, ਪਰ ਜੇ ਕੋਈ ਮਨੁੱਖ ਅਧਿਆਤਮਿਕ ਚੇਤਨਾ ਦੇ ਪੱਧਰ ਤੇ ਜਾ ਕੇ ਜੀਵਨ ਦੇ ਮਕਸਦ ਜਾਂ ਮਨੁੱਖੀ ਜੀਵਨ ਦੇ ਧਰਮ ਦੀ ਅਸਲੀਅਤ ਨੂੰ ਜਾਣ ਲਵੇ ਤਾਂ ਉਸ ਨੂੰ ਸਪਸ਼ਟ ਹੋਵੇਗਾ ਕਿ ਸੰਸਾਰ ਦੇ ਮਨੁੱਖਾਂ ਦਾ ਧਰਮ ਵੱਖਰਾ ਵੱਖਰਾ ਨਹੀਂ ਹੈ, ਬਲਕਿ ਸਾਰੇ ਸਮਿਆਂ ਵਿੱਚ ਸਾਰੇ ਸੰਸਾਰ ਦੇ ਮਨੁੱਖਾਂ ਲਈ ਇੱਕੋ ਹੀ ਹੈ ਕਿ ਉਹ ਧਰਮ ਹੈ ਪਰਮ ਪਿਤਾ ਪਰਮਾਤਮਾ ਦੀ ਭਜਨ ਬੰਦਗੀ। ਅਰਥਾਤ ਵਾਹਿਗੁਰੂ ਜੀ ਦੀ ਪਿਆਰ ਯਾਦ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨਾ। ਸੱਚੇ ਪਾਤਸ਼ਾਹ ਐਲਾਨ ਕਰਦੇ ਹਨ ਕਿ ਮਨੁੱਖੀ ਧਰਮ ਦੇ ਇਸ ਭੇਦ ਨੂੰ ਸਮਝਣ ਵਾਲੇ ਵਿਅਕਤੀ ਦਾ ਮੈਂ ਦਾਸ ਕਹਾਉਂਦਾ ਹਾਂ, ਕਿਉਂਕਿ ਪ੍ਰਭੂ ਸਿਮਰਨ ਦੀ ਉੱਤਮ ਕਾਲ ਘਾਲਣ ਵਾਲਾ ਆਖਿਰਕਾਰ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਗੁਰੂ ਅੰਗਦ ਸਾਹਿਬ ਨੇ ਪ੍ਰਭੂ ਸਿਮਰਨ ਦੀ ਇਤਨੀ ਮਹਿਮਾ ਬਿਆਨ ਕਰਦਿਆਂ ਸਾਨੂੰ ਇਸ ਪੱਖੋਂ ਸੁਚੇਤ ਵੀ ਕੀਤਾ ਹੈ ਕਿ ਜੇ ਤੁਸੀਂ ਇਸ ਭਜਨ ਬੰਦਗੀ ਤੋਂ ਵਿਹੂਣਾ ਜੀਵਨ ਬਸਰ ਕਰੋਗੇ ਤਾਂ ਐਸਾ ਜੀਵਨ ਨਿਸਫਲ ਹੀ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 148 ਉੱਤੇ ਮਾਝ ਕੀ ਵਾਰ ਨਾਲ ਦਰਜ ਸਲੋਕ ਵਿੱਚ ਦੂਸਰੇ ਸਤਿਗੁਰੂ ਫੁਰਮਾਨ ਕਰਦੇ ਹਨ, ਨੇ ਫਲੰਗ ਤਸ ਜਨਮਸ ਜਾਵਤ ਬ੍ਰਹਮਣਾ ਬਿੰਦ ਤੇ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰ੍ਹਾਂ ਕੇ ਕਰਨ ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਅਰਥਾਤ ਜਦੋਂ ਤੱਕ ਮਨੁੱਖ ਵਾਹਿਗੁਰੂ ਦੀ ਹਸਤੀ ਦੀ ਮਹਿਮਾ ਨੂੰ ਜਾਣ ਨਹੀਂ ਲੈਂਦਾ ਉਦੋਂ ਤੱਕ ਉਸਦਾ ਜੀਵਨ ਵਿਅਰਥ ਹੀ ਹੈ। ਬਹੁਤ ਜੀਵ ਐਸੇ ਹਨ ਜੋ ਪ੍ਰਭੂ ਕਿਰਪਾ ਨਾਲ ਸੰਸਾਰ ਦੇ ਵਿਕਾਰਾਂ ਰੂਪੀ ਸਮੁੰਦਰ ਤੋਂ ਤਰ ਜਾਂਦੇ ਹਨ, ਕਿਉਂਕਿ ਸਤਿਗੁਰੂ ਦੀ ਅਗਵਾਈ ਵਿੱਚ ਜੀਵਨ ਬਸਰ ਕਰਦਿਆਂ ਉਹਨਾਂ ਦੇ ਮਨ ਵਿੱਚ ਰੱਬੀ ਗੁਣਾਂ ਦਾ ਗਿਆਨ ਦ੍ਰਿੜ ਹੁੰਦਾ ਹੈ। ਫਿਰ ਇਸ ਗਿਆਨ ਵਿੱਚੋਂ ਪ੍ਰਭੂ ਜੀ ਨਾਲ ਲਗਾਓ ਪੈਦਾ ਹੋ ਜਾਂਦਾ ਹੈ। ਇਸੇ ਲਈ ਗੁਰੂ ਸਾਹਿਬ ਉਪਦੇਸ਼ ਕਰਦੇ ਹਨ, ਐਸਾ ਗੁਣੀ ਨਿਦਾਨ ਵਾਹਿਗੁਰੂ ਜਿਸ ਦੇ ਵਸ ਵਿੱਚ ਸਾਰੇ ਜਗਤ ਦੀ ਰਚਨਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਕੁਝ ਕਰਨ ਦੇ ਸਮਰੱਥ ਹੈ, ਜਿਸ ਨੇ ਸਾਰੇ ਬ੍ਰਹਿਮੰਡ ਵਿੱਚ ਆਪਣੀ ਸ਼ਕਤੀ ਟਿਕਾਈ ਹੋਈ ਹੈ, ਉਸੇ ਦਾ ਧਿਆਨ ਧਰਿਆ ਕਰੋ। ਗੁਰਬਾਣੀ ਵਿੱਚ ਵਾਰ ਵਾਰ ਇਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਜੇ ਤੁਸੀਂ ਆਪਣੇ ਜੀਵਨ ਨੂੰ ਸੁਖ ਸ਼ਾਂਤੀ ਅਤੇ ਸਹਿਜ ਵਿੱਚ ਬਿਤਾਉਣਾ ਚਾਹੁੰਦੇ ਹੋ ਤਾਂ ਸਰਵ ਸ਼ਕਤੀਮਾਨ ਅਤੇ ਸਰਵ ਵਿਆਪਕ ਵਾਹਿਗੁਰੂ ਦੀ ਸਿਫਤ ਸਲਾਹ ਉੱਤੇ ਆਪਣਾ ਧਿਆਨ ਇਕਾਗਰ ਕਰਨ ਦੀ ਜਾਚ ਸਿੱਖੋ। ਦਰਅਸਲ ਰੱਬੀ ਸਿਮਰਨ ਦੋ ਤਰੀਕਿਆਂ ਨਾਲ ਮਨੁੱਖੀ ਜ਼ਿੰਦਗੀ 'ਤੇ ਅਸਰ ਪਾਉਂਦਾ ਹੈ। ਬੰਦਗੀ ਵੱਲ ਰੁਚਿਤ ਹੋਇਆ ਜੀਵਨ ਨਾ ਕੇਵਲ ਚੰਗੇ ਕਰਮਾਂ ਵੱਲ ਲੱਗਿਆ ਰਹਿੰਦਾ ਹੈ, ਬਲਕਿ ਮਾੜੇ ਵਿਚਾਰਾਂ ਅਤੇ ਮਾੜੇ ਕਰਮਾਂ ਤੋਂ ਵੀ ਬਚਿਆ ਰਹਿੰਦਾ ਹੈ। ਸਿਮਰਨ ਜੀਵਨ ਵਿੱਚ ਸੰਜਮ ਅਤੇ ਸੰਤੁਸ਼ਟੀ ਪੈਦਾ ਕਰਦਾ ਹੈ, ਜਿਸ ਵਿੱਚੋਂ ਸ਼ੁਕਰਾਨੇ ਦੀ ਅਵਸਥਾ ਬਣਦੀ ਹੈ। ਪਰ ਸਿਮਰਨ ਤੋਂ ਸੱਖਣਾ ਮਨੁੱਖ ਆਪਣੀਆਂ ਇੱਛਾਵਾਂ ਅਤੇ ਗਰਜ਼ਾਂ ਨੂੰ ਕਾਬੂ ਵਿੱਚ ਨਹੀਂ ਰੱਖ ਸਕਦਾ। ਇਸ ਬੇਸੰਜਮੇਪਣ ਕਰਕੇ ਹੀ ਮਨੁੱਖ ਨੂੰ ਆਪਣੀ ਦੇਖਣ ਸ਼ਕਤੀ, ਸੁਣਨ ਸ਼ਕਤੀ, ਬੋਲਣ ਸ਼ਕਤੀ ਜਾਂ ਕੁਝ ਕਰ ਸਕਣ ਦੀ ਸ਼ਕਤੀ ਦੀ ਸਹੀ ਵਰਤੋਂ ਨਹੀਂ ਕਰਨੀ ਆਉਂਦੀ। ਇਹਨਾਂ ਸ਼ਕਤੀਆਂ ਦੀ ਗਲਤ ਵਰਤੋਂ ਕਰਕੇ ਹੀ ਜੀਵਨ ਵਿੱਚ ਤ੍ਰਿਪਤੀ ਦੀ ਬਜਾਏ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ। ਅਤੇ ਗੁਰੂ ਸਾਹਿਬ ਦੱਸਦੇ ਹਨ ਕਿ ਤ੍ਰਿਸ਼ਨਾ ਤਾਂ ਉਸ ਅੱਗ ਵਾਂਗ ਹੈ ਜਿਸ ਵਿੱਚ ਜਿਤਨਾ ਮਰਜ਼ੀ ਬਾਲਣ ਪਾਈ ਜਾਓ ਉਹ ਕਦੇ ਵੀ ਬੁੱਝਦੀ ਨਹੀਂ, ਬਲਕਿ ਹੋਰ ਪ੍ਰਚੰਡ ਹੋਈ ਜਾਂਦੀ ਹੈ। ਇਸੇ ਤਰ੍ਹਾਂ ਬੰਦਗੀ ਵਿਹੂਣੇ ਮਨੁੱਖ ਸੰਸਾਰਕ ਚਸਕਿਆਂ ਦੀ ਮਾਰ ਹੇਠ ਆ ਕੇ ਕਦੀ ਤ੍ਰਿਪਤ ਨਹੀਂ ਹੋ ਸਕਦੇ। ਦੁਨਿਆਵੀ ਸੁੱਖਾਂ ਤੋਂ ਥੋੜ੍ਹੇ ਹੋਏ ਮਨੁੱਖ ਤਾਂ ਕੀ, ਵੱਡੇ ਵੱਡੇ ਅਮੀਰ ਜ਼ਾਦਿਆਂ ਦੀ ਜ਼ਿੰਦਗੀ ਵੀ ਇਸ ਤ੍ਰਿਸ਼ਨਾ ਕਰਕੇ ਭਟਕਣਾ ਵਿੱਚ ਹੀ ਗੁਜ਼ਰਦੀ ਹੈ। ਗੁਰੂ ਅਰਜਨ ਪਾਤਸ਼ਾਹ ਹਜ਼ੂਰ ਦਾ ਬੜਾ ਪ੍ਰਸਿੱਧ ਫੁਰਮਾਨ ਹੈ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਦਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ। ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਇਸ ਤ੍ਰਿਸ਼ਨਾਲੂ ਬਿਰਤੀ ਕਾਰਨ ਮਨੁੱਖਾਂ ਨੂੰ ਆਪਣੇ ਚੰਗੇ ਮੰਦੇ ਦੀ ਸੋਝੀ ਹੀ ਨਹੀਂ ਰਹਿੰਦੀ। ਮਨੁੱਖ ਆਪਣੇ ਆਸ ਪਾਸ ਬਹੁਤ ਕੁਝ ਅਣਸੁਖਾਵਾਂ ਵਾਪਰਦਾ ਦੇਖਦਾ ਹੈ, ਪਰ ਫਿਰ ਵੀ ਇਸ ਬਿਰਤੀ ਦੀ ਮਾਰ ਹੇਠ ਹੋਣ ਕਰਕੇ ਸੁਚੇਤ ਨਹੀਂ ਹੁੰਦਾ, ਬਲਕਿ ਆਪਣੀਆਂ ਨਾ ਸਮਝੀਆਂ ਵਿੱਚ ਵਾਧਾ ਕਰਦਾ ਰਹਿੰਦਾ। ਗੁਰੂ ਅਰਜਨ ਪਾਤਸ਼ਾਹ ਹਜ਼ੂਰ ਦਾ ਗੁਰਬਾਣੀ ਵਿੱਚ ਅਦਭੁਤ ਬਚਨ ਹੈ, ਅਗਲੇ ਮੂਹੇ ਸੀ ਪਾਛੈ ਪਰੇ, ਜੋ ਉਭਰੇ ਸੋ ਬੰਦ ਲੱਕ ਖਰੇ, ਹਉ ਬੰਧੋ ਹਉ ਸਾਧੋ ਬੈਰ, ਅਮਰੀ ਭੂਮ ਕੌਣ ਘਾਲੈ ਪੈਰ। ਭਾਵ ਜਿਹੜੇ ਆਪਣੇ ਵੱਡੇ ਵਡੇਰੇ ਮਰ ਜਾਂਦੇ ਹਨ, ਉਹਨਾਂ ਬਾਰੇ ਜਿਉਂਦੇ ਕਹਾਉਣ ਵਾਲੇ ਮਨੁੱਖ ਇਹ ਭੁੱਲ ਜਾਂਦੇ ਨੇ ਕਿ ਉਹ ਅਨੇਕਾਂ ਯਤਨਾਂ ਨਾਲ ਕਮਾਈ ਹੋਈ ਮਾਇਆ ਇੱਥੇ ਹੀ ਛੱਡ ਗਏ। ਜਿਹੜੇ ਜਿਉਂਦੇ ਬਚੇ ਉਹ ਉਸੇ ਮਾਇਆ ਨੂੰ ਹੋਰ ਇਕੱਠੀ ਕਰਨ ਲਈ ਲੱਕ ਬੰਨ ਕੇ ਖਲੋ ਜਾਂਦੇ ਹਨ। ਜਿਸ ਧੰਦੇ ਵਿੱਚ ਉਹ ਮਰ ਚੁੱਕੇ ਫਸੇ ਹੋਏ ਸਨ, ਉਹਨਾਂ ਤੋਂ ਦੁੱਗਣੀ ਮਾਇਆ ਦੀ ਪਕੜ ਉਹ ਜਿਉਂਦੇ ਮਨੁੱਖ ਆਪਣੇ ਮਨ ਵਿੱਚ ਬਣਾ ਲੈਂਦੇ ਹਨ। ਮਨੁੱਖੀ ਜੀਵਨ ਦੇ ਇਸ ਕੌੜੇ ਸੱਚ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 147 ਉੱਤੇ ਮਾਝ ਕੀ ਵਾਰ ਨਾਲ ਦਰਜ ਸਲੋਕ ਵਿੱਚ ਬਿਆਨ ਕੀਤਾ। ਸਾਹਿਬ ਫਰਮਾਉਂਦੇ ਹਨ, ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ। ਭਾਵ ਮਨੁੱਖ ਦਾ ਮੂੰਹ ਵਿਸ਼ਿਆਂ ਵਿਕਾਰਾਂ ਜਾਂ ਪਰਾਈ ਨਿੰਦਿਆ ਦੀਆਂ ਗੱਲਾਂ ਕਰ ਕਰਕੇ ਨਹੀਂ ਥੱਕਦਾ, ਕੰਨ ਐਸੀਆਂ ਗੱਲਾਂ ਸੁਣ ਸੁਣ ਕੇ ਨਹੀਂ ਰੱਜਦੇ, ਅੱਖਾਂ ਸੰਸਾਰਕ ਰੂਪ ਰੰਗ ਅਤੇ ਤਮਾਸ਼ਿਆਂ ਨੂੰ ਦੇਖ ਕੇ ਕਦੀ ਤ੍ਰਿਪਤ ਨਹੀਂ ਹੁੰਦੀਆਂ। ਮਨੁੱਖ ਦੀਆਂ ਸਾਰੀਆਂ ਕਰਮ ਇੰਦਰੀਆਂ ਜਾਂ ਗਿਆਨ ਇੰਦਰੀਆਂ ਆਪੋ ਆਪਣੇ ਚਸਕੇ ਵਿੱਚ ਪਈਆਂ ਹੋਈਆਂ ਹਨ। ਕਿਸੇ ਵੀ ਸੰਸਾਰਕ ਢੰਗ ਨਾਲ ਇਹਨਾਂ ਦੇ ਰਜੇਵੇਂ ਦੀ ਆਖਰੀ ਸੀਮਾ ਨਹੀਂ ਆਉਂਦੀ। ਗੱਲੀ ਬਾਤੀ ਸਮਝਾਇਆ ਵੀ ਇਹਨਾਂ ਦੀ ਭੁੱਖ ਨਹੀਂ ਮਿਟਦੀ। ਗੁਰੂਦੇਵ ਫਰਮਾਉਂਦੇ ਹਨ ਕਿ ਭਾਈ, ਇਹਨਾਂ ਇੰਦਰੀਆਂ ਦੇ ਬੇਸੰਜਮੇਪਣ ਦੀ ਮਾਰ ਹੇਠ ਆਇਆ ਹੋਇਆ ਮਨੁੱਖ ਕੇਵਲ ਇੱਕੋ ਢੰਗ ਨਾਲ ਤ੍ਰਿਪਤ ਹੋ ਸਕਦਾ, ਜੇ ਕਿਤੇ ਉਸਨੂੰ ਪਰਮ ਪਿਤਾ ਪ੍ਰਭੂ ਜੀ ਦਾ ਗੁਣਗਾਨ ਕਰਦਿਆਂ ਗੁਣੀ ਨਿਧਾਨ ਵਿੱਚ ਲਿਵਲੀਨ ਹੋਣਾ ਆ ਜਾਏ। ਮਨੁੱਖੀ ਜੀਵਨ ਦੀ ਇਸ ਤਰਸਯੋਗ ਹਾਲਤ ਨੂੰ ਆਨੰਦਮਈ ਅਵਸਥਾ ਵਿੱਚ ਬਦਲਣ ਦਾ ਇੱਕੋ ਇੱਕ ਤਰੀਕਾ, ਜੋ ਸੰਸਾਰ ਦੇ ਸਾਰੇ ਹੀ ਮਹਾਂਪੁਰਸ਼ਾਂ ਨੇ ਆਪੋ ਆਪਣੇ ਢੰਗ ਨਾਲ ਬਿਆਨ ਕੀਤਾ ਹੈ, ਉਹ ਹੈ ਗੁਰੂ ਦੀ ਅਗਵਾਈ ਵਿੱਚ ਕੀਤੀ ਹੋਈ ਅਧਿਆਤਮਿਕ ਸਾਧਨਾ। ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਇਹ ਜਗਤ ਮਿੱਟੀ ਕਾ ਪੁਤਲਾ ਜੋਗੀ, ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ, ਅਨੇਕ ਯਤਨ ਪੇਖ ਕਰੇ ਜੋਗੀ, ਰੋਗ ਨਾ ਜਾਏ ਗਵਾਇਆ, ਹਰ ਕਾ ਨਾਮ ਔਖਦ ਹੈ ਜੋਗੀ, ਜਿਸ ਨੂੰ ਮਨ ਵਸਾਏ, ਗੁਰਮੁਖ ਹੋਵੇ ਸੋਈ ਬੂਝੈ, ਜੋਗ ਜੁਗਤ ਸੋ ਪਾਏ। ਅਰਥਾਤ ਮਨੁੱਖਾਂ ਦੇ ਸਮੂਹ ਵਾਲਾ ਇਹ ਸੰਸਾਰ ਮਾਨੋ ਇੱਕ ਮਿੱਟੀ ਦਾ ਪੁਤਲਾ ਹੈ, ਇਸ ਵਿੱਚ ਮੋਹ ਮਾਇਆ ਅਤੇ ਤ੍ਰਿਸ਼ਨਾ ਦਾ ਭਿਆਨਕ ਰੋਗ ਲੱਗਾ ਹੋਇਆ ਹੈ। ਇਹ ਜੋਗੀ, ਜੇ ਕੋਈ ਮਨੁੱਖ ਤਿਆਗੀਆਂ ਵਾਲਾ ਪੇਖ ਜਾਂ ਕੋਈ ਹੋਰ ਯਤਨ ਕਰਦਾ ਰਹੇ, ਤਾਂ ਵੀ ਇਸ ਰੋਗ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਇਸ ਰੋਗ ਨੂੰ ਦੂਰ ਕਰਨ ਲਈ ਕੇਵਲ ਪ੍ਰਭੂ ਜੀ ਦਾ ਸਿਮਰਨ ਭਜਨ ਹੀ ਇੱਕੋ ਇੱਕ ਦਵਾਈ ਹੈ, ਪਰ ਇਸ ਦਵਾਈ ਨੂੰ ਵਰਤਣ ਵਾਸਤੇ ਵਾਹਿਗੁਰੂ ਦੀ ਮਿਹਰ ਦੀ ਲੋੜ ਹੈ। ਉਸ ਦੀ ਕਿਰਪਾ ਨਾਲ ਗੁਰੂ ਦੀ ਅਗਵਾਈ ਵਿੱਚ ਇਹ ਨਾਮ ਦਵਾਈ ਮਨ ਵਿੱਚ ਵਰਤਣੀ ਆ ਜਾਂਦੀ ਹੈ। ਐਸਾ ਵਡਭਾਗੀ ਮਨੁੱਖ ਹੀ ਪ੍ਰਭੂ ਮਿਲਾਪ ਦੀ ਅਵਸਥਾ ਪ੍ਰਾਪਤ ਕਰ ਸਕਦਾ ਹੈ। ਸੋ ਪ੍ਰਭੂ ਮਿਲਾਪ ਦੀ ਇਹ ਆਨੰਦਮਈ ਅਵਸਥਾ ਪ੍ਰਾਪਤ ਕਰਨ ਵਾਸਤੇ ਬਾਰ ਬਾਰ ਪੂਰਨ ਗੁਰੂ ਦੀ ਅਗਵਾਈ ਅਤੇ ਨਿਰੰਤਰ ਸਿਮਰਨ ਸਾਧਨਾ ਨੂੰ ਜ਼ਰੂਰੀ ਦੱਸਿਆ ਗਿਆ। ਪਰ ਗੁਰੂ ਪਿਆਰਿਓ, ਇਸ ਉਪਦੇਸ਼ ਦਾ ਇੱਕ ਹੋਰ ਮਹੱਤਵਪੂਰਨ ਪੱਖ ਵੀ ਗੁਰੂ ਸਾਹਿਬ ਨੇ ਸਾਡੇ ਧਿਆਨ ਵਿੱਚ ਲਿਆਂਦਾ। ਗੁਰੂ ਸਾਹਿਬ ਦੱਸਦੇ ਹਨ ਕਿ ਜਿਤਨਾ ਚਿਰ ਤੱਕ ਤੁਹਾਡੇ ਅੰਦਰ ਸਤਿਗੁਰੂ ਜਾਂ ਵਾਹਿਗੁਰੂ ਜੀ ਦੇ ਪ੍ਰਤੀ ਭਉ ਜਾਂ ਡਰ ਪੈਦਾ ਨਹੀਂ ਹੁੰਦਾ, ਉਤਨਾ ਚਿਰ ਤੱਕ ਕੋਈ ਵੀ ਰੂਹਾਨੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਅੰਗਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 788 ਉੱਤੇ ਸੂਹੀ ਕੀ ਵਾਰ ਵਿੱਚ ਫਰਮਾਨ ਕਰਦੇ ਹਨ, ਜਿਨ੍ਹਾਂ ਭਉ ਤਿੰਨ ਨਾ ਹੀ ਭਉ, ਮੁੱਚ ਭਉ ਨੇ ਭਵਿਆ, ਨਾਨਕ ਇਹ ਪਟੰਤਰਾ ਤਿਤ ਦੀਬਾਨ ਗਇਆ। ਭਾਵ ਰੱਬ ਦਾ ਡਰ ਹੈ ਉਹਨਾਂ ਨੂੰ ਦੁਨੀਆਂ ਵਾਲਾ ਕੋਈ ਡਰ ਨਹੀਂ ਪਾਉਂਦਾ, ਪਰ ਜਿਹੜੇ ਨਿਭਵਿਆ ਭਾਵ ਰੱਬ ਦੇ ਡਰ ਤੋਂ ਸੱਖਣੇ ਹਨ ਉਹਨਾਂ ਨੂੰ ਦੁਨੀਆਂ ਦਾ ਡਰ ਬਹੁਤ ਸਤਾਉਂਦਾ ਰਹਿੰਦਾ। ਸਾਹਿਬ ਫਰਮਾਉਂਦੇ ਹਨ ਕਿ ਮਨੁੱਖ ਦੇ ਸਾਹਮਣੇ ਇਹ ਭੇਦ ਉਦੋਂ ਖੁੱਲ੍ਹਦਾ ਜਦੋਂ ਮਨੁੱਖ ਉਸਦੀ ਹਜ਼ੂਰੀ ਵਿੱਚ ਅਪੜੇ, ਭਾਵ ਪ੍ਰਭੂ ਦੀ ਪਿਆਰ ਯਾਦ ਰਾਹੀਂ ਉਸ ਨਾਲ ਮਿਲਾਪ ਹਾਸਲ ਕਰ ਲਏ। ਸਤਿਕਾਰਯੋਗ ਸਤਸੰਗੀਓ, ਪ੍ਰਭੂ ਦੇ ਪ੍ਰਤੀ ਡਰ ਵਾਲਾ ਇਹ ਪੱਖ ਸਾਡੇ ਸਾਰਿਆਂ ਲਈ ਬਹੁਤ ਵਿਚਾਰਨਯੋਗ ਅਤੇ ਹੈਰਾਨਕੁਨਵੀ ਹੈ। ਆਮ ਤੌਰ ਤੇ ਮਨੁੱਖ ਉਹਨਾਂ ਕੋਲੋਂ ਹੀ ਭੈ ਖਾਂਦਾ ਜਿਨ੍ਹਾਂ ਦੇ ਸਾਹਮਣੇ ਉਹ ਆਪਣੇ ਆਪ ਨੂੰ ਕਮਜ਼ੋਰ ਵੀ ਸਮਝੇ, ਪਰ ਨਾਲ ਹੀ ਜਿਸ ਕੋਲੋਂ ਉਸਨੂੰ ਕਿਸੇ ਨੁਕਸਾਨ ਦਾ ਖਤਰਾ ਵੀ ਮਹਿਸੂਸ ਹੋਵੇ, ਜਿਵੇਂ ਕਿ ਭੂਤਾਂ ਪ੍ਰੇਤਾਂ, ਤਾਕਤਵਰ ਦੁਸ਼ਮਣਾਂ, ਖਤਰਨਾਕ ਜੀਵ ਜੰਤੂਆਂ ਆਦਿ ਕੋਲੋਂ ਬੰਦਾ ਡਰਦਾ। ਇਸੇ ਤਰ੍ਹਾਂ ਮੌਤ ਜਾਂ ਯਮਰਾਜ ਦੀ ਸਜ਼ਾ ਦਾ ਡਰ ਵੀ ਮਨੁੱਖੀ ਰੂਹ ਨੂੰ ਕੰਬਣੀ ਛੇੜ ਦਿੰਦਾ। ਕੀ ਇਹ ਸੱਚ ਨਹੀਂ ਕਿ ਵਿਅਕਤੀ ਇਹਨਾਂ ਨਾਲ ਸੰਬੰਧ ਰੱਖਣਾ ਤਾਂ ਇੱਕ ਪਾਸੇ ਰਿਹਾ, ਇਹਨਾਂ ਬਾਰੇ ਚਰਚਾ ਤੋਂ ਵੀ ਘਬਰਾਉਂਦਾ? ਬਲਕਿ ਬਹੁਤੀਆਂ ਹਾਲਤਾਂ ਵਿੱਚ ਤਾਂ ਭੂਤਾਂ ਪ੍ਰੇਤਾਂ ਜਾਂ ਮੌਤ ਆਦਿ ਦੀ ਚਰਚਾ ਨੂੰ ਹੀ ਘਰ ਵਿੱਚ ਬਦਸ਼ਗਨੀ ਵਾਲੀ ਗੱਲ ਮੰਨਿਆ ਜਾਂਦਾ। ਕਾਰਨ ਕੀ ਹੈ? ਮਨੁੱਖੀ ਮਨ ਦੀ ਅਵਸਥਾ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਇਸ ਦਾ ਕਾਰਨ ਇਹਨਾਂ ਤਾਕਤਾਂ ਰਾਹੀਂ ਬੰਦੇ ਦਾ ਨੁਕਸਾਨ ਹੋਣਾ ਹੀ ਮੰਨਿਆ ਜਾਂਦਾ। ਮੌਤ ਕੋਲੋਂ ਬੰਦਾ ਇਸ ਕਰਕੇ ਡਰਦਾ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਮੌਤ ਆਉਣ ਤੇ ਉਸਦੇ ਸਰੀਰ ਤੋਂ ਲੈ ਕੇ ਜੋ ਕੁਝ ਵੀ ਉਸ ਨਾਲ ਸੰਬੰਧਿਤ ਹੈ ਉਹ ਸਾਰਾ ਹੀ ਖੁੱਸ ਜਾਵੇਗਾ। ਇਸੇ ਤਰ੍ਹਾਂ ਹੋਰਨਾਂ ਕੋਲੋਂ ਡਰਨ ਦਾ ਵੀ ਇਹੋ ਮੂਲ ਕਾਰਨ ਹੈ। ਹੁਣ ਇੱਥੇ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਜਿਸ ਕੋਲੋਂ ਵੀ ਮਨੁੱਖ ਡਰਦਾ ਹੋਵੇ ਉਸ ਨਾਲ ਪਿਆਰ ਸਾਂਝ ਪਾਉਣੀ ਸੰਭਵ ਨਹੀਂ ਹੁੰਦੀ। ਹਾਂ, ਬੰਦਾ ਕਈ ਵਾਰੀ ਆਪਣੇ ਤੋਂ ਤਾਕਤਵਰ ਦੀ ਨਾਰਾਜ਼ਗੀ ਤੋਂ ਬਚਣ ਲਈ ਉਸਦੀ ਚਾਪਲੂਸੀ ਤਾਂ ਬਾਹਰੋਂ ਬਾਹਰੋਂ ਕਰ ਲਏਗਾ ਪਰ ਅੰਦਰੋਂ ਨਫ਼ਰਤ ਹੀ ਕਰੇਗਾ। ਸੋ ਡਰ ਅਤੇ ਪਿਆਰ ਦਾ ਜਜ਼ਬਾ ਨਦੀ ਦੇ ਦੋ ਕਿਨਾਰਿਆਂ ਵਾਂਗ ਕਦੀ ਇੱਕੋ ਸਮੇਂ ਕਿਸੇ ਵਿੱਚ ਇਕੱਠਾ ਨਹੀਂ ਹੋ ਸਕਦਾ। ਜੇ ਪ੍ਰਮਾਤਮਾ ਦੇ ਪ੍ਰਤੀ ਸਾਡੇ ਮਨ ਵਿੱਚ ਸਦਾ ਡਰ ਬਣਿਆ ਰਹੇਗਾ ਤਾਂ ਉਸ ਨਾਲ ਪਿਆਰ ਸਾਂਝ ਕਿਵੇਂ ਪਏਗੀ? ਡਰ ਤਾਂ ਨਫ਼ਰਤ ਅਤੇ ਬੇਗਾਨਾਪਣ ਪੈਦਾ ਕਰਦਾ। ਪ੍ਰਭੂ ਜੀ ਨਾਲ ਪਿਆਰ ਬਣਾਉਣ ਲਈ ਤਾਂ ਉਹਨਾਂ ਨੂੰ ਆਪਣੇ ਤੋਂ ਵੀ ਜ਼ਿਆਦਾ ਆਪਣਾ ਸਮਝਣ ਦੀ ਲੋੜ ਹੈ। ਆਪਣਾ ਉਸੇ ਨੂੰ ਸਮਝਿਆ ਜਾ ਸਕਦਾ ਜੋ ਸਾਨੂੰ ਚੰਗਾ ਲੱਗਦਾ ਹੋਵੇ। ਚੰਗਾ ਉਹ ਲੱਗਦਾ ਜਿਸ ਨਾਲ ਸੰਬੰਧ ਬਣਾਇਆ ਸੁੱਖ ਆਨੰਦ ਮਿਲਦਾ ਹੋਵੇ। ਐਸੇ ਆਨੰਦ ਦੇਣ ਵਾਲਿਆਂ ਕੋਲੋਂ ਮਨੁੱਖ ਡਰਦਾ ਨਹੀਂ ਹੁੰਦਾ। ਹਾਂ, ਐਸੇ ਰਿਸ਼ਤੇ ਵਿੱਚ ਇੱਕ ਸੁੱਚਾ ਜਿਹਾ ਅਦਬ ਸਤਿਕਾਰ ਜ਼ਰੂਰ ਹੁੰਦਾ। ਆਪਣੇ ਬਜ਼ੁਰਗਾਂ ਜਾਂ ਅਧਿਆਪਕਾਂ ਪ੍ਰਤੀ ਇਹ ਸਤਿਕਾਰ ਹੀ ਸਾਨੂੰ ਉਹਨਾਂ ਦੇ ਸਨਮੁੱਖ ਝੁਕਣ ਲਈ ਜਾਂ ਉਹਨਾਂ ਦੀ ਖੁਸ਼ੀਆਂ ਭਰੀ ਅਸੀਸ ਲੈਣ ਲਈ ਉਹਨਾਂ ਦੀ ਆਗਿਆ ਮੰਨਣ ਵਾਸਤੇ ਤਿਆਰ ਕਰਦਾ। ਗੁਰੂ ਸਾਹਿਬ ਨੇ ਬਾਣੀ ਵਿੱਚ ਇਸ ਨੂੰ ਨਿਰਮਲ ਭਉ ਦਾ ਨਾਮ ਦਿੱਤਾ ਹੈ। ਅਰਥਾਤ ਉਹ ਅਦਬ ਸਤਿਕਾਰ ਰੂਪੀ ਡਰ ਜੋ ਸਾਡੇ ਅੰਦਰ ਗੁਰੂ ਜਾਂ ਪ੍ਰਭੂ ਪ੍ਰਤੀ ਸਹਿਮ ਪੈਦਾ ਨਹੀਂ ਕਰਦਾ, ਬਲਕਿ ਅਪਣੱਤ ਨਾਲ ਢੋਲੀਆਂ ਅੱਡਣ ਲਈ ਅਤੇ ਨਿਮਾਣੀ ਨਿਤਾਣੇ ਬਣ ਕੇ ਮਿਹਰ ਦੀ ਭੀਖ ਪਵਾਉਣ ਲਈ ਸਾਨੂੰ ਤਿਆਰ ਕਰਦਾ। ਸੋ ਆਓ, ਇਸ ਮਿਹਰ ਦਾ ਅਧਿਕਾਰੀ ਬਣਨ ਲਈ ਜੋਦੜੀਆਂ ਕਰਨ ਵਾਸਤੇ ਦੂਸਰੇ ਗੁਰਦੇਵ ਜੀ ਦੀ ਬਾਣੀ ਦਾ ਗਾਇਨ ਸ਼ਰਵਣ ਕਰੀਏ ਜੀ। ਗਾਇਨ ਸ਼ਰਵਣ ਕਰਾ ਰਹੇ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਹਾਨ ਕੀਰਤਨੀਏ